ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ ਦਿਨ ਆਦਿਤਵਾਰ ਜਾਣੀ ਕਿ ਐਤਵਾਰ ਨੂੰ 14 ਜੂਨ 2020, ਤੇ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਤਕਰੀਬਨ ਅੱਧੇ ਘੰਟੇ ਤੱਕ, ਔਰ ਇਸ ਦੌਰਾਨ ਅਸੀਂ ਤੁਹਾਡੇ ਨਾਲ ਕੁਛ ਗੱਲਾਂ ਕਰਨੀਆਂ ਨੇ, ਵਿਚਾਰਾਂ ਕਰਨੀਆਂ ਨੇ, ਕੁਛ ਸੋਹਣੇ ਸੋਹਣੇ ਗੀਤ ਸ਼ੇਅਰ ਕਰਨੇ ਆ, ਸੁਨੇਹੇ ਇੱਧਰ ਉੱਧਰ ਆਣੇ ਜਾਣੇ ਆ। ਸੋ ਤੁਸੀਂ ਵੀ ਸ਼ਾਮਲ ਹੋਵੋ ਪ੍ਰੋਗਰਾਮ ਦੇ ਵਿੱਚ, request@harmanradio.com, ਜਾਂ ਅਗਰ ਤੁਹਾਡੇ ਫੋਨ ਦੇ ਉੱਤੇ ਟੈਲੀਗ੍ਰਾਮ ਇੰਸਟਾਲਡ ਹੈ ਤਾਂ ਟੈਲੀਗ੍ਰਾਮ ਦੇ ਵਿੱਚੋਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਇਸ ਵੇਲੇ ਸਿਡਨੀ, ਬ੍ਰਿਸਬੇਨ, ਮੈਲਬਰਨ ਤੇ ਸਾਰੇ ਈਸਟ ਕੋਸਟ ਆਸਟ੍ਰੇਲੀਆ ਦਾ ਜਿਹੜਾ ਸਮਾਂ ਆ, ਸੁਬਾਹ ਦੇ 8:02 ਹੋਏ ਨੇ। ਸਵੇਰੇ ਸੂਰਜ 6:57 ਤੇ ਚੜ੍ਹਦਾ ਹੈ ਤੇ ਅੱਜ ਦੀ ਤਰੀਕ ਦੇ ਵਿੱਚ 4:52 ਸ਼ਾਮ ਨੂੰ ਛੁੱਪ ਜਾਂਦਾ ਹੈ ਈਸਟ ਕੋਸਟ ਦੇ ਉੱਤੇ, ਪਰ ਅੱਜ ਬੱਦਲਵਾਈ ਹੋਈ ਪਈ ਆ ਸਾਡੇ ਇਲਾਕੇ ਚ। ਸੋ ਅੱਜ ਤਾਂ ਸੂਰਜ ਚੜਿਆ ਹੀ ਨਹੀਂ, ਚੜਿਆ ਹੋਣਾ ਪਰ ਬੱਦਲਾਂ ਦੇ ਓਹਲੇ ਆ। ਐਡਲੇਡ ਦੇ ਵਿੱਚ 7:32 ਹੋਏ ਨੇ ਸੁਬਾਹ ਦੇ, ਪਰਥ ਦੇ ਵਿੱਚ 6:03 ਹੋ ਗਏ ਨੇ, ਔਰ ਭਾਰਤ ਇੰਡੀਆ ਦੇ ਵਿੱਚ ਇਸ ਵੇਲੇ 3:33 ਵੱਡਾ ਤੜਕਾ ਚੱਲ ਰਿਹਾ, ਔਰ ਪਿਛਲੀ ਤਰੀਕ ਜਾਣੀ ਕਿ ਸ਼ਨਿਚਰਵਾਰ 13 ਜੂਨ ਅੱਧੀ ਰਾਤ ਦੇ 11:03 ਹੋਏ ਨੇ ਲੰਡਨ ਦੇ ਵਿੱਚ, ਔਰ ਸ਼ਨਿਚਰਵਾਰ ਹੀ ਚੱਲ ਰਿਹਾ ਹੈ ਨਿਊਯਾਰਕ ਦੇ ਵਿੱਚ, ਉੱਥੇ 6:03 ਹੋਏ ਨੇ। ਟੋਰੋਂਟੋ ਦਾ ਵੀ ਇਹੀ ਸਮਾਂ, ਸਰੀ ਦਾ ਔਰ ਐਲਏ ਦਾ ਸਮਾਂ ਹੈ ਜੀ ਦੁਪਹਿਰ ਦੇ 3:03 ਸ਼ਨਿਚਰਵਾਰ ਦੇ। ਬਹੁਤ ਸਾਰੇ ਸਰੋਤੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸੁਬਾਹ ਦੇ ਹੀ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਔਰ ਅਰਦਾਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਕੋਈ ਗੱਲ ਨਹੀਂ, ਇਹਨਾਂ ਘੜੀਆਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਸਮਾਂ ਹੈ ਜੀ, ਔੜੀਆਂ ਸੌੜੀਆਂ ਆਉਂਦੀਆਂ ਨੇ, ਹਮੇਸ਼ਾ ਹੀ ਚੰਗੇ ਦਿਨ ਨਹੀਂ ਰਹਿੰਦੇ ਤੇ ਹਮੇਸ਼ਾ ਹੀ ਮਾੜੇ ਦਿਨ ਨਹੀਂ ਰਹਿੰਦੇ। ਸੋ ਆਪਾਂ ਲੰਬੀ ਸੋਚਣੀ ਹੈ ਤੇ ਕੁਛ ਨਹੀਂ ਵਿਗੜਿਆ ਹੁੰਦਾ ਅਸਲ ਦੇ ਵਿੱਚ, ਸਾਡੀ ਜਿਹੜੀ ਸੋਚ ਹੈ, ਸੋਚ ਦੇ ਮੀਟਰ ਕਈ ਵਾਰੀ ਅਸੀਂ ਜ਼ਿਆਦਾ ਘੁਮਾ ਲਈਦੇ ਆ, ਉਹਨੂੰ ਥੋੜ੍ਹਾ ਜਿਹਾ ਸਲੋ ਕਰਨ ਦੀ ਲੋੜ ਹੁੰਦੀ ਆ, ਜਾਂ ਕੋਈ ਦੂਜਾ ਓਪੀਨੀਅਨ ਲੈਣ ਦੀ ਲੋੜ ਹੁੰਦੀ ਹੈ, ਜਾਂ ਸਾਡੀਆਂ ਜਿਹੜੀਆਂ ਅਸੀਂ ਬੇਲੋੜੀਆਂ ਆਸਾਂ ਉਮੀਦਾਂ ਰੱਖੀਆਂ ਹੁੰਦੀਆਂ ਉਹਨਾਂ ਦੀ ਪ੍ਰੂਨਿੰਗ ਕਰਨ ਦੀ ਲੋੜ ਹੁੰਦੀ ਹੈ। ਸਵੇਰੇ ਸਵੇਰੇ ਸਾਡੇ ਮਾਣਯੋਗ ਰੂਪਰਾ ਸਾਹਿਬ ਸਿਡਨੀ ਤੋਂ ਮੈਸੇਜ ਉਹਨਾਂ ਦਾ ਆਇਆ ਸੀ ਕਿ ਪ੍ਰੋਗਰਾਮ ਕਹਿੰਦੇ ਸੁਣਦੇ ਹਾਂ, ਬਹੁਤ ਵਧੀਆ ਲੱਗਦਾ ਹੈ, ਤੇ ਇੱਕ ਸਲਾਹ ਲੈਣਾ ਚਾਹੁੰਦੇ ਸੀਗੇ ਕਿ ਸੰਗਤਰੇ ਜਿਹੜੇ ਨੇ, ਔਰੇਂਜ ਟ੍ਰੀ ਆ, ਉਹ ਹੁਣ ਵੱਧ ਰਿਹਾ ਕਾਫੀ, ਉਹਦੀ ਪ੍ਰੂਨਿੰਗ ਕਦੋਂ ਕਰਨੀ ਆ। ਪ੍ਰੂਨਿੰਗ ਦਾ ਜੀ ਸਮਾਂ ਆਹੀ ਹੈ, ਤੇ ਜਦੋਂ ਸੰਗਤਰੇ ਤੋੜ ਕੇ ਖਾ ਲਏ ਤਾਂ ਬੱਡ ਨਿਕਲਣ ਤੋਂ ਪਹਿਲਾਂ, ਅਗਸਤ ਤੋਂ ਪਹਿਲਾਂ ਪਹਿਲਾਂ ਇਹਨੂੰ ਛਾਂਗ ਦਿਓ। ਤਾਂ ਇਸੇ ਹੀ ਤਰ੍ਹਾਂ ਜਿਹੜੀ ਨੈਚੁਰਲ ਪ੍ਰੂਨਿੰਗ ਹੈ, ਛਾਂਗਾ ਛਗਾਈ ਹੈ, ਉਹ ਬੂਟੇ ਵੈਸੇ ਆਪ ਵੀ ਕਰ ਲੈਂਦੇ ਨੇ, ਦਰਖਤ ਆਪ ਵੀ ਅੰਦਰਲੀਆਂ ਡਾਹਣੀਆਂ ਸੁਕਾ ਲੈਂਦੇ ਨੇ, ਸਾਨੂੰ ਵੀ ਲੋੜ ਹੈ। ਸਾਡੀ ਵੀ ਜਿਹੜੀ ਰੋਜ਼ ਦੇ ਐਨਾਲਿਸਿਸ ਹੈ, ਛਾਂਗਾ ਛਗਾਈ ਸਾਡੀ ਹੋ ਜਾਣੀ ਚਾਹੀਦੀ ਹੈ, ਕਿ ਕੀ ਅਸੀਂ ਇਸ ਡਾਣੀ ਤੋਂ ਬਿਨਾਂ ਜੀ ਸਕਦੇ ਹਾਂ, ਜੇ ਇਹ ਨਾ ਹੋਵੇ ਤਾਂ ਕੀ ਅਸੀਂ ਸਰਵਾਈਵ ਕਰ ਸਕਦੇ ਹਾਂ। ਆ ਉਹ ਸਮਾਂ ਆ ਜਦੋਂ ਸਾਨੂੰ ਸਵੈ ਪੜਚੋਲ ਸੈਲਫ ਅਨੈਲਿਸਿਸ ਦੀ ਲੋੜ ਹੈ, ਔਰ ਜਿਹੜੇ ਕਰ ਗਏ ਅਨੈਲਿਸਿਸ ਫਿਰ ਉੱਤੇ ਅਮਲ ਕਰ ਗਏ ਉਹ ਮਾਨਸਿਕ ਤੌਰ ਦੇ ਉੱਤੇ ਬਲਵਾਨ ਰਹਿਣਗੇ, ਤਕੜੇ ਰਹਿਣਗੇ, ਔਰ ਜਦੋਂ ਫਿਰ ਕਿਤੇ ਮੌਕਾ ਮਿਲਿਆ ਤਾਂ ਉਹ ਫਿਰ ਪ੍ਰਫੁੱਲਤ ਹੋਣਗੇ। ਅਗਰ ਕਿਸੇ ਨੇ ਹੌਕਾ ਕਰ ਲਿਆ ਇਸ ਸਮੇਂ ਦੇ ਵਿੱਚ ਤਾਂ ਉਹ ਜਦੋਂ ਸਮਾਂ ਆਏਗਾ ਉਦੋਂ ਉਹ ਰੈਡੀ ਨਹੀਂ ਹੋਏਗਾ। ਹੌਕੇ ਦਾ ਹਾਲ ਤੁਹਾਨੂੰ ਦੇਖਿਆ ਕਿ ਡਿਪਰੈਸ਼ਨ ਹੌਕੇ ਨਾਲ ਹੁੰਦੀ ਹੈ, ਗੋਲੀਆਂ ਤੇ ਲੱਗ ਜਾਓਗੇ, ਸਿਹਤ ਖਰਾਬ ਹੋ ਜਾਊਗੇ, ਚਾਰ ਬਿਮਾਰੀਆਂ ਹੋਰ ਲੱਗ ਜਾਣਗੀਆਂ। ਸੋ ਮਿੱਤਰ ਪਿਆਰਿਓ, ਇਸ ਸਥਿਤੀਆਂ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਹੁਣ ਚਲੋ ਮਹਾਂਮਾਰੀ ਚੱਲ ਰਹੀ ਹੈ, ਬਿਮਾਰੀ ਚੱਲ ਰਹੀ ਹੈ, ਲੋਕਡਾਊਨ ਚੱਲ ਰਿਹਾ ਕਿ ਸਥਿਤੀ ਇਹ ਆਉਂਦੀ ਹੈ। ਚੰਗੇ ਭਲੇ ਟਾਈਮ ਦੇ ਵਿੱਚ ਲੋਕ ਹੌਕਾ ਕਰ ਜਾਂਦੇ ਨੇ, ਚੰਗੇ ਭਲੇ ਟਾਈਮ ਦੇ ਵਿੱਚ ਸਾਰਾ ਕੁਛ ਹੁੰਦੇ ਹੋਏ, ਆਪ ਦੇ ਕੋਲ ਸਾਰਾ ਕੁਛ ਹੁੰਦੇ ਹੋਏ, ਗਵਾਂਢੀ ਦਾ ਦੇਖ ਕੇ ਹੌਕਾ ਕਰ ਜਾਂਦੇ ਨੇ, ਇਹੋ ਜਿਹੇ ਲੋਕ ਵੀ ਨੇ। ਪਰ ਸਾਨੂੰ ਹਮੇਸ਼ਾ ਹੀ ਰੈਡੀ ਰਹਿਣਾ ਚਾਹੀਦਾ ਹੈ, ਹਮੇਸ਼ਾ ਹੀ ਆਪਣੇ ਆਪ ਨੂੰ ਤੰਦਰੁਸਤ ਮਾਨਸਿਕ ਤੌਰ ਤੇ ਰੱਖਣਾ ਚਾਹੀਦਾ ਹੈ। ਔਰ ਉਹ ਮਾਨਸਿਕ ਤੌਰ ਤੇ ਤੰਦਰੁਸਤ ਕਿਵੇਂ ਰਹਿਣਾ ਹੈ? ਚੰਗੀਆਂ ਕਿਤਾਬਾਂ ਪੜ੍ਹਿਆ ਕਰੋ, ਚੰਗਾ ਸਾਹਿਤ ਪੜ੍ਹਿਆ ਕਰੋ। ਗੁਰਬਾਣੀ ਤਾਂ ਚਲੋ ਉਹ ਤਾਂ ਐਂਡ ਵਾਲੀ ਗੱਲ ਹੈ ਨਾ, ਜੇ ਗੁਰਬਾਣੀ ਹਾਥੀ ਕੇ ਪੈਰ ਮੇਂ ਸਭ ਕਾ ਪੈਰ, ਅਗਰ ਗੁਰਬਾਣੀ ਆਪਾਂ ਪੜ੍ਹ ਲਈ, ਅਧਿਐਨ ਕਰ ਲਿਆ ਤਾਂ ਫਿਰ ਤਾਂ ਕਿਆ ਬਾਤਾਂ, ਸਾਡਾ ਜਿਹੜਾ ਬੌਧਿਕ ਲੈਵਲ ਹੈ ਉਹ ਤਾਂ ਬ੍ਰਹਿਮੰਡੀ ਹੋ ਜਾਂਦਾ, ਯੂਨੀਵਰਸਲ ਹੋ ਜਾਂਦਾ। ਪਰ ਚੰਗੇ ਲੋਕਾਂ ਨਾਲ ਮਿਲਿਆ ਕਰੋ, ਚੰਗੇ ਲੋਕਾਂ ਨਾਲ ਗੱਲਾਂ ਕਰਿਆ ਕਰੋ, ਉਹਨਾਂ ਨੂੰ ਦੇਖਿਆ ਕਰੋ, ਅਧਿਐਨ ਕਰਿਆ ਕਰੋ ਕਿ ਉਹ ਕਿਸ ਤਰ੍ਹਾਂ ਚੰਗੇ ਨੇ, ਕੀ ਉਹਨਾਂ ਦੇ ਵਿੱਚ ਚੰਗੀ ਗੱਲ ਹੈ। ਔਰ ਸਲਾਹ ਲੈਣ 'ਚ ਕੋਈ ਮਾੜੀ ਗੱਲ ਨਹੀਂ, ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਲਾਹ ਚਾਹੀਦੀ ਹੈ ਵੀ ਮੈਂ ਵੀ ਇੱਦਾਂ ਕਰਨਾ ਚਾਹੁੰਦਾ ਹਾਂ, ਜਿਸ ਗੋ ਐਂਡ ਆਸਕ, ਅਸੀਂ ਇੱਦਾਂ ਹੀ ਕਰਦੇ ਹਾਂ ਸਾਰੇ। ਇਹ ਨੁਕਤਾ, ਇਹ ਗੁਰ ਮੈਨੂੰ ਮੇਰੇ ਉਸਤਾਦ ਨੇ ਦਿੱਤਾ ਇੱਥੇ, ਜਿਹੜਾ ਬਿਲ ਸਿੰਗਲਟਨ, ਮੈਂ ਬਹੁਤ ਵਾਰੀ ਜ਼ਿਕਰ ਵੀ ਕੀਤਾ ਉਹਨੇ ਮੈਨੂੰ ਜਦੋਂ ਅਸੀਂ ਇਹ ਫਾਰਮ ਖਰੀਦਿਆ ਉਤੋਂ, ਤਾਂ ਉਹਨੇ ਮੈਨੂੰ ਇਹ ਨੁਕਤਾ ਦਿੱਤਾ ਵੀ ਤੈਨੂੰ ਕੋਈ ਚੀਜ਼ ਲੱਗਦੀ ਹੈ ਵੀ ਉਹ ਤੂੰ ਉੱਥੋਂ ਸਿੱਖ ਸਕਦਾ ਆ, ਉਹਨੂੰ ਫੋਨ ਕਰ ਲਾ, ਉਹਦੇ ਕੋਲ ਚੱਲ ਜਾ, ਉਹ ਤੈਨੂੰ ਸਿਖਾ ਲਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਕਰੇਗਾ। ਸੋ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਨਾ ਕਰਦੇ ਨੇ, ਪਰ ਉਹ ਲੋਕ ਸਕਸੈਸਫੁਲ ਹੀ ਨਹੀਂ ਹੁੰਦੇ ਜਿਹੜੇ ਨਾ ਕਰਨ ਵਾਲੇ ਹੁੰਦੇ ਨੇ। ਖੈਰ, ਅੱਜ ਸ਼ੁਰੂ ਦੇ ਵਿੱਚ ਵਿਚਾਰ ਕਰਨਾ ਚਾਹੁੰਦਾ, ਰਾਤੀ ਮੇਰੀ ਫਾਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਅਸੀਂ ਬੈਠੇ ਸੀ ਇਕੱਠੇ ਸੀਗੇ, ਤਾਂ ਉਹਨਾਂ ਨੇ ਇੱਕ ਗੀਤ ਮੈਨੂੰ ਕਿਹਾ ਵੀ ਇਹ ਗੀਤ ਲਾਉਣਾ ਹੈ ਪਰਦੇਸੀਆਂ ਦਾ। ਉਹ ਮੈਨੂੰ ਲੱਗਿਆ ਮੈਂ ਗੀਤ ਸੁਣਿਆ ਉਹ ਜਸਟਿਨ ਸਿੱਧੂ ਦਾ, ਤੇ ਵਾਰ ਟਾਈਪ ਹੈ NRI ਬਾਰੇ ਆ, ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਦਿਲ ਦੇ ਵਿੱਚ ਚੀਸ ਹੈ ਕਿ ਸਾਰੀ ਉਮਰ ਉਹਨਾਂ ਨੇ ਕੰਮ ਕੀਤਾ ਬਾਹਰ ਵਿਦੇਸ਼ਾਂ ਦੇ ਵਿੱਚ, ਆਪਣਾ ਘਰ ਬਾਰ ਛੱਡ ਕੇ। ਇਹ ਸਾਰਿਆਂ ਦੇ ਨਾਲ ਸਾਡੀ ਸੇਮ ਸਟੋਰੀ ਆ। ਫਿਰ ਅਸੀਂ ਆਪਣੇ ਪਿੰਡਾਂ ਬਾਰੇ ਸੋਚਦੇ ਹਾਂ, ਆਪਣੇ ਇਲਾਕਿਆਂ ਬਾਰੇ ਸੋਚਦੇ ਹਾਂ, ਉੱਥੇ ਜਾ ਕੇ ਅਸੀਂ ਮਾਇਕ ਦਾਨ ਦਿੰਦੇ ਹਾਂ, ਸੇਵਾ ਵੀ ਕਰਦੇ ਹਾਂ। ਜਦੋਂ ਕਿਤੇ ਸਾਡੇ ਦੇਸ਼ 'ਤੇ ਔੜੀ ਸੌੜੀ ਆਉਂਦੀ ਹੈ, ਅਸੀਂ ਹਾਦਾ ਨਾਦਾ ਵੀ ਮਾਰਦੇ ਹਾਂ। ਫਿਰ ਪੈਸਿਆਂ ਦੀ ਤਾਂ ਚਲੋ ਉਹ ਤਾਂ ਪਤਾ ਹੀ ਹੈ ਵੀ NRI ਕਿੱਦਾਂ ਦਿੰਦੇ ਨੇ ਆਪਣੇ ਇਲਾਕਿਆਂ ਨੂੰ, ਪਿੰਡਾਂ ਨੂੰ, ਦੇਸ਼ ਨੂੰ, ਹੈ ਨਾ। ਅਤੇ ਫਿਰ ਉੱਥੋਂ ਕਈ ਜਿਹੜੇ ਲੋਕ ਨੇ ਹੁਣ ਇਸ ਸਮੇਂ ਦੇ ਵਿੱਚ ਬਹੁਤ ਮਾੜਾ ਸਲੂਕ ਕੀਤਾ ਆ ਕਰੋਨਾ ਵਾਇਰਸ ਦੇ ਦੌਰਾਨ ਨਾ, ਪ੍ਰਸ਼ਾਸਨ ਨੇ ਘੱਟ ਕੀਤਾ ਆ, ਪਰ ਕੁਛ ਮਿਨਿਸਟਰਾਂ ਨੇ ਬੇਹੁਦੇ ਬਿਆਨ ਦਿੱਤੇ ਨੇ, ਅਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਜ਼ਿਆਦਾ ਕੀਤਾ ਆ। ਮੇਰੇ ਨਾਲ ਇੱਕ ਸੱਜਣ ਗੱਲ ਕਰ ਰਹੇ ਸੀ, ਮੈਨੂੰ ਯਾਦ ਨਹੀਂ ਆ ਰਿਹਾ ਕਿ ਹਾਂ 4-5 ਹਫ਼ਤੇ ਪਹਿਲਾਂ ਦੀ ਗੱਲ ਹੈ, ਜਦੋਂ ਕਰੋਨਾ ਵਾਇਰਸ ਐਨ ਸਿਰੇ 'ਤੇ ਸੀ, ਤਾਂ ਪਿੰਡ ਦੇ ਵਿੱਚ ਥਾਣੇਦਾਰ ਆਇਆ, ਪੁਲਿਸ ਵਾਲੇ ਆਏ, ਅਤੇ ਉਹ ਪੁੱਛਣ ਲੱਗ ਗਏ ਵੀ ਬਈ ਫਲਾਨਿਆਂ ਇੱਥੋਂ ਬਾਹਰੋਂ ਆਇਆ ਹੋਇਆ, ਉਹਦਾ ਘਰ ਕਿਹੜਾ ਆ ਕੋਰਨਰ 'ਤੇ। 7-8 ਬੰਦੇ ਖੜ੍ਹੇ ਸੀਗੇ, ਉਹ ਇੱਕ ਬੰਦਾ ਨਾ, ਉਹਨੂੰ ਪਤਾ ਸੀਗਾ ਵੀ ਕਿਉਂ ਆ ਰਹੇ ਆ, ਕਿਉਂਕਿ ਉਹਨੂੰ ਲੋਕਡਾਊਨ ਘਰ ਆ ਰਿਹਾ ਵੀ 14 ਦਿਨ ਘਰੇ ਅੰਦਰ ਹੀ ਰਹਿਣਾ, ਉਹਨੂੰ ਪਤਾ ਸੀ ਕਿਉਂ ਆ ਰਿਹਾ, ਹੋਰ ਨਹੀਂ ਕੋਈ ਬੋਲਿਆ। ਇੱਕ ਬੰਦਾ ਕਹਿੰਦਾ ਮੈਂ ਆਉਣਾ ਜੀ, ਮੈਂ ਦੱਸ ਕੇ ਆਉਣਾ ਤੁਹਾਨੂੰ, ਉੱਥੇ ਰਹਿੰਦਾ ਉਹ ਮੂਹਰੇ ਮੂਹਰੇ ਤੁਰ ਪਿਆ ਸਾਈਕਲ 'ਤੇ, ਤਾਂ ਉਹ ਪਿੱਛੇ ਪਿੱਛੇ ਪੁਲਿਸ ਵਾਲੇ ਤੁਰ ਪਏ, ਅਤੇ ਪਿੰਡ ਦੇ ਜਿਹੜੇ ਬੰਦੇ ਹੋਰ ਨਾਲ ਦੇ ਖੜ੍ਹੇ ਸੀ 6-7, ਉਹ ਬੰਦੇ ਨਾ ਥੋੜ੍ਹੇ ਮਯੂਸ ਹੋ ਕੇ ਕਹਿੰਦੇ ਵੀ ਦੇਖੋ ਬਈ, ਉਹ ਜਿਹੜਾ NRI ਆਇਆ ਹੋਇਆ, ਹਜੇ ਪਿਛਲੇ ਸਾਲ ਨਾ ਉਹਨੇ ਪੈਸੇ ਇਹਨੂੰ ਦਿੱਤੇ ਇਹਦੀ ਕੁੜੀ ਦਾ ਵਿਆਹ ਕਰਨ ਦੇ ਵਾਸਤੇ, ਹੁਣ ਇਹੀ ਬੰਦਾ ਉਹਨੂੰ ਅੰਦਰ ਕਰਾਉਣ 'ਤੇ ਤੁਰਿਆ ਹੋਇਆ। ਮਤਲਬ ਫੁਕਰਾਪੰਥੀ ਦੇਖੋ, ਨਾ ਸ਼ੁਕਰਾਪਨ ਦੇਖੋ, ਅਕਿਰਤ ਘਣਤਾ ਦੇਖੋ, ਕਿ ਜਿਹੜੇ ਬੰਦੇ ਮਦਦ ਕਰ ਰਹੇ ਨੇ ਉਹੀ ਪੁਲਿਸ ਲੈ ਕੇ ਉਹਨਾਂ ਨੂੰ ਦੱਸਣ ਨਿਸ਼ਾਨਦੇਹੀ ਕਰਵਾਉਣ ਜਾ ਰਹੇ ਨੇ ਕਿ ਇਹ ਬੰਦਾ ਬਾਹਰੋਂ ਆਇਆ ਹੋਇਆ ਇਹਦੇ ਲਾ ਦੋ ਨੋਟਿਸ। ਹੋਰ ਵੀ ਕਈ ਇਹੋ ਜਿਹੇ ਸੀਨ ਆਏ ਨੇ ਸਾਡੇ ਮਿੱਤਰ ਇੰਡੀਆ ਸੀਗੇ ਵਰਿੰਦਰ ਲਾਡੇ ਹੋਣੀ ਉਹਨਾਂ ਨੇ ਕਈ ਦੱਸੇ ਨੇ ਤਾਂ ਉਹਨਾਂ ਨਾਲ ਵੀ ਥੋੜ੍ਹੀ ਬਹੁਤੀ ਇੱਦਾਂ ਹੋਈ ਹੈ। ਖੈਰ ਉਹ ਇੱਕ ਥੋੜ੍ਹੀ ਹਾਸੇ ਵਾਲੀ ਗੱਲ ਵੀ ਹੈ ਪਰ ਇਹ ਅਸੀਂ ਹਾਸਾ ਬਣਾਇਆ ਹੋਇਆ ਬਾਹਰ ਲਿਆਉਣਾ ਪਰ ਉਹ ਅੰਦਰੋਂ ਪੂਰਾ ਇੱਕ ਦੂਜੇ ਨਾਲ ਰੱਖ ਲਓ ਹੌਕਾ ਭਰ ਲੈਂਦੇ ਆ ਕਈ ਕਈ ਲੈ ਜੀ NRI ਆ ਇਹਨਾਂ ਨੂੰ ਚੋ ਲਓ ਇਹਨਾਂ ਨੂੰ ਐਂ ਕਰ ਲਓ ਇਹਨਾਂ ਨੂੰ ਓਂ ਕਰ ਲਓ ਹਨਾ। ਸੋ ਇਸ ਤਰ੍ਹਾਂ ਉਹ NRI ਨੂੰ ਇੱਕ ਡਾਲਰ ਵਾਲੀ ਮਸ਼ੀਨ ਜਾਂ ਕਾਮ ਧੇਨ ਗਊ ਸਮਝਦੇ ਨੇ ਖਾਸ ਕਰਕੇ ਸ਼ਰੀਕਾ ਭਾਈਵੰਦ ਤੁਹਾਡੇ ਰਿਸ਼ਤੇਦਾਰ ਉਹ ਇੱਦਾਂ ਸਮਝਦੇ ਨੇ ਵੀ ਬਸ ਇਹ ਤਾਂ ਪੈਸਿਆਂ ਦੀ ਖਾਣ ਹੈ ਬਸ ਇਹਨਾਂ ਤੋਂ ਬਸ ਉਹ ਆਈਫੋਨ ਲੈ ਆਉਂਦਾ ਹੋਇਆ ਆਹ ਲਿਆਈ ਉਹ ਲਿਆਈ ਆਹ ਲਿਆਈ ਉਹ ਲਿਆਈ ਤੇ ਬਹੁਤ ਸਾਰੇ ਕੇਸ ਇਹੋ ਜਿਹੇ ਨੇ ਜਿੱਥੇ NRI ਨੂੰ ਘਰੇ ਜਾ ਕੇ ਫਿਰ ਹੌਕਾ ਭਰਨਾ ਪੈਂਦਾ ਵੀ ਇਹਨਾਂ ਦੇ ਲਈ ਅਸੀਂ ਸਾਰਾ ਕੁਛ ਕਰ ਰਹੇ ਹਾਂ ਪਰ ਫਿਰ ਵੀ ਚੰਗੇ ਨੇ। ਹੁਣ ਮੈਂ ਤੁਹਾਨੂੰ ਮੋਟੇ ਮੋਟੇ ਅੰਕੜੇ ਥੋੜ੍ਹੇ ਦੱਸਦਾ ਚਲੋ ਗੱਲ ਚੱਲੀ ਹੈ NRI ਦੀ ਤਾਂ ਸਾਰਿਆਂ ਨਾਲੋਂ ਵੱਧ ਇੰਡੀਆ ਦੇ ਵਿੱਚ ਜਦੋਂ ਅਸੀਂ ਦੇਖੀਏ ਵੀ ਕਿਹੜੇ ਸੂਬੇ ਦੇ ਲੋਕ ਬਾਹਰ ਗਏ ਨੇ ਤਾਂ ਹੈਰਾਨੀ ਹੋਏਗੀ ਕਿ ਸਾਰਿਆਂ ਨਾਲੋਂ ਵੱਧ ਬਿਹਾਰ ਦੇ ਲੋਕ ਬਾਹਰ ਗਏ ਹੋਏ ਨੇ। ਤਕਰੀਬਨ 10 ਸਾਲ ਪਹਿਲਾਂ ਡੈਨਮਾਰਕ ਤੋਂ ਉੱਥੋਂ ਦੀ ਜਿਹੜੀ ਸਟੇਟ ਨੈਸ਼ਨਲ TV ਵਾਲੇ ਸੀਗੇ ਉਹਨਾਂ ਦੀ ਇੱਕ ਪੂਰੀ ਟੀਮ ਸਾਡੇ ਕੋਲ ਆਈ ਇੱਥੇ ਘਰੇ ਅਪੁਆਇੰਟਮੈਂਟ ਸੀਗੀ ਬਣਾ ਕੇ ਰੇਡੀਓ ਦੇ ਥਰੂ ਆਈ ਸੀ ਕੈਮਰਾਮੈਨ ਸੀ ਸਾਰਾ ਸੀ ਉਹਨੇ ਡਾਕੂਮੈਂਟਰੀ ਬਣਾਉਣੀ ਸੀ ਅਤੇ ਉਹਨਾਂ ਦਾ ਜਿਹੜਾ ਟੀਮ ਦਾ ਹੈੱਡ ਸੀਗਾ ਉਹ ਬਿਹਾਰੀ ਸੀ ਅਤੇ ਸਾਡੇ ਕੋਲ ਰਹੇ 3-4 ਦਿਨ ਉਹਨਾਂ ਨੇ ਡਾਕੂਮੈਂਟਰੀਜ਼ ਬਣਾਈਆਂ ਅਤੇ ਉਹਨਾਂ ਨੇ ਬੜੀਆਂ ਕਹਾਣੀਆਂ ਦੱਸੀਆਂ ਕਿ ਕਿਸ ਤਰ੍ਹਾਂ ਬਿਹਾਰ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਇਹ ਜਿਹੜੇ ਯੂਰਪੀਅਨ ਹੈ ਗੋਰਿਆਂ ਨੇ ਨਹੀਂ ਗੋਰੇ ਨਹੀਂ ਲੈ ਕੇ ਗਏ ਪਰ ਜਿਹੜੇ ਡੈਨਮਾਰਕ ਸਵੀਡਨ ਇਹਨਾਂ ਦੇਸ਼ਾਂ ਨੇ ਜਿਹੜੇ ਨਵੇਂ ਕੰਟਰੀ ਵਸਾਏ ਜਿਨ੍ਹਾਂ ਦੇ ਵਿੱਚ ਸੂਰੀਨਾਮ ਬਹਾਮਾਸ ਜਮੈਕਾ ਕਿਊਬਾ ਪੋਰਟੋਰੀਕਾ ਬਰਮੂਡਾ ਇਹ ਜਿਹੜੇ ਦੇਸ਼ ਨੇ ਈਵਨ ਮੌਰੀਸ਼ੀਅਸ ਉੱਥੋਂ ਉੱਥੇ ਕਿੱਦਾਂ ਬਿਹਾਰ ਦੇ ਲੋਕਾਂ ਨੂੰ ਲੈ ਕੇ ਗਏ ਔਰ ਵਧੀਆ ਟ੍ਰੀਟਮੈਂਟ ਕੀਤੀ ਐਸੀ ਗੱਲ ਨਹੀਂ ਉਹਨਾਂ ਦੇਸ਼ਾਂ ਨੇ। ਸੋ ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਨੇ ਉਹ ਲੋਕ ਬਿਹਾਰ ਦੇ ਬਾਹਰ ਗਏ ਹੋਏ ਨੇ ਅਤੇ ਇੰਡੀਆ ਨੰਬਰ 1 ਹੈ ਕੰਟਰੀਬਿਊਸ਼ਨ ਦੇ ਵਿੱਚ। ਦੇਖੋ ਲੋਕ ਹੋਰ ਵੀ ਦੇਸ਼ਾਂ ਦੇ ਗਏ ਨੇ ਚਾਈਨਾ ਦੇ ਵੀ ਗਏ ਹੋਏ ਨੇ ਇਜਿਪਟ ਦੇ ਵੀ ਲੋਕ ਬਾਹਰ ਗਏ ਹੋਏ ਨੇ ਪਰ ਜਿਹੜਾ ਸਾਰਿਆਂ ਨਾਲੋਂ ਵੱਧ ਯੋਗਦਾਨ ਪਾ ਰਿਹਾ ਆ NRI ਜਿਨ੍ਹਾਂ ਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਸਾਡੇ ਬੱਚੇ ਵੀ ਪਰਸਨ ਆਫ ਇੰਡੀਅਨ ਓਰੀਜਨ ਆ ਜਾਂਦੇ ਨੇ ਉਹ 80 ਬਿਲੀਅਨ ਡਾਲਰ ਸਾਲ ਦਾ 2018 ਦੇ ਅੰਕੜੇ ਨੇ 80 ਬਿਲੀਅਨ ਡਾਲਰ ਤਕਰੀਬਨ ਕਹਿੰਦੇ ਨੇ ਕਿ 3% GDP ਦਾ ਬਣਦਾ ਹੈ। ਸੋ ਇੰਨਾ ਜਿੰਨੀ ਆਸਟ੍ਰੇਲੀਆ ਦੀ ਟੋਟਲ GDP ਗਰੋਥ ਰੇਟ ਹੈ ਇੰਨਾ NRI ਇੰਡੀਆ ਨੂੰ ਭੇਜ ਦਿੰਦੇ ਨੇ ਔਰ ਨੰਬਰ 1 ਹੈ। ਦੂਜੇ ਨੰਬਰ 'ਤੇ ਚਾਈਨਾ 67 ਬਿਲੀਅਨ ਤੀਜੇ ਨੰਬਰ 'ਤੇ ਮੈਕਸੀਕੋ ਫਿਰ ਫਿਲੀਪੀਨਜ਼ ਦੇ ਲੋਕ ਵੀ ਬਾਹਰ ਬਹੁਤ ਗਏ ਹੋਏ ਨੇ ਇਜਿਪਟ ਦੇ ਲੋਕ 26 ਬਿਲੀਅਨ ਅਮੈਰੀਕਨ ਡਾਲਰ ਭੇਜਦੇ ਨੇ ਵਾਪਸ। ਹੁਣ ਇਹ ਖਿੱਤਿਆਂ ਦੀ ਗੱਲ ਹੈ ਆਪਣੀ ਮਿੱਟੀ ਦੇ ਨਾਲ ਪਿਆਰ ਦੀ ਗੱਲ ਹੈ ਆਪਣੇ ਫਰਜ਼ਾਂ ਦੀ ਗੱਲ ਹੈ ਆਪਣੇ ਗੁਰੂਆਂ ਦੀ ਗੱਲ ਹੈ ਆਪਣੇ ਜਠੇਰਿਆਂ ਦੀ ਗੱਲ ਹੈ ਇਹ ਤਾਣਾ ਬਾਣਾ ਇਹ ਨੈੱਟਵਰਕ ਇਹ ਫਰੇਮਵਰਕ ਬਾਕੀ ਦੇਸ਼ਾਂ 'ਚ ਨਹੀਂ ਹੈ। ਦੇਖੋ ਗੋਰੇ ਵੀ ਗਏ ਨੇ ਯੂਰਪੀਅਨ ਦੇਸ਼ ਦੂਜੇ ਦੇਸ਼ਾਂ 'ਚ ਗਏ ਨੇ ਉਹ ਉੱਥੇ ਦੇ ਬਣ ਕੇ ਨਹੀਂ ਰਹੇ ਉਹ ਐਜ਼ ਏ ਧਾੜਵੀ ਗਏ ਨੇ ਓਕੂਪਾਇਰ ਗਏ ਨੇ ਜਾਂ ਐਜ਼ ਏ ਰੂਲਰ ਗਏ ਨੇ ਉਹਨਾਂ ਨੇ ਮਰਜ਼ੀ ਨਾਲ ਲੁੱਟਿਆ ਰੱਖਿਆ ਜੋ ਮਰਜ਼ੀ ਕੀਤਾ ਪਰ ਜਿਹੜੇ ਦੇਸ਼ਾਂ ਦੀ ਹੁਣ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ ਇੰਡੀਅਨ ਚਾਈਨੀਜ਼ ਮੈਕਸੀਕਨ ਫਿਲੀਪੀਨਜ਼ ਇਜਿਪਸ਼ੀਅਨ ਅਸੀਂ 4-5 ਦੇਸ਼ਾਂ ਦੀ ਗੱਲ ਕਰ ਰਹੇ ਹਾਂ ਇਹ ਧਾੜਵੀ ਬਣ ਕੇ ਨਹੀਂ ਗਏ ਇਹ ਕੰਮ ਕਰਨ ਗਏ ਆ ਉੱਥੋਂ ਜੇ 10% ਇੰਡੀਆ ਨੂੰ ਭੇਜ ਦਿੱਤਾ ਉੱਥੋਂ ਦੇ ਖਰਚੇ ਘਰ ਬਾਰ ਬਣਾਇਆ ਆਪਣਾ ਸਾਰਾ ਕਾਰਾਂ ਉੱਥੇ ਸਾਰਾ ਯੋਗਦਾਨ ਇਕੋਨਮੀ 'ਚ ਪਾ ਕੇ ਬਚਾਅ ਜਿਹੜਾ ਕੀਤਾ ਉਹ ਇੰਡੀਆ ਵੀ ਭੇਜਿਆ ਜਾਂ ਆਪਣੇ ਦੇਸ਼ ਨੂੰ ਭੇਜਿਆ ਇਹ ਕੋਈ ਲੁੱਟ ਨਹੀਂ ਹੈਗੀ ਇਹ ਤਾਂ ਬਹੁਤ ਵਧੀਆ ਕੰਮ ਹੈ ਕੋਈ ਨਾ ਇਹ 'ਚ ਬੰਦਾ ਮਰਿਆ ਸਮਾਂ ਕਿ ਜਿੱਥੇ ਗਏ ਉਸ ਦੇਸ਼ ਨੂੰ ਵੀ ਪ੍ਰਫੁੱਲਿਤ ਕੀਤਾ ਅਤੇ ਆਪਣਾ ਵੀ ਸਵਾਰਿਆ ਪਰ ਫਰਕ ਹੈ ਜੀ ਬਾਹਰ ਜਾਣ ਦਾ ਜਿਹੜੇ ਦੇਸ਼ ਧਾੜਵੀ ਬਣ ਕੇ ਗਏ ਨੇ ਉਹਨਾਂ ਨੇ ਉਹ ਦੂਜਾ ਦੇਸ਼ ਤਾਂ ਉਜਾੜੇ ਹੀ ਦਿੱਤਾ ਸੋ ਇਹ ਫਰਕ ਹੈ। ਸੋ ਲੋਕ ਜਿਹੜੇ ਫਿਰ ਇੰਡੀਆ ਦੇ ਵਿੱਚ ਮਿਨਿਸਟਰ NRI ਦੇ ਬਿਆਨ ਦੇਈ ਜਾਂਦੇ ਨੇ ਆਹ ਕਰ ਦਾਂਗੇ ਇਹਨਾਂ ਦੇ ਵੀਜ਼ੇ ਕੈਂਸਲ ਕਰ ਦਾਂਗੇ ਉਹ ਕਰ ਦਾਂਗੇ NRI ਦੇ ਵੀਜ਼ੇ ਕਿੱਦਾਂ ਕੈਂਸਲ ਕਰ ਸਕਦੇ ਹੋ ਠੀਕ ਹੈ ਨਾ। ਸੋ ਇਸ ਕਰਕੇ ਜਦੋਂ ਉਹ ਬਾਹਰ ਆਉਂਦੇ ਨੇ ਦੇਖੋ ਕੋਈ ਇੱਥੇ ਮਿਨਿਸਟਰ ਆਉਂਦਾ ਹੁੰਦਾ ਸੀ ਕੋਈ ਕਿਸੇ ਵੀ ਪਾਰਟੀ ਦਾ ਆਉਂਦਾ ਹੁੰਦਾ ਸੀ ਤੇ ਅਸੀਂ ਬੜੇ ਚਾਅ ਦੇ ਨਾਲ ਸਾਰੇ ਉਹਨਾਂ ਦਾ ਸਵਾਗਤ ਕਰਦੇ ਹੁੰਦੇ ਸੀ ਆਓ ਭਗਤ ਕਰਦੇ ਹੁੰਦੇ ਕੋਈ 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 ਵੀ ਆ ਜਾਵੇ ਤੇ ਹੁਣ ਮਾੜੀ ਘੜੀ ਆਈ ਆ ਤਾਂ ਗਲਤ ਟਰੀਟਮੈਂਟ ਕੀਤੀ ਗਈ ਆ ਗਲਤ ਬਿਆਨਬਾਜ਼ੀ ਕੀਤੀ ਗਈ ਆ ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਇੱਕ ਗੀਤ ਲਾਵਾਂਗਾ ਜਿਹੜੀ ਚਲੋ ਮੇਰੇ ਫਾਦਰ ਸਾਹਿਬ ਨੇ ਫਰਮਾਇਸ਼ ਕੀਤੀ ਸੀਗੀ ਇਹ ਸਾਡੇ ਮੇਰਾ ਖਿਆਲ ਸਾਰਿਆਂ ਦੀ ਦਿਲ ਦੀ ਗੱਲ ਹੀ ਹੋਣੀ ਆ ਪਰ ਬਹੁਤ ਲੋਕ ਜਿਹੜੇ ਚੰਗੇ ਆ ਉਹਨਾਂ ਨੇ ਮਤਲਬ ਇਸ ਦਾ ਖੰਡਨ ਕੀਤਾ ਇੰਡੀਆ ਰਹਿ ਕੇ ਤੇ ਮੈਨੂੰ ਲੱਗਦਾ ਇਹ ਗੀਤ ਵੀ ਉਸੇ ਹੀ ਖੰਡਨ ਦੇ ਵਿੱਚੋਂ ਉਤਪੰਨ ਹੋਇਆ ਆਓ ਗੀਤ ਸੁਣਦੇ ਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ
ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੁਹਿਰਦ ਸੱਜਣੋ ਆਓ ਗੱਲ ਕਰੀਏ ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੀ ਮੌਤ ਦੀ ਹਨੇਰੀ ਦੀ ਜੋ ਦੁਨੀਆਂ ਦੇ ਦਿਮਾਗ ਟੇਢੇ ਕਰਦੀ ਪੰਜਾਬ ਵਿੱਚ ਵੀ ਦਾਖਲ ਹੋਈ ਇਸੇ ਦੌਰਾਨ ਕੁਝ ਮੂਰਖ ਵਿਅਕਤੀ ਦੇ ਲੋਕਾਂ ਨੇ NRI ਵੀਰਾਂ ਤੇ ਉਂਗਲੀ ਚੁੱਕਣੀ ਸ਼ੁਰੂ ਕੀਤੀ ਅਤੇ ਕੁਝ ਉਹ ਚੌਧਿਆਂ ਤੇ ਬੈਠੇ ਸੱਜਣਾਂ ਨੇ ਸਾਡੇ NRI ਭਰਾਵਾਂ ਨੂੰ ਵਿਸਫੋਟਕ ਸਮੱਗਰੀ ਤੱਕ ਆਖ ਦਿੱਤਾ ਯਾਦ ਰੱਖਿਓ ਪਰਦੇਸੀ ਭਰਾ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਸਨ ਰੀੜ੍ਹ ਦੀ ਹੱਡੀ ਹਨ ਅਤੇ ਰੀੜ੍ਹ ਦੀ ਹੱਡੀ ਰਹਿਣਗੇ ਇਹਨਾਂ ਵੱਲੋਂ ਪੰਜਾਬ ਦੀ ਤਰੱਕੀ ਵਿੱਚ ਪਾਏ ਹੋਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਪਰਦੇਸੀ ਭਰਾਵਾਂ ਦੇ ਸਤਿਕਾਰ ਵਿੱਚ ਬਾਈ ਸੁਰਜੀਤ ਹਠੂਰ ਦੀਆਂ ਲਿਖੀਆਂ ਲਾਈਨਾਂ ਨੂੰ ਜਸਟਿਨ ਸਿੱਧੂ ਦੀ ਆਵਾਜ਼ ਵਿੱਚ ਹੇ ਇੰਜ ਸੁਣੋ
ਤੇ ਖੂਬਸੂਰਤ ਗੀਤ, ਬਹੁਤ ਸੋਹਣੀ ਬੁਲੰਦ ਆਵਾਜ਼ ਤੇ ਢਾਡੀ ਸਟਾਈਲ ਦੇ ਵਿੱਚ ਗੀਤ ਪੇਸ਼ ਕੀਤਾ। ਔਰ ਪ੍ਰੋਗਰਾਮ ਅੱਗੇ ਤੋਰਦੇ ਆ। ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਸ਼ਾਮਲ ਹੋ ਰਹੇ ਨੇ ਤੇ ਖੁੱਲ ਕੇ ਗੱਲਾਂ ਬਾਤਾਂ ਅੱਜ ਕਰਾਂਗੇ। ਚਿੰਤਨ ਕਰਨਾ ਆ ਕਈ ਮਸਲਿਆਂ ਦੇ ਉੱਤੇ ਤੇ ਅਰਦਾਸ ਦਾ ਵੀ ਅਸੀਂ ਸ਼ੁਰੂ ਕੀਤਾ ਹੋਇਆ ਸੀਰੀਜ਼, ਉਹ ਵੀ ਆਪਾਂ ਕੰਟੀਨਿਊ ਰੱਖਣੀ ਹੈ। ਤੇ ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ ਵੱਖਰੇ ਵੱਖਰੇ ਸ਼ਹਿਰਾਂ ਤੋਂ। ਕੌਸਾਰਬਰ ਦੇ ਵਿੱਚ ਅੱਜ ਦਿਨ ਤਾਂ ਸਵੇਰੇ ਠੀਕ ਸੀਗਾ ਪਰ ਇਕਦਮ ਬੱਦਲ ਆ ਗਏ ਹੁਣ ਸਮੁੰਦਰ ਦੇ ਵਿੱਚੋਂ। ਅੱਜ ਮੀਂਹ ਕਾਫੀ ਦੱਸਿਆ ਜਾ ਰਿਹਾ ਇਸ ਇਲਾਕੇ ਦੇ ਵਿੱਚ। ਤੇ ਖੈਰ, ਕੇਨਸ ਦੇ ਵਿੱਚ 29 ਡਿਗਰੀ ਅੱਜ ਤਾਪਮਾਨ ਰਹੇਗਾ ਔਰ ਬ੍ਰਿਸਬਨ ਦੇ ਵਿੱਚ 24 ਡਿਗਰੀ। ਗਰਜ ਨਾਲ ਛਿੱਟਾਂ ਪੈ ਸਕਦੀਆਂ ਜੀ ਉੱਥੇ। ਔਰ ਕੌਸਾਰਬਰ ਦੇ ਵਿੱਚ ਅੱਜ ਸਾਰਾ ਦਿਨ ਮੀਂਹ ਦੱਸਿਆ ਜਾ ਰਿਹਾ ਬਾਹਰ, ਵੈਸੇ ਸਰਾਟਾ ਪੈ ਵੀ ਗਿਆ ਇੱਕ। ਔਰ ਸਿਡਨੀ ਦੇ ਵਿੱਚ ਵੀ ਸ਼ਾਵਰ ਅੱਜ ਜ਼ਿਆਦਾ ਹੋਣਗੇ 22 ਡਿਗਰੀ। ਕੈਨਬਰਾ ਦੇ ਵਿੱਚ ਵੀ ਇਸ ਤਰ੍ਹਾਂ 13 ਡਿਗਰੀ ਮੀਂਹ। ਮੈਲਬਨ 'ਚ ਵੀ ਹੈ 15 ਡਿਗਰੀ ਔਰ ਐਡਲੇਡ ਦੇ ਵਿੱਚ ਵੀ ਮੀਂਹ 16 ਡਿਗਰੀ। ਪਰਥ ਦੇ ਵਿੱਚ ਹਲਕਾ ਮੀਂਹ ਪੈ ਸਕਦਾ 21 ਡਿਗਰੀ ਔਰ ਡਾਰਵਿਨ ਦੇ ਵਿੱਚ ਦਿਨ ਸਾਫ਼ ਰਹੇਗਾ 33 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ ਥੋੜ੍ਹੇ ਬੱਦਲ ਹੋ ਸਕਦੇ ਨੇ 20 ਡਿਗਰੀ ਤਾਪਮਾਨ। ਚੱਲਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 27 ਡਿਗਰੀ ਤਾਪਮਾਨ ਇਸ ਵੇਲੇ ਆ ਔਰ ਅੱਜ ਦਿਨਾਂ ਨੂੰ 42 ਡਿਗਰੀ ਤੱਕ ਪਹੁੰਚ ਸਕਦਾ ਹੈ ਜੀ। ਰੱਬ ਭਲੀ ਕਰੇ ਸਾਰਿਆਂ ਦੀ। ਔਰ ਜਦੋਂ ਵੀ ਤੁਸੀਂ ਇੰਡੀਆ ਫੋਨ ਕਰਦੇ ਹੋ ਉਹਨਾਂ ਸਾਰਿਆਂ ਨੂੰ ਇਹ ਦੱਸਣਾ ਜੀ ਵੀ ਪਾਣੀ ਦਾ ਖਿਆਲ ਰੱਖਣਾ, ਆਪਣੇ ਆਪ ਨੂੰ ਢੱਕ ਕੇ ਰੱਖਣਾ, ਗਰਮੀ ਦੇ ਵਿੱਚ ਕਿਤੇ ਧੱਕਾ ਨਾ ਕਰਾ ਲੈਣ। ਅਤੇ ਧੱਕਾ ਦਾ ਮਤਲਬ ਹੁੰਦਾ ਡੀਹਾਈਡਰੇਸ਼ਨ, ਪੰਜਾਬੀ 'ਚ ਉਹਨੂੰ ਧੱਕਾ ਕਹਿੰਦੇ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਹੁਣ ਆਪਣੇ ਮਿੱਤਰ ਪਿਆਰਿਆਂ ਸੱਜਣਾਂ ਦੇ ਮੈਸੇਜ। ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ GS ਚਾਹ ਹੁਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੁੰਦੇ ਕਹਿੰਦੇ ਨੇ ਕਿ ਭਾਜੀ ਆਈ ਥਿੰਕ ਇੰਡੀਅਨ ਗਵਰਨਮੈਂਟ ਕੈਨ ਕੈਂਸਲ OCI। ਹਾਂਜੀ, ਕਰ ਸਕਦੇ ਨੇ OCI ਕੈਂਸਲ ਤੇ ਸਸਪੈਂਡ ਵੀ ਕਰ ਸਕਦੇ ਨੇ। ਇਸ ਵੇਲੇ ਜਿਹੜੀ ਆ ਉਹ ਸਸਪੈਂਡ ਕੀਤੀ ਹੋਈ ਹੈ ਕਿ OCI ਹੋਲਡਰ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਆ ਨਹੀਂ ਸਕਦੇ। ਕੰਟਰੋਲ ਕੀਤਾ ਹੋਇਆ ਕਿ ਬਾਹਰੋਂ ਬੰਦਾ ਨਾ ਆਵੇ, ਪਰ ਇੰਡੀਅਨ ਪਾਸਪੋਰਟ ਹੋਲਡਰ ਜਿਹੜੇ ਨੇ ਆਪਣੇ ਦੇਸ਼ ਨੂੰ ਵਾਪਸ ਮੁੜ ਕੇ ਜਾ ਸਕਦੇ ਨੇ। ਵਿੱਚ ਮੇਕ ਸੈਂਸ ਟੂ ਡੂਅਲ ਸਿਟੀਜ਼ਨਸ਼ਿਪ ਦੇ ਕਾਨੂੰਨ ਜਿਹੜੇ ਵਰਲਡ ਵਾਈਡ ਤਕਰੀਬਨ ਇੱਕੋ ਜਿਹੇ ਨੇ। ਨਵਦੀਪ ਐਲਬਰੀ ਤੋਂ ਸਾਡੇ ਨਾਲ ਜੁੜੇ ਨੇ, ਐਲਬਰੀ ਵਾਲੇ, ਰਾਜਪੁਰ ਭਾਈਆਂ ਵਾਲੇ, ਅਤੇ ਉਹਨਾਂ ਨੇ ਬਹੁਤ ਸੋਹਣੀ ਤਸਵੀਰ ਸਵੇਰੇ ਸੂਰਜ ਚੜ੍ਹਦਿਆਂ ਦੀ ਭੇਜੀ ਹੈ ਅਤੇ ਕਹਿੰਦੇ ਸਾਰੀ ਰਾਤ ਮੀਂਹ ਪੈਂਦਾ ਰਿਹਾ ਪਰ ਸਵੇਰੇ ਸੋਨੇ ਵਰਗੀ ਹੈ ਜੀ ਅਤੇ ਸੂਰਜ ਰਾਖਾ ਘਰ ਦੇ ਵਿਹੜੇ 'ਚੋਂ ਦਰਸ਼ਨ ਦੇ ਰਹੇ ਨੇ ਤੇ ਦਿਨ ਖਿੜਿਆ ਹੈ ਜੀ, ਰੱਬ ਦੇ ਰੰਗ ਚਾਰੇ ਪਾਸੇ ਖਿਲਰੇ ਪਏ ਨੇ। ਨਵਦੀਪ ਮੈਲਬਨ ਤੋਂ, ਹਾਂਜੀ, ਪਹਿਲਾਂ ਮੇਰਾ ਖਿਆਲ ਐਲਬਰੀ ਰਹਿੰਦੇ ਸੀ ਤਾਂ ਐਲਬਰੀ ਦੇਖੋ ਆਇਆ। ਬਹੁਤ ਸੋਹਣੀ ਤਸਵੀਰ ਹੈ, ਮੈਂ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦਿੱਤੀ ਹੈ। ਹਰਦੀਪ ਸਿੰਘ ਸਿਡਨੀ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਹਰਦੀਪ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਔਰ ਮਲਕੀਤ ਸਿੰਘ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਾਹ, ਕਿਆ ਤਸਵੀਰ ਇਹਨਾਂ ਨੇ ਭੇਜੀ ਆ, ਇਹ ਵੀ ਮੈਂ ਸ਼ੇਅਰ ਕਰਦਾ ਹਾਂ। ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਗੌਰਵ ਸ਼ਰਮਾ ਜੀ, ਆਓ ਜੀ ਆਇਆਂ ਨੂੰ। ਅਤੇ ਕੀ ਹਾਲ ਚਾਲ ਹੈ ਵਿਨੀਪੈਗ ਦਾ? ਮਨਿੰਦਰਜੀਤ ਸਿੱਧੂ ਮੈਲਬਨ ਤੋਂ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਹੋਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਇੱਧਰ ਨਿਊਜ਼ੀਲੈਂਡ ਤੋਂ ਵਲਿੰਗਟਨ ਤੋਂ ਹਾਜ਼ਰੀ ਭਰ ਰਹੇ ਨੇ ਸੁਖਪ੍ਰੀਤ ਸਿੱਧੂ ਅਤੇ ਕਹਿੰਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸੁਖਵਿੰਦਰ ਸੋਹਨ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ, ਆਓ ਭਾਅ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਅਤੇ ਪੰਮਾ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ। ਅਤੇ ਸਤਿ ਸ਼੍ਰੀ ਅਕਾਲ ਵੀਰ ਜੀ, ਕਹਿੰਦੇ ਵੀ ਜੋ ਤੁਸੀਂ ਅੱਜ ਬਿਆਨ ਕੀਤਾ ਹੈ ਉਹ ਸਾਡੀ ਤਰਾਸਦੀ ਹੈ ਜੀ। ਅਤੇ ਖੈਰ, ਅਸੀਂ ਹੋਰ ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ GS ਚਾਹਲ ਹੁਣਾਂ ਨੇ ਭੇਜੀਆਂ ਨੇ। ਅਤੇ ਲਓ ਫਿਰ ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ, ਉਸ ਤੋਂ ਬਾਅਦ ਗਿਆਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਫਿਰ ਉਹਨਾਂ ਨੂੰ ਵੀ ਆਪਾਂ ਲਿਆਉਣਾ। 1974 ਦਾ ਗੀਤ ਹੈ ਜੀ ਇਹ, ਰਫੀ ਸਾਹਿਬ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ, ਮਜਬੂਰ ਫਿਲਮ।
ਮੈਂ ਲੋਗੋਂ ਕੇ ਪਿਆਰ ਕੇ ਕਿੱਸੇ सुनकर हंसता रहता था। तुम संग आंख लड़ी तो मैं जाना शायर सच कहता था कि रूठे रब को मनाना आसान है, रूठे यार को मनाना मुश्किल है, रूठे यार को मनाना मुश्किल है।
रूठे रब को मनाना आसान है, रूठे यार को मनाना मुश्किल है, रूठे यार को मनाना मुश्किल है।
सुने घर को बसाना आसान है,
सुने दिल को सजाना मुश्किल है, सुने दिल को सजाना मुश्किल है।
रूठे रब को मनाना आसान है,
रूठे यार को मनाना मुश्किल है, रूठे यार को मनाना मुश्किल।
सकता है तोड़ के कोई जोड़ ले कोई खिलो ना, जोड़ ले कोई खिलो ना। इस मिट्टी से यारो पैदा हो सकता है सोना,
इस मिट्टी से यारो पैदा हो सकता है सोना।
उजड़े बाग लगाना आसान है, उजड़े बाग लगाना आसान है, टूटे फूल खिलाना मुश्किल है, टूटे फूल खिलाना मुश्किल है। रूठे रब को मनाना आसान है, रूठे यार को मनाना मुश्किल है, रूठे यार को मनाना मुश्किल है। सा छोड़ो मैं हारा तुम जीती मैं हारा तुम जीती तुम बिन एक दिन ऐसे बीता जैसे उमरिया बीती तुम बिन एक दिन ऐसे बीता जैसे उमरिया बीती सब कुछ भूल जाना आसान है सब कुछ भूल जाना आसान है तेरी याद को भुलाना मुश्किल है तेरी याद को भुलाना मुश्किल रूठे रब को मनाना आसान है रूठे यार को मनाना मुश्किल है रूठे यार को मनाना मुश्किल है
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
दिन एतवार वाले दिल वाली गल प्रोग्राम दे विच सारे स्रोतियां दा एक बारी फिर स्वागत देश विदेश तो जिहड़े साडे नाल जुड़े हुए ने सांझा पा रहे ने ਗੱਲਾਂ ਬਾਤਾਂ ਜਾਰੀ ਆ ਦਿਲ ਵਾਲੀਆਂ ਗੱਲਾਂ ਜਾਰੀ ਆ ਇੱਧਰ ਮੀਂਹ ਵੀ ਸ਼ੁਰੂ ਹੋ ਚੁੱਕਾ ਕੌਫਸ ਹਾਰਬਰ ਦੇ ਵਿੱਚ ਤੇ ਅੱਜ ਜਿੱਦਾਂ ਪ੍ਰੋਮਿਸ ਕੀਤਾ ਸੀ ਕਿ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋਣਗੇ ਪੰਦਰਵਾੜੇ ਪ੍ਰੋਗਰਾਮ ਦੇ ਵਿੱਚ 15 ਦਿਨ ਬਾਅਦ ਆਉਂਦੇ ਨੇ ਤੇ ਅਸੀਂ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਆ ਉਹ ਵੀ ਆਪਾਂ ਜਾਰੀ ਰੱਖਣੀ ਆ ਜਿਹੜੇ ਕੌਮ ਦੇ ਸੁਸਾਇਟੀ ਦੇ ਚਲੰਤ ਮਸਲੇ ਨੇ ਉਹਨਾਂ ਤੇ ਵੀ ਆਪਾਂ ਇੱਕ ਪੰਛੀ ਝਾਤ ਮਾਰਨੀ ਆ ਤੇ ਮੈਂ ਤਾਇਆ ਜੀ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਦਾ ਸਤਿ ਸ੍ਰੀ ਅਕਾਲ ਤਾਇਆ ਜੀ ਜੀ ਆਇਆਂ ਨੂੰ
ਹਾਂਜੀ ਸਤਿ ਸ੍ਰੀ ਅਕਾਲ ਕਾਕਾ ਜੀ ਸਤਿ ਸ੍ਰੀ ਅਕਾਲ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ ਬੜਾ ਚੰਗਾ ਲੱਗਿਆ ਤੇ ਮੀਂਹ ਪੈ ਰਿਹਾ ਬਾਹਰ ਅੱਜ ਤੁਹਾਡੇ ਵੀ
ਹਾਂਜੀ ਮੀਂਹ ਬਾਹਰ ਪੈ ਰਿਹਾ ਤੇ ਮੈਂ ਮਿੱਟੀ ਪੁੱਟਣੋਂ ਬਚਿਆ ਆ
ਮੈਂ ਉਹੀ ਕਹਿੰਦਾ ਵੀ ਮਿੱਟੀ ਪੁੱਟਣੀ ਐਤਕੀ ਮਤਲਬ ਰਾਹਤ ਮਿਲ ਗਈ ਮਿੱਟੀ ਨੂੰ ਵੀ ਪੁੱਟਣੀ ਹੋਈ ਤੇ ਚਲੋ ਚੰਗਾ ਹੋਇਆ ਪਰ ਮੈਨੂੰ ਲੱਗਦਾ ਵੀ ਤੁਸੀਂ ਦਲ ਦਲ ਕਰ ਦਿੱਤੀ ਹੋਣੀ ਆ
ਉਹ ਗੱਲ ਯਾਰ ਉਹ ਦਲ ਦਲ ਤੇ ਅਕਾਲੀ ਦਲਾਂ ਦੀ ਦਲ ਦਲ ਹੋਈ ਪਈ ਆ ਇੰਡੀਆ ਪੰਜਾਬ ਚ ਤੇ ਉਹ ਗੱਲ ਆ ਵੀ ਬਚਪਨਾ ਨੀ ਨਾ ਜਾਂਦਾ ਬੰਦੇ ਚੋਂ ਜਵਾਨੀ ਵੇਲੇ ਥੋੜਾ ਜਿਹਾ ਕੰਮਾਂ ਦੀ ਜ਼ਿੰਮੇਵਾਰੀਆਂ ਹੋਣ ਕਰਕੇ ਥੋੜਾ ਜਿਹਾ ਵੱਧਣ ਪੈ ਜਾਂਦਾ ਜਿਵੇਂ ਜਿਵੇਂ ਬੰਦਾ ਬੁੱਢਾ ਹੁੰਦਾ ਜਾਂਦਾ ਦੁਨੀਆਂ ਵਿਹਲਾ ਹੋ ਜਾਂਦਾ ਉਹ ਚ ਬਚਪਨ ਯਾਦ ਆਉਂਦਾ ਜਾਂਦਾ ਬਚਪਨ ਵਾਲੀਆਂ ਆਦਤਾਂ ਬਚਪਨ ਵਾਲੀਆਂ ਖੂਬੀਆਂ ਤੇ ਉਹ ਗੱਲ ਇਹ ਆ ਵੀ ਬੱਚੇ ਨਿੱਕੇ ਹੁੰਦੇ ਆ ਮਿੱਟੀ ਚ ਖੇਡ ਕੇ ਖੁਸ਼ ਹੁੰਦੇ ਆ ਰੇਤ ਚ ਘਰ ਆ ਕੇ ਖੁਸ਼ ਹੁੰਦੇ ਆ ਪੈਰ ਨਾਲ ਰੇਤ ਦੱਬ ਕੇ ਤੇ ਉਹ ਇਸ ਤਰ੍ਹਾਂ ਫਿਰ ਮੈਂ ਵੀ ਹੁਣ ਬੁੱਢਾ ਹੋ ਗਿਆ ਤੇ ਮੈਂ ਵੀ ਮਿੱਟੀ ਚ ਖੇਡਣਾ ਪਸੰਦ ਕਰਦਾ ਤੇ ਨਾਲੇ ਹੈ ਨਾ ਵੀ ਜੇ ਹੁਣ ਤੁਸੀਂ ਮੇਰੇ ਕੋਲ ਗੈਂਤੀ ਚ ਕਹੀ ਨੀ ਦਿਓਗੇ ਮਿੱਟੀ ਪੁੱਟਣ ਵਾਲੀ ਤੇ ਫਿਰ ਮੈਂ ਮਾਈ ਤੇ ਮਿੱਟੀ ਪੁੱਟੂਗਾ
ਫਿਰ ਲੋਕਾਂ ਦੀ ਮਿੱਟੀ ਪੁੱਟੂਗੇ ਠੀਕ ਹੈ ਇਹ ਵੀ ਵਧੀਆ ਤੁਸੀਂ ਆਪਣੇ ਆਪੇ ਦੱਸੀ ਜਾ ਰਹੇ ਹੋ ਇਸ ਕਰਕੇ ਤਾਇਆ ਜੀ ਹੁਣ ਤੁਹਾਨੂੰ ਤਾਇਆ ਜੀ ਇਸੇ ਕਰਕੇ ਤੁਹਾਨੂੰ ਹੁਣ ਆਪਾਂ ਮਾਈਕ ਦੇਈਦਾ ਲਿਆਈਦਾ 15 ਦਿਨ ਵੀ ਏਦਾਂ ਨਾ ਹੋਵੇ ਸਾਡਾ ਤਾਇਆ ਹੁਣ ਦੇਖੋ ਗੁਰਦੁਆਰੇ ਵੀ ਬੰਦ ਲੈਕਚਰ ਵੀ ਬੰਦ ਗੱਡੀਆਂ ਵੀ ਬੰਦ ਵੀ ਏਦਾਂ ਤਾਏ ਦੇ ਤਾਂ ਹੋ ਜੂਗੀ ਪੱਥਰੀ ਹਨਾ ਫਿਰ
ਉਹਨਾਂ ਜਿਹੜੀ ਮੇਰੀ ਪਹਿਲੀ ਕਿਤਾਬ ਪਾਰਕ ਲਈ ਗੁਰਦੁਆਰੇ ਦੀ ਸਟੇਜ ਤੋਂ ਨਾ ਉਹਦੀ ਰਿਲੀਜ਼ ਹੋਈ ਤਰੀਫ ਚ ਗੱਲ ਹੋ ਗਈ ਇੱਕ ਸੱਜਣ ਥੱਲੇ ਉਥੋਂ ਬਾਹਰ ਨਿਕਲ ਗਏ ਬਰਾਣੀ ਨੀ ਪਰ ਪਿੱਛੇ ਮੈਂ ਵੀ ਤੁਰਿਆ ਉਹਨਾਂ ਕਹਿੰਦਾ ਕਹਿੰਦਾ ਪਹਿਲਾਂ ਗਿਆਨੀ ਲੋਕਾਂ ਦੀ ਮੂੰਹ ਨਾਲ ਮਿੱਟੀ ਪੱਟਦਾ ਹੁੰਦਾ ਸੀ ਹੁਣ ਲਿਖ ਕੇ ਪੱਟਣ ਲੱਗ ਗਿਆ
ਠੀਕ ਹੈ ਜੀ ਚਲੋ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ ਤੇ ਕੁਛ ਸੁਨੇਹੇ ਆਪਾਂ ਲੈਣੇ ਆ ਜਿਹੜੇ ਨਾਲ ਦੀ ਨਾਲ ਆ ਰਹੇ ਨੇ ਕੁਲਵੀਰ ਸਿੰਘ ਸੰਧੂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਅੱਜ ਸਵੇਰੇ ਨਾ ਐਨ ਆਰ ਆਈਆਂ ਦੀ ਗੱਲ ਚੱਲ ਰਹੀ ਸੀ ਕਿ ਇੰਡੀਆ ਤੋਂ ਭਾਰਤ ਤੋਂ ਸਾਡੇ ਖਿੱਤੇ ਤੋਂ ਰੱਖ ਲਓ ਪਿੱਛੇ ਪਾਕਿਸਤਾਨ ਵੀ ਆ ਜਾਂਦਾ ਆ ਚਾਈਨਾ ਵੀ ਆ ਜਾਂਦਾ ਜਿਹੜਾ ਜਿਹੜਾ ਏਸ਼ੀਆ ਹੈ ਨਾ ਇਹ ਤਕਰੀਬਨ ਲੋਕ ਇੱਥੋਂ ਬਾਹਰ ਬਹੁਤ ਗਏ ਹੋਏ ਨੇ ਦੂਸਰੇ ਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਲਈ ਰੋਜ਼ੀ ਰੋਟੀ ਲਈ ਪ੍ਰਦੇਸ਼ ਦੇ ਵਿੱਚ ਤੇ ਫਰਕ ਇੰਨਾ ਹੈ ਕਿ ਯੂਰਪੀਅਨ ਵੀ ਗਏ ਆ ਪਰ ਉਹ ਐਜ਼ ਏ ਰੂਲਰ ਬਣ ਕੇ ਗਏ ਨੇ ਜਦੋਂ ਰੂਲ ਖਤਮ ਹੋ ਗਿਆ ਵਾਪਸ ਚਲੇ ਗਏ ਤੇ ਉਹ ਲੁੱਟ ਕੇ ਲੈ ਕੇ ਗਏ ਨੇ ਆਪਣਾ ਤੇ ਜਿਹੜੇ ਸਾਡੇ ਅਸੀਂ ਆਏ ਹੋਏ ਆ ਅਸੀਂ ਇੱਥੇ ਮਿਹਨਤ ਕਰਦੇ ਹਾਂ ਦੇਖੋ ਤੁਸੀਂ ਵੀ ਆਏ ਆ ਘਰ ਬਾਰ ਵੀ ਬਣਾਏ ਆਪਣਾ ਟੱਬਰ ਵੀ ਪਾਲਿਆ ਫਿਰ ਉਹ ਚ ਜੋ ਵੀ ਤਿਲ ਫੁੱਲ ਹੈ ਅਸੀਂ ਆਪਣੇ ਵਾਪਸ ਇੰਡੀਆ ਆਪਣੇ ਗੁਰਧਾਮਾਂ ਲਈ ਪਿੰਡਾਂ ਲਈ ਆਪਣੇ ਜਿਹੜੇ ਲੋੜੀਂਦੇ ਰਿਸ਼ਤੇਦਾਰ ਉਹਨਾਂ ਨੂੰ ਦੇਈਦਾ ਆ ਜਾ ਕੇ ਹਨਾ ਤੇ ਜਾਂ ਈਵਨ ਕੇ ਜਾ ਕੇ ਅਸੀਂ ਆਪਣਾ ਵੀ ਘੁੰਮ ਫਿਰ ਆਈਦਾ ਪਰ ਉਹ ਤਾਂ ਬਿਜ਼ਨਸ ਤਾਂ ਚੱਲਦਾ ਆ ਹਨਾ ਉਹ ਪੈਸਾ ਬਾਹਰੋਂ ਜਾਂਦਾ ਆ ਤੇ ਇਹ ਕਾਫੀ ਬੜਾ ਵੱਡਾ ਯੋਗਦਾਨ ਜਿਹੜਾ ਆ ਉਹ ਪਾ ਰਹੇ ਨੇ ਤੇ ਉਹਦੇ ਬਾਰੇ ਗੱਲ ਚੱਲਦੀ ਸੀ ਮੈਂ ਦੱਸਿਆ ਸੀ ਵੀ ਕਿਹੜੀ ਸਟੇਟ ਤੋਂ ਸਾਰਿਆਂ ਨਾਲੋਂ ਵੱਧ ਗਏ ਹੋਏ ਨੇ ਤਾਂ ਜੀ ਬਿਹਾਰ ਤੋਂ ਸਾਰਿਆਂ ਨਾਲੋਂ ਜ਼ਿਆਦਾ ਲੋਕ ਬਾਹਰ ਗਏ ਨੇ ਐਨ ਆਰ ਆਈ ਤੇ ਪਹਿਲਾਂ ਪੁਰਾਣੀ ਤੇ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਵੀ ਕੇਰਲਾ ਸਟੇਟ ਤੋਂ ਵੀ ਬਹੁਤ ਬਾਹਰ ਗਏ ਹੋਏ ਨੇ ਹਾਂਜੀ ਮੈਨੂੰ ਲੱਗਦਾ ਡਬਈ ਵਗੈਰਾ ਮਿਡਲ ਈਸਟ ਕੇਰਲਾ ਸਟੇਟ ਤੋਂ ਗਏ ਹੋਏ ਨੇ ਉਹਨਾਂ ਨੇ ਇਹ ਸਾਂਝ ਪਾਈ ਆ
ਅਫਰੀਕਾ ਚ ਗੁਜਰਾਤੀ ਜ਼ਿਆਦਾ ਗਏ
ਹਾਂਜੀ ਉੱਥੇ ਗੁਜਰਾਤੀਆਂ ਨੇ ਜ਼ਿਆਦਾ ਕੰਮ ਕੀਤਾ ਬਿਜ਼ਨਸ ਵਗੈਰਾ ਕੀਤੇ
ਤੇ ਕੈਨੇਡਾ ਵਿੱਚ ਪਹਿਲੇ ਨੰਬਰ ਤੇ ਪੰਜਾਬੀ ਤੇ ਦੂਜੇ ਨੰਬਰ ਤੇ ਗੁਜਰਾਤੀ ਗਏ ਨੇ
ਜੀ ਜੀ ਇੰਗਲੈਂਡ ਦੇ ਵਿੱਚ ਵੀ ਗੁਜਰਾਤੀ ਭਾਈਚਾਰਾ ਬਹੁਤ ਵੱਡਾ ਤੇ ਪੰਜਾਬੀ ਪਹਿਲੇ ਗਏ
ਉਹ ਗੱਲ ਤੁਹਾਡੀ ਇਹ ਹੈ ਵੀ ਦੇਖੋ ਵੀ ਸਾਡੇ ਫਰਾਈਜ਼ ਹੁੰਦੀ ਸੀ ਵੀ ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ਤੇ ਭਾਈ ਤੁਸੀਂ ਪਾਣੀ ਨੂੰ ਦਰਿਆ ਨੂੰ ਨੀ ਲੰਘਣਾ ਤੇ ਇਹੋ ਜਿਹੀਆਂ ਗੱਲਾਂ ਸਾਡੇ ਵਿਚਾਰਾਂ ਹੁੰਦੀਆਂ ਤੇ ਫਿਰ ਜਿਹੜਾ ਬਹੁਤੀ ਆਬਾਦੀ ਹੋ ਗਈ ਤੰਗ ਹੋ ਗਏ ਗੁਜ਼ਾਰਾ ਘਟਣਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਉਹੀ ਲੋਕ ਪ੍ਰਦੇਸ਼ਾਂ ਨੂੰ ਗਏ ਹੈ ਨਾ
ਜੀ ਜੀ ਜੀ
ਬਿਹਾਰ ਚ ਆਬਾਦੀ ਜ਼ਿਆਦਾ ਸੀ ਅੱਛਾ ਜਿਵੇਂ ਹੁਣ ਤੁਸੀਂ ਪੰਜਾਬ ਚ ਲਾ ਲਓ ਪੰਜਾਬ ਦੇ ਜਿਹੜਾ ਦੁਆਬਾ
ਜੀ
ਇਲਾਕਾ ਸਤਲੁਜ ਤੇ ਬਿਆਸ ਦਾ ਵਿਚਕਾਰ ਆ ਉੱਥੇ ਜ਼ਿਆਦਾ ਆਬਾਦੀ ਸੱਤੀ ਹੋਣ ਕਰਕੇ ਲੋਕ ਪਹਿਲਾਂ ਗਏ ਤੇ ਜ਼ਿਆਦਾ ਗਿਣਤੀ ਚ ਅੱਜ ਵੀ ਬਾਹਰਲੇ ਮੁਲਕਾਂ ਚ ਜ਼ਿਆਦਾ ਗਿਣਤੀ ਚ ਤੁਸੀਂ ਜਲੰਧਰ ਹੁਸ਼ਿਆਰਪੁਰ ਕਪੂਰਥਲੇ ਦੇ ਲੋਕਾਂ ਨੂੰ ਵੇਖੋਗੇ ਤੇ ਉਹ ਮੈਂ ਹੱਸਦਾ ਨਾ ਫੇਰ ਗਏ ਦੁਆਬੇ ਤੋਂ ਬਾਅਦ ਗਏ ਫਿਰ ਲੁਧਿਆਣੇ ਵਾਲੇ ਫਿਰ ਹੌਲੀ ਹੌਲੀ ਗਏ ਅੰਮ੍ਰਿਤਸਰ ਵਾਲੇ ਤੇ ਗੁਰਦਾਸਪੁਰੀਆਂ ਨੂੰ ਸਭ ਤੋਂ ਪਿੱਛੋਂ ਚੇਤਾ ਆਇਆ ਤੇ ਹੱਥ ਜੁੱਤੀਆਂ ਫੜ ਕੇ ਭੱਜ ਤੁਰੇ
ਉਹਦਾ ਘੁੱਗੀ ਨੇ ਵੀ ਇੱਕ ਬਣਾਇਆ ਚੁਟਕਲਾ ਉਹ ਵੀ ਗੁਰਦਾਸਪੁਰੀ ਆ ਕਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਬਾਹਰ ਦੂਏ ਪਾਸੇ ਵੀ ਹੁੰਦਾ ਉਹ ਪਾਕਿਸਤਾਨ ਨਾਲ ਨੂੰ ਜਾਈ ਜਾਂਦੇ ਰਹਿੰਦੇ ਹੁੰਦੇ ਸੀ
ਉਹ ਚੁਟਕਲਾ ਜਿਹੜਾ ਹੁੰਦਾ ਨਾ ਭਾਵੇਂ 100% ਸੱਚਾ ਨਾ ਹੋਵੇ ਉਹ ਚ ਕੁਝ ਨਾ ਕੁਝ ਸੱਚਾਈ ਹੁੰਦੀ ਆ ਤਾਂ ਹੀ ਚੁਟਕਲਾ ਬਣਦਾ ਤੇ ਚੁਟਕਲਾ ਬਣਾਉਣ ਵਾਲਾ ਤੁਹਾਨੂੰ ਵਧਾ ਚੜਾ ਕੇ ਪਾਲਿਸ਼ ਕਰਕੇ ਬਣਾ ਦਿੰਦਾ
ਹਾਂਜੀ ਇੱਧਰ ਨਵਦੀਪ ਰਾਜਪੁਰ ਭਾਈਆਂ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਾਲੇ ਮੈਸੇਜ ਪਾ ਰਹੇ ਨੇ ਕਹਿੰਦੇ ਹਾਂਜੀ ਕਹਿੰਦੇ ਮੈਂ 5 ਸਾਲ ਐਲਬਰੀ ਰਿਹਾ ਤੇ ਹੁਣ ਮੈਲਬਨ ਆ ਚਲੋ ਬਹੁਤ ਵਧੀਆ ਜੀ ਗੁਰਿੰਦਰ ਸਿੰਘ ਹੁਣੀ ਵਰਜੀਨੀਆ ਤੋਂ
ਕੀ ਨਾਂ ਦੱਸਿਆ ਉਹਨਾਂ ਦਾ
ਨਵਦੀਪ
ਮੈਲਬਰਨ
ਨਵਦੀਪ
ਸਿੰਘ ਠੀਕ ਕਿਉਂਕਿ ਮੇਰਾ ਵੀ ਐਲਬਰੀ ਮੈਲਬਰਨ ਆਉਣਾ ਜਾਣਾ ਰਹਿੰਦਾ
ਜੀ ਜੀ ਹਾਂਜੀ ਤੇ ਵਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ ਜੀ ਉਹ ਸਤਿ ਸ੍ਰੀ ਅਕਾਲ ਤਾਇਆ ਜੀ ਤੁਹਾਨੂੰ ਕਿਤੇ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ ਤੇ ਕਹਿੰਦੇ ਮੈਂ ਵੀਰ ਜੀ ਕਹਿੰਦੇ ਜੁਲਾਈ 1996 ਵਿੱਚ ਅਮਰੀਕਾ ਵਿੱਚ ਪਹੁੰਚਿਆ ਸੀ ਤੇ ਪਿੰਡ ਵਿੱਚ ਮਾਤਾ ਪਿਤਾ ਦੇ ਵੱਡੇ ਭਰਾ ਖੇਤੀ ਕਰਦੇ ਸਨ ਤੇ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਤੇ ਜ਼ਿਮੀਂਦਾਰ ਬਹੁਤ ਵਧੀਆ ਗੁਜ਼ਾਰਾ ਕਰ ਰਹੇ ਸਨ ਅਤੇ ਫਿਰ ਆਈ ਅਕਾਲੀ ਭਾਜਪਾ ਸਰਕਾਰ ਤੇ ਫਿਰ ਕੀ ਸੀ ਪਹਿਲਾਂ ਝੋਨਾ ਰੋਲਤਾ ਫਿਰ ਆਲੂਆਂ ਦਾ ਜਲੰਧਰ ਵਿੱਚ ਕੀ ਹਾਲ ਹੋਇਆ ਸਭ ਜਾਣਦੇ ਨੇ ਤੇ ਜ਼ਿਮੀਂਦਾਰ ਇਸ ਤਰ੍ਹਾਂ ਫਸ ਕੇ ਖੁਦਕੁਸ਼ੀਆਂ ਕਰ ਰਹੇ ਨੇ ਜੇਕਰ ਮੈਂ ਆਪਣੇ ਘਰ ਦੀ ਮਦਦ ਨਾ ਕਰਦਾ ਤਾਂ ਸਾਡੀ ਵੀ ਜ਼ਮੀਨ ਵਿਕ ਜਾਣੀ ਸੀ
ਤੇ ਜੇ ਇਹਦਾ ਦੂਜਾ ਪੱਖ ਲਈਏ ਵੀ ਅਕਾਲੀ ਸਰਕਾਰ ਆਉਣ ਨਾਲ ਕਿਸਾਨਾਂ ਵਿੱਚ ਇੰਨਾ ਉਤਸ਼ਾਹ ਪੈਦਾ ਹੋਇਆ ਕਿ ਉਹਨਾਂ ਨੇ ਲੋੜ ਤੋਂ ਵੱਧ ਅਨਾਜ ਪੈਦਾ ਕਰ ਲਿਆ ਹਰ ਚੀਜ਼ ਲੋੜ ਤੋਂ ਵੱਧ ਹੋ ਗਈ ਤੇ ਉਹਦੀ ਖਪਤ ਨਹੀਂ ਹੋਈ ਤੇ ਉਹ ਸੜਕਾਂ ਤੇ ਤੁਰਨੀ ਪਈ ਗਈ ਆਪਾਂ ਇਹਨੂੰ ਇਉਂ ਵੇਖ ਲਈਏ
ਇਉਂ ਵੀ ਦੇਖਿਆ ਜਾ ਸਕਦਾ ਖੈਰ ਉਹ ਤਾਂ ਦੇਖੋ ਜਦੋਂ ਇੱਕ ਸਰਕਾਰ ਆਉਂਦੀ ਹੈ ਤੇ ਦੂਜੀ ਆਉਂਦੀ ਹੈ ਫਿਰ ਚੇਂਜਸ ਹੁੰਦੀਆਂ ਹੈ ਤੇ ਉਹ ਉੱਤੇ ਬਲੇਮ ਹੁੰਦਾ ਤੇ ਉਹ ਉੱਤੇ ਹੁਣ ਦੇਖੋ ਹੁਣ ਵੀ ਕਾਂਗਰਸ ਸਰਕਾਰ ਹੈ ਉੱਥੇ ਹਨਾ ਪੰਜਾਬ ਦੇ ਵਿੱਚ ਤੇ ਕਾਂਗਰਸ ਸਰਕਾਰ ਦੀ ਐਤਕੀ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਲੋਕੀ ਬਹੁਤ ਪਰੇਸ਼ਾਨ ਹੋਏ ਤੇ ਹਾਲਾਂਕਿ ਸੜਕਾਂ ਤੇ ਟ੍ਰੈਫਿਕ ਵੀ ਨਹੀਂ ਸੀ ਮੰਡੀਆਂ ਦੇ ਵਿੱਚ ਬਫਸਰ ਵਿਹਲੇ ਬੈਠੇ ਸੀ ਕੰਮ ਫਿਰ ਵੀ ਨਹੀਂ ਹੋਇਆ ਸਾਰਾ ਕੁਝ ਵਿਹਲਾ ਹੀ ਸੀਗਾ ਉੱਦਾਂ ਤਾਂ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਚਹਿਲ ਪਹਿਲ ਜਾਰੀ ਹੈ ਬਹੁਤ ਰਸ਼ ਹੈ ਜੀ ਲੋਕ ਬਿਜ਼ੀ ਬਹੁਤ ਹੈ ਵੀ ਕੰਮ ਕਾਰਾਂ ਨੂੰ ਮਿਲਦੇ ਹੀ ਨਹੀਂ ਬੰਦੇ ਉਦੋਂ ਤਾਂ ਕਹਿ ਸਕਦੇ ਹਾਂ ਵੀ ਕਿਸਾਨ ਰੁਲ ਗਿਆ ਜੀ ਹੁਣ ਤਾਂ ਮਸ਼ੀਨਰੀ ਵੀ ਵਿਹਲੀ ਖੜੀ ਆ ਤੇਲ ਵੀ ਵਾਧੂ ਪਿਆ ਮਸ਼ੀਨ ਸਾਰਾ ਕੁਝ ਵਾਧੂ ਪਿਆ ਕੰਮ ਫਿਰ ਨਹੀਂ ਹੋਇਆ ਸੋ
ਗੱਲ ਇਹ ਹੈ ਵੀ ਲੋਕੀ ਇਹ ਸਮਝਦੇ ਆ ਵੀ ਚੰਡੀਗੜ੍ਹ ਦੀ ਚੀਫ ਮਿਨਿਸਟਰੀ ਕੁਰਸੀ ਤੇ ਨੀਲੀ ਪੱਗ ਵਾਲਾ ਲਾ ਤੇ ਚਿੱਟੀ ਵਾਲਾ ਬਹਾ ਦਿਓ ਤੇ ਪਤਾ ਨੀ ਇਨਕਲਾਬ ਆ ਜਾਣਾ ਉਹਨਾਂ ਨੂੰ ਇਹ ਨੀ ਪਤਾ ਵੀ ਉੱਥੇ ਚੀਫ ਮਿਨਿਸਟਰ ਦੀ ਕੁਰਸੀ ਤੇ ਬਹਿ ਕੇ ਚਾਹੇ ਉਹ ਨੀਲੀ ਪੱਗ ਵਾਲਾ ਹੋਵੇ ਚਾਹੇ ਚਿੱਟੀ ਵਾਲਾ ਹੋਵੇ ਉਹਦੇ ਆਉਣ ਨਾਲ ਥਾਣੇਦਾਰ ਤੇ ਹੌਲਦਾਰ ਬਦਲ ਗਿਆ ਜਿਹੜੇ ਤੁਹਾਨੂੰ ਪਹਿਲਾਂ ਕੁੱਟਦੇ ਤੇ ਲੁੱਟਦੇ ਸੀ ਹਾਂਜੀ ਤੁਹਾਨੂੰ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਤੇ ਪਟਵਾਰੀ ਬਦਲ ਗਏ ਆ ਜਿਹੜੇ ਤੁਹਾਨੂੰ ਖੱਜਲ ਖੁਆਰ ਕਰਕੇ ਤੇ ਲੁੱਟਦੇ ਸੀ ਤੁਹਾਨੂੰ ਉਹਨਾਂ ਨੇ ਤੇ ਕੰਮ ਲੁੱਟ ਸੁੱਟ ਉਵੇਂ ਹੀ ਚੱਲਣਾ ਪਹਿਲਾਂ ਉਹ ਸਾਰਾ ਪਟਵਾਰੀ ਦੀ ਜਿਹੜੀ ਕਮਾਈ ਕੀਤੀ ਹੈ ਉਹਨੂੰ ਤਾਰਾ ਚੱਲਦਾ ਹਿੱਸਾ ਚਿੱਟੀ ਪੱਗ ਵਾਲੇ ਨੂੰ ਪਹੁੰਚਣਾ ਹੈ ਤੇ ਫਿਰ ਮੁੜ ਕੇ ਨੀਲੀ ਪੱਗ ਵਾਲੇ ਨੂੰ ਪਹੁੰਚਣ ਲੱਗ ਪਊਗਾ ਫਿਰ ਚਿੱਟੀ ਵਾਲੇ ਕੋਲ ਆਜੂਗਾ ਇਹਦੇ ਉੱਤਰ ਕਾਂਟੋ ਮੈਂ ਕਿਹੜਾ ਵਾਲੀ ਹਾਲ ਦਿਆ ਜਨਤਾ ਨੇ ਲੁੱਟੇ ਹੀ ਜਾਣਾ ਜਨਤਾ ਨੇ ਕੁੱਟ ਖਾਂਦੇ ਹੀ ਰਹਿਣਾ
ਦੇਖੋ
ਮੈਂ ਕਹਿੰਦਾ ਵੀ ਜਦੋਂ ਦਾ ਹਾਂਜੀ ਬੋਲੋ
ਜੀ ਆਪਾਂ ਇਹ
ਪੰਜਾਬੀ
ਪ੍ਰਸ਼ਾਸਨਾਂ ਦੀ ਗੱਲ ਕਰਦੇ ਹਾਂ
ਪੰਜਾਬੀ
ਜੀ ਆਪਾਂ
ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪੁਲਿਸ ਨੇ ਡੀ ਆਈ ਜੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠਾਂ ਤੇ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਬਜਾਏ ਕੋਈ ਮੌਤ ਨਹੀਂ ਸੀ ਹੋਈ ਲੰਗਰ ਤੇ ਦੀਵਾਨ ਹਾਲ ਦਫ਼ਤਰਾਂ ਤੇ ਕਬਜ਼ਾ ਹੋਇਆ ਸੀ ਤੇ ਜੁਲਾਈ 4 ਜੁਲਾਈ ਦੀ ਰਾਤ ਨੂੰ ਹਮਲਾ ਹੋਇਆ ਤੇ ਅਕਤੂਬਰ ਨੂੰ ਪੰਜਾਬ ਦਾ ਚੀਫ ਮਿਨਿਸਟਰ ਜਾ ਕੇ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗ ਕੇ ਆਇਆ ਇਹ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੀ ਗੱਲ ਆ ਕਾਂਗਰਸ ਰਾਜ ਵੇਲੇ ਤੇ ਜਦੋਂ ਪੰਜਾਬੀ ਸੂਬਾ ਬਣ ਗਿਆ ਸਿੱਖ ਮੈਜੋਰਿਟੀ ਵਾਲੀ ਸਰਕਾਰ ਹੋ ਗਈ ਉਦੋਂ ਭਾਈ ਟੈਂਕਾਂ ਤੇ ਤੋਪਾਂ ਨਾਲ ਤੇ ਸਿੱਖ ਜਰਨੈਲਾਂ ਨੂੰ ਕੁਲਦੀਪ ਸਿੰਘ ਬਰਾੜ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਮੂਹਰੇ ਲਾ ਕੇ ਕੀ ਕੁਝ ਹੋਇਆ ਕਿ ਕਾਲੀ ਕੁੱਤੀ ਨੇ ਵੀ ਮੁਆਫ਼ੀ ਮੰਗਣ ਦੀ ਲੋੜ ਨਹੀਂ ਸਮਝੀ ਇੰਨਾ ਅਜਿਹੀ ਤਰੱਕੀ ਕੀਤੀ ਆ ਸਿੱਖਾਂ ਨੇ ਪੰਜਾਬੀ ਸੂਬੇ ਤੋਂ ਪਹਿਲਾਂ ਤੇ ਪੰਜਾਬੀ
ਨਹੀਂ ਉਹ ਦੇਖੋ ਬਾਅਦ ਦੇ ਵਿੱਚ ਇੰਦਰਾ ਗਾਂਧੀ ਆਉਂਦੀ ਹੈ ਨਾਲ ਗਿਆਨੀ ਜੈਲ ਸਿੰਘ ਤੁਰਿਆ ਹੋਇਆ ਦੇਖ ਮੁਆਇਨਾ ਕਰਨ ਤੁਰੇ ਹੋਏ ਆ ਕੀ ਕਰਤੂਤ ਕਰਕੇ ਹਟੇ ਆ ਦੇਖੋ
ਕੁਝ ਬਚ ਤੇ ਨਹੀਂ ਗਿਆ ਉਹ ਕਹਿੰਦੇ ਨੇ ਵੀ ਪਿੰਡ ਦਾ ਸ਼ਹਿਰ ਦਾ ਬੰਦਾ ਨਾ ਪਿੰਡ ਦੇ ਰਿਸ਼ਤੇਦਾਰ ਕੋਲ ਚਲਿਆ ਜਾਵੇ ਸੌਣ ਭਾਦੋ ਦਾ ਮੌਕਾ ਸੀ ਰਾਤ ਰਹਿਣਾ ਪਿਆ ਤੇ ਰਾਤ ਨੂੰ ਉਹਨੇ ਵੇਖਿਆ ਜਿਹੜੇ ਹੁੰਦੇ ਆ ਨਾ ਭਮੱਕੜ ਜੇ ਬਲ ਦੇ ਹੁੰਦੇ ਆ ਜੁਗਨੂ
ਹਾਂਜੀ ਹਾਂਜੀ
ਉਹ ਜੁਗਨੂ ਵੇਖੇ ਉਹਨੇ ਪਹਿਲਾਂ ਕਦੀ ਵੇਖੇ ਨੀ ਸੀ ਤੇ ਸ਼ਹਿਰ ਚ ਮੱਛਰ ਵੇਖਿਆ ਸੀ ਉਹ ਕਹਿੰਦਾ ਲੈ ਕਹਿੰਦੇ ਪੇਂਡੂ ਲੋਕ ਪਛੜੇ ਪਏ ਆ ਉਹ ਇੱਥੋਂ ਦੇ ਮੱਛਰ ਵੀ ਪਿੰਡ ਦੇ ਤੇ ਮੱਛਰ ਵੀ ਬੈਟਰੀ ਲੈ ਕੇ ਬੰਦੇ ਨੂੰ ਲੱਭਦੇ ਫਿਰਦੇ ਆ ਸੋ ਇਹ ਜੈਲ ਸੋ ਤੇ ਇੰਦਰਾ ਵੇਖਣ ਆਏ ਬੈਟਰੀ ਲੈ ਕੇ ਵੀ ਕੋਈ ਬਚਤ ਨੀ ਗਿਆ ਕੋਈ ਰਹਿਤ ਨੀ ਗਿਆ
ਸੀਗਾ ਤਾਇਆ ਜੀ ਇੱਕ ਬਚਿਆ ਸੀਗਾ ਉਹ ਆਪਣੇ ਚਿੱਤੋਂ ਤਾਂ ਜਨਰਲ ਨੇ ਫੌਜਾਂ ਨੇ ਐਨ ਬਚਾ ਰੱਖਿਆ ਸੀ ਹੁਣ ਮੈਨੂੰ ਉਹ ਸਿੰਘ ਦਾ ਨਾਂ ਨੀ ਪਤਾ ਉਹ ਹਜੇ ਬੈਠਾ ਹੀ ਸੀਗਾ ਉੱਥੇ ਬੁਰਜ
ਕੱਲ ਪਰਸੋਂ ਕਹਿੰਦੇ
ਹਾਂ
ਉਹਨੇ ਪਰਸੋਂ ਕਹਿੰਦੇ ਪਾਇਆ
ਹਾਂਜੀ ਉਹ 24 ਘੰਟੇ ਉਹਨੇ ਫਿਰ ਗੋਲੀ ਚਲਾਈ ਉੱਥੋਂ ਤੇ ਉਹ ਬਚ ਗਿਆ ਗਿਆਨੀ ਜੈਲ ਸਿੰਘ ਉਹਦਾ ਜਿਹੜਾ ਨਾਲ ਜਨਰਲ ਸੀਗਾ ਉਹਦੇ ਉਹ ਮਰ ਗਿਆ ਉਹ ਫੇਰ 24 ਘੰਟੇ ਲੱਗੇ ਉਹਨੂੰ ਲੱਭ ਕੇ ਸ਼ਹੀਦ ਕਰਨ ਦੇ ਲਈ ਫੌਜ ਨੂੰ ਵੀ ਇਹ ਤਾਂ ਥਾਂ ਦੇਖਣ ਵੀ ਇਹ ਗੱਲ ਕੀ ਹੋ ਗਈ ਹੈ ਨਾ ਤੇ ਇਸੇ ਹੀ ਤਰ੍ਹਾਂ
ਉਹ ਜੈਲ ਸਿੰਘ ਵੀ ਜੈਲ ਸਿੰਘ ਵੀ ਮਰ ਜਾਂਦਾ ਤੇ ਉੱਥੇ ਕੀ ਫਰਕ ਪੈਂਦਾ ਉਹ ਦੂਜਾ ਤਿਆਰ ਸੀ ਹਮਲਾ ਕਰਨ ਤੋਂ ਪਹਿਲਾਂ ਹੀ ਵਾਈਸ ਪ੍ਰੈਜ਼ੀਡੈਂਟ ਨਾਲ ਸਲਾਹ ਕਰਨੀ ਸ਼ੁਰੂ ਕਰਤੀ ਸੀ ਇੰਦਰਾ ਨੇ ਗਿਆਨੀ ਨੂੰ ਤੇ ਸਾਈਡਲਾਈਨ ਕਰਤਾ ਸੀ
ਆਹੋ
ਚਲੋ ਤੇ ਵਿਚਾਰੇ ਇੱਕ ਵਾਸੀ ਕੋਈ
ਹਾਂਜੀ ਤੇ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਜਗਦੀਪ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਕੋਬਰਮ ਤੋਂ ਸਾਰੇ ਸੱਜਣ ਮਿੱਤਰ ਜੱਗੀ ਜੱਸਾ ਸਤਨਾਮ ਅੰਮ੍ਰਿਤ ਗੁਰਦੀਪ ਸਾਰੇ ਪ੍ਰੋਗਰਾਮ ਸੁਣ ਰਹੇ ਨੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਤਨਾਮ ਸਿੰਘ ਗਿੱਲ ਮੈਲਬਨ ਤੋਂ ਆ ਗਏ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰੀਕ ਸਿੰਘ ਫਲੋਰਾ ਆਪਣੇ ਸਿਡਨੀ ਵਾਲੇ ਉਹ ਅੰਦਾਜ਼ਾ ਵੈਸੇ ਲਾ ਵੀ ਰਹੇ ਨੇ ਉਹਨਾਂ ਦੀ ਐਕੂਰੇਟ ਵੀ ਕਹਿੰਦੇ ਵੀ ਨੈਕਸਟ ਸੀਐਮ 2022 ਦੇ ਵਿੱਚ ਮੋਸਟ ਲਾਈਕਲੀ ਸੁਖਬੀਰ ਬਾਦਲ ਹੀ ਹੋਊਗਾ ਕਿਉਂਕਿ ਹੋਰ ਕੋਈ ਤੋੜ ਹੈ ਨਹੀਂ ਤੇ ਉਹ ਕਾਫੀ ਸਰਗਰਮ ਹੈ ਅੱਜ ਕੱਲ੍ਹ ਪੋਲੀਟਿਕਸ ਦੇ ਵਿੱਚ ਬੈਕਗਰਾਊਂਡ ਦੇ ਵਿੱਚ ਤਾਇਆ ਜੀ ਤੁਸੀਂ ਕੁਛ ਕਹਿਣਾ ਚਾਹੋ?
ਅਕਾਲੀ ਦਲ ਦਾ ਢਾਂਚਾ ਵੀ ਉਹਨੇ ਨਵਾਂ ਬਣਾ ਲਿਆ। ਅਕਾਲੀ ਬਾਦਲਾਂ ਦੀ ਅਗਵਾਈ ਹੇਠਾਂ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਕੋਈ ਟੱਕਰ ਦੇ ਸਕਦਾ, ਟੱਕਰ ਚ ਜਿੱਤ ਹੋਵੇ ਚਾਹੇ ਹਾਰ ਹੋਵੇ, ਉਹ ਕੈਪਟਨ ਅਮਰਿੰਦਰ ਸਿੰਘ ਆ। ਹੋਰ ਕੋਈ ਵੀ ਅਕਾਲੀਆਂ ਦੇ ਮੁਕਾਬਲੇ ਤੇ ਪੰਜਾਬ ਦੇ ਵਿੱਚੋਂ ਕੋਈ ਤਾਕਤ ਨਹੀਂ ਰੱਖਦਾ। ਹੇਠਲੀ ਉੱਤੇ ਆ ਜਾਵੇ, ਇਨਕਲਾਬ ਹੋ ਜਾਵੇ, ਵੱਖਰੀ ਗੱਲ ਆ। ਜਿਵੇਂ ਆਏ ਸੀ ਮਾਂਝੇ ਵਾਲੇ, ਹੁਣ ਮਾਂਝੇ ਵਾਲੇ ਇੰਨੇ ਆਏ ਸੀ, ਉਹ ਕਹਿੰਦੇ ਅਸੀਂ 100 ਸੀਟਾਂ ਲੈਣੀਆਂ, ਔਰ ਜੇ ਆਪਣੇ ਮੂੰਹ ਤੋਂ ਨਾ ਤਿਲਕਦੇ ਤੇ 80 ਸੀਟਾਂ ਤੇ ਲੈ ਜਾਣੀਆਂ ਸੀ ਉਹਨਾਂ ਨੇ, ਤੇ ਉਹ ਆਪੇ ਹੀ ਕੋਈ ਦਾਅਵੇਦਾਰ ਨਾ ਆ ਜਾਵੇ ਹੋਰ ਬੰਦਾ। ਚਲੋ ਐਨੀ ਹਾਊ, ਤੇ ਉਹ ਹੁਣ ਤੀਲੇ ਮਾਝੇ ਦੇ ਤੀਲੇ ਖਿੱਲਰ ਚੁੱਕੇ ਆ, ਤੇ ਹੋਰ ਕੋਈ ਤੀਜਾ ਬਦਲ ਹੈ ਨੀ ਪੰਜਾਬੀਆਂ ਕੋਲ।
ਬਿਲਕੁਲ। ਤੇ ਕਿਰਪਾਲ ਸਿੰਘ ਚੀਮਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਇਹ ਵੀ ਮੇਰੇ ਖਿਆਲ ਨਿਊਯਾਰਕ ਸਾਡੇ ਨਾਲ ਜੁੜਦੇ ਨੇ। ਬਲਰਾਜ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ, ਮਲਕੀਤ ਸਿੰਘ ਵਿਰਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਾਰੇ ਸੱਜਣਾ ਮਿੱਤਰਾਂ।
ਬਲਰਾਜ ਸਿੰਘ ਵੀ ਅਮਰੀਕਾ ਤੋਂ ਹੋਣੇ ਆ ਮੇਰੇ ਖਿਆਲ, ਇਹ ਵੀ ਗੁਰਦਾਸਪੁਰ ਗਏ ਨੇ। ਬਲਰਾਜ ਸਿੰਘ ਅੰਮ੍ਰਿਤਸਰ ਟੀਵੀ ਚਲਾਉਂਦੇ ਹੁੰਦੇ ਸੀ।
ਨਹੀਂ ਨਹੀਂ, ਇਹ ਇੱਥੋਂ ਹੀ ਹੈ ਜੀ। ਦੱਸਿਓ ਜੀ ਬਲਰਾਜ ਸਿੰਘ ਜੀ ਆਪਣੀ ਲੋਕੇਸ਼ਨ ਦੱਸਿਓ ਤਾਇਆ ਜੀ ਨੂੰ। ਤੇ ਤਾਇਆ ਜੀ ਹੁਣ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਜਥੇਦਾਰ ਸਾਹਿਬ ਦੇ ਬਿਆਨ ਤੇ। ਤਾਂ ਵੈਸੇ ਉਹਨਾਂ ਨੇ ਜੋ ਬਿਆਨ ਦਿੱਤਾ ਕਿ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ ਖਾਲਿਸਤਾਨ ਬਾਰੇ ਕੀ ਖਿਆਲ ਹੈ, ਖਾਲਿਸਤਾਨ ਬਾਰੇ ਕੀ ਖਿਆਲ ਹੈ, ਤੇ ਉਹਨਾਂ ਨੇ ਕਿਹਾ ਵੀ ਦੇਖੋ ਖਾਲਿਸਤਾਨ ਹਰ ਸਿੱਖ ਦੀ ਇੱਛਾ ਆ, ਤੇ ਜੇ ਮਿਲ ਜਾਵੇ ਤਾਂ ਕੋਈ ਦਿੱਕਤ ਵੀ ਹੈ ਨੀ, ਹੈ ਨਾ। ਤੇ ਉਸ ਨੂੰ ਲੈ ਕੇ ਫਿਰ ਉਹ ਰਿੜਕਾ ਪਿਆ, ਇੱਦਾਂ ਪਿਆ, ਉਹ ਪਿਆ। ਤੇ ਵੈਸੇ ਤੁਹਾਡੇ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਉਹ ਗੱਲ ਇਹ ਹੈ ਵੀ ਜਥੇਦਾਰ ਹੈਗਾ ਯੰਗ ਮੈਨ, ਵੈਸੇ ਤੇ ਬੜਾ ਹੀ ਉਹ ਸੰਭਲ ਸੰਭਲ ਕੇ ਗੱਲ ਕਰਦਾ ਹੈ, ਪਰ ਕਦੀ ਕਦੀ ਉਹ ਗੱਲ ਜਿਹੜੀ ਉਹਦੇ ਅਧਿਕਾਰ ਖੇਤਰ ਚ ਨਹੀਂ ਹੈਗੀ ਉਹਦੇ ਤੇ ਵੀ ਉਹ ਆਪਣੇ ਵਿਚਾਰ ਪ੍ਰਗਟ ਕਰ ਦਿੰਦਾ ਹੈ। ਚਲੋ ਦਲੇਰੀ ਆ ਉਹਦੀ, ਤੇ ਅਜੇ ਤੱਕ ਸਮਝ ਲਓ ਵੀ ਇਸ ਬਿਆਨ ਤੋਂ ਪਹਿਲਾਂ ਬਿਆਨ ਤਾਂ ਉਹਨੇ ਦਿੱਤਾ ਹੀ ਨੀ, ਇਸ ਮੀਡੀਆ ਉਸ ਸ਼ਰਾਰਤ ਨਾਲ ਚੁੱਕੇ ਗਏ ਸਵਾਲ ਨੂੰ ਲੈ ਕੇ ਕੁਝ ਵਿਰੋਧੀ ਧਿਰਾਂ ਵੱਲੋਂ, ਈਵਨ ਅਜੀਤ ਦੇ ਬਰਜਿੰਦਰ ਹਮਦਰਦ ਨੇ ਲੀਡਿੰਗ ਆਰਟੀਕਲ ਐਡੀਟੋਰੀਅਲ ਵੀ ਲਿਖ ਦਿੱਤਾ ਸੀ ਇਸਦੇ ਖਿਲਾਫ਼, ਪਰ ਉਹ ਜਥੇਦਾਰ ਸਾਹਿਬ ਜੋ ਵੀ ਗੱਲ ਕਰਦੇ ਰਹੇ ਆ ਚਾਰ ਚੁਫੇਰੇ, ਉਹ ਨਾਸਤਕਾਂ ਵੱਲੋਂ, ਵਿਰੋਧੀਆਂ ਵੱਲੋਂ, ਸਾਹਿਤਕਾਰਾਂ ਵੱਲੋਂ, ਕਵੀਆਂ ਵੱਲੋਂ, ਸਿਆਸਤਦਾਨਾਂ ਵੱਲੋਂ, ਕੋਈ ਉਹਨਾਂ ਦੇ ਖਿਲਾਫ਼ ਗੱਲ ਕਰਨ ਦਾ ਬਹਾਨਾ ਨਹੀਂ ਸੀ ਲੱਭਿਆ, ਤੇ ਹੁਣ ਲੱਭ ਗਿਆ। ਤੁਸੀਂ ਦੇਖੋ ਇਹ ਜਿਹੜੇ ਪੱਤਰਕਾਰ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਰਤੀ ਸ਼ੈਤਾਨ ਬੁੱਧੀ ਵਾਲੇ ਹੁੰਦੇ ਆ, ਜਦ ਬਿਨਾਂ ਪ੍ਰਸੰਗ ਤੋਂ, ਬਿਨਾਂ ਗੱਲ ਤੋਂ, ਬਿਨਾਂ ਲੋੜ ਤੋਂ ਉੱਥੇ ਜਾ ਕੇ ਕਹਿਣਾ, ਮੁੜ ਮੁੜ ਕਹਿਣਾ ਕਿ ਖਾਲਿਸਤਾਨ ਬਾਰੇ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਕੀ ਵਿਚਾਰ ਆ, ਤੇ ਫਿਰ ਉਹ ਕੀ ਕਵੇ ਅੱਗਿਓ, ਤੇ ਉਹਨੇ ਕਹਿਣਾ ਵੀ ਖਾਲਿਸਤਾਨ ਮਿਲਦਾ ਤੇ ਨਾ ਕੌਣ ਕਰਦਾ, ਹਰ ਦਿਲ ਦੇ ਸਿੱਖ ਦੇ ਦਿਲ ਦੇ ਵਸਦਾ ਖਾਲਿਸਤਾਨ। ਤੇ ਉਹ ਕਹਿੰਦੇ ਜੀ ਕਿਵੇਂ ਹੱਸਦੇ, ਕੋਈ ਵੀ ਕਹਿ ਸਕਦਾ ਨਹੀਂ ਮੈਂ ਨੀ ਖਾਲਿਸਤਾਨ ਚਾਹੁੰਦਾ, ਕੋਈ ਵੀ ਪੱਗ ਦੜੀ ਵਾਲਾ ਕਹਿ ਸਕਦਾ, ਪਰ ਕਹਿੰਦੇ ਵੀ ਤੁਸੀਂ ਅਰਦਾਸ ਦੇ ਵਿੱਚ ਸ਼ਾਮਿਲ ਨੀ ਹੁੰਦੇ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਜੇ ਅੱਜ ਵੀ ਅਸੀਂ ਸਦੀਆਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਰਾਜ ਨਹੀਂ ਭੁੱਲਦੇ, ਅੱਜ ਵੀ ਪਾਕਿਸਤਾਨ ਵਾਲੇ, BBC ਵਾਲੇ, ਇੰਗਲੈਂਡ ਵਾਲੇ ਵੀ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਆ, ਤੇ ਉਸਦਾ ਰਾਜ ਰਣਜੀਤ ਸਿੰਘ ਦਾ ਰਾਜ ਨਹੀਂ ਸੀ, ਉਸਦਾ ਰਾਜ ਦਾ ਨਾਂ ਸੀ ਸਰਕਾਰੇ ਖਾਲਸਾ। ਤੇ ਜੋ ਸਰਕਾਰੇ ਖਾਲਸਾ ਵਰਗਾ ਰਾਜ ਅੱਜ ਵੀ ਦੁਨੀਆਂ ਦੇ ਕਿਸੇ ਵੀ ਨੁਕਤੇ ਤੇ ਕੋਨੇ ਤੇ ਲਿਆਂਦਾ ਜਾ ਸਕੇ, ਤੇ ਇਹਦੇ ਤੋਂ ਮੂਰਖ ਹੀ ਹੋਊਗਾ ਕੋਈ ਜਿਹੜਾ ਨਾ ਕਰੂਗਾ। 13% ਆਬਾਦੀ, 13% ਸਿੱਖਾਂ ਦੀ ਆਬਾਦੀ ਵਾਲੇ ਪੰਜਾਬ ਦੇ ਵਿੱਚ, ਸਤਲੁਜ ਤੋਂ ਲੈ ਕੇ ਦਰਾ ਖੈਬਰ ਤੇ ਚੀਨ ਤੋਂ ਲਦਾਖ ਤੋਂ ਲੈ ਕੇ ਸਿੰਧ ਤੱਕ ਲੋਕਾਂ ਨੇ, ਮੈਜੋਰਟੀ ਮੁਸਲਮਾਨ, ਨੰਬਰ 2 ਤੇ ਹਿੰਦੂ, 13% ਸਿੱਖਾਂ ਦੇ ਰਾਜ ਨੂੰ, ਦਾੜੀ ਪੱਗ ਵਾਲੇ ਨੂੰ, ਉਹਨਾਂ ਨੇ ਤਖ਼ਤ ਤੇ ਬੈਠਿਆਂ ਨੂੰ ਪ੍ਰਵਾਨ ਕਰ ਲਿਆ।
ਪ੍ਰਵਾਨ ਨੀ ਕੀਤਾ, ਇਨਵਾਈਟ ਕੀਤਾ ਉਹਨੂੰ, ਜਿਹੜਾ ਸਾਨੂੰ ਪਤਾ ਕਿ ਲਾਹੌਰ ਵਾਲਿਆਂ ਨੇ ਇਨਵਾਈਟ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਸਮਝੌਤਾ ਕਰਕੇ ਉਹਨਾਂ ਨੂੰ ਲਿਆਂਦਾ ਵੀ ਤੁਸੀਂ ਰਾਜ ਕਰੋ ਸਾਡੇ ਤੇ ਆ ਕੇ।
ਬਿਲਕੁਲ 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 ਤੇ ਜੇ ਉਹੋ ਜਿਹਾ ਰਾਜ ਅੱਜ ਕਦੇ ਉਹ ਕਾਂਸ਼ੀ ਰਾਮ ਨੂੰ ਵੀ ਕਿਸੇ ਇਹੋ ਜਿਹੇ ਸ਼ਰਾਰਤੀ ਪੱਤਰਕਾਰ ਨੇ ਸਵਾਲ ਕੀਤਾ ਸੀ ਨਾ ਵੀ ਤੁਸੀਂ ਚੋਣ ਗਠਜੋੜ ਬਣਾਇਆ ਵਾ ਸਿਮਰਨਜੀਤ ਸਿੰਘ ਮਾਨ ਨਾਲ, ਉਹ ਤੇ ਖਾਲਿਸਤਾਨ ਚ ਮੰਗਦਾ ਹੈ, ਤੁਹਾਡਾ ਕੀ ਵਿਚਾਰ ਆ? ਉਹ ਕਹਿੰਦਾ ਮੈਂ ਸਾਰੇ ਹਿੰਦੁਸਤਾਨ ਨੂੰ ਖਾਲਿਸਤਾਨ ਬਣਾਉਣਾ ਚਾਹੁੰਦਾ। ਤੇ ਬਾਹਾਂ ਆਪਣੇ ਮੂੰਹ ਇਸ ਤਰ੍ਹਾਂ ਦੇ ਜਵਾਬ ਜਿਹੜਾ ਦਿੱਤਾ ਆ ਉਹ ਕੋਈ ਗਲਤ ਨੀ ਹੈਗਾ। ਜਿਹੜਾ ਉਹਨਾਂ ਨੂੰ ਮੁੜ ਮੁੜ ਪੁੱਛਿਆ ਜਾ ਰਿਹਾ, ਉਹਨਾਂ ਨੇ ਖਾਲਿਸਤਾਨ ਮੰਗਣ ਦੀ ਕੋਈ ਗੱਲ ਨੀ ਕੀਤੀ, ਖਾਲਿਸਤਾਨ ਦਾ ਕੋਈ ਪ੍ਰਸੰਗ ਨਹੀਂ, ਇਹ ਤੇ ਸ਼ਰਾਰਤੀ ਪੱਤਰਕਾਰ ਦੀ ਸ਼ਰਾਰਤ ਸੀ ਤੇ ਉਹਨੇ ਸ਼ਰਾਰਤ ਦਾ ਮੂੰਹ ਭੰਨਵਾ ਜਵਾਬ ਅੱਗੋਂ ਮਿਲ ਗਿਆ ਜਥੇਦਾਰ ਵੱਲੋਂ
ਜੀ। ਖਾਲਿਸਤਾਨ ਰੱਖ ਲੋ ਜਾਂ ਖਾਲਸਾ ਕਿੰਗਡਮ ਰੱਖ ਲੋ, ਕੁਛ ਰੱਖ ਲੋ, ਉਹ ਤਾਂ ਅਸਲ ਵਿਚ ਹੋ ਚੁੱਕਾ ਹੈ।
ਮਤਲਬ 85 ਸਾਲ ਮਤਲਬ ਮਿਸਲਾਂ ਦਾ ਰਾਜ ਜੇ ਪਾ ਲਈਏ ਤੇ 85 ਸਾਲ ਬਣ ਜਾਂਦੇ ਆ, ਰਣਜੀਤ ਸਿੰਘ ਦਾ ਰਾਜ ਪਾ ਲਈਏ ਤੇ 50 ਸਾਲ ਬਣ ਜਾਂਦੇ ਆ, ਜਿਹਚੋਂ 40 ਸਾਲ ਉਹਨੇ ਲਾਹੌਰ ਤੋਂ ਰਾਜ ਕੀਤਾ। ਤੇ ਜੇ ਸਰਕਾਰੇ ਖਾਲਸਾ ਦੇ ਨਾਂ ਤੇ 85 ਸਾਲ ਪੰਜਾਬ ਦੇ ਲੋਕਾਂ ਨੂੰ ਰਾਜ ਪ੍ਰਵਾਨ ਸੀ ਤੇ ਅੱਜ ਕਿਉਂ ਨੀ ਪ੍ਰਵਾਨ ਹੋ ਸਕਦਾ ਇਹੋ ਜਿਹਾ ਰਾਜ ਹੋਵੇ ਤਾਂ?
ਦੂਜੀ ਗੱਲ ਇਹ ਹੈ ਵੀ ਜਦੋਂ ਕੋਈ ਹਿੰਦੂ ਭਾਈਚਾਰੇ ਚੋਂ ਆਪਣਾ ਕਹਿੰਦਾ ਵੀ ਅਸੀਂ ਹਿੰਦੂ ਰਾਜ ਬਣਾਉਣਾ ਹੈ ਤਾਂ ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਬਣਾਓ ਭਾਈ ਜੀ ਸਦਕੇ ਬਣਾਓ, ਉਹ ਵੀ ਇਤਿਹਾਸ ਦੇ ਵਿੱਚ ਰਹਿ ਚੁੱਕਾ ਆ, ਪਰ ਉਹਨਾਂ ਨੂੰ ਨੀ ਤਕਲੀਫ਼ ਹੋਣੀ ਚਾਹੀਦੀ, ਮੁਸਲਮ ਕੋ ਮੁਸਲਮਾਨ ਰਾਜ ਆ ਤੇ ਇਹ ਤਾਂ ਮਤਲਬ ਬੇਹੁਦਾ ਜਿਹੀਆਂ ਗੱਲਾਂ ਆ। ਤੇ ਬਾਕੀ
ਅੱਜ ਵੀ ਐਲਾਨੀਆਂ ਦੇਖੋ ਦੇਖੋ ਪ੍ਰੈਕਟੀਕਲੀ ਤੇ ਹਿੰਦੁਸਤਾਨ ਦੇ ਜੇ ਸਿੱਖ 50-55% 52% ਹੁੰਦੇ ਆ ਪੰਜਾਬ ਚ, ਕਹਿੰਦੇ ਨੇ ਪੰਜਾਬ ਸਾਡਾ ਆ, ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਮ ਤੇ, ਜੇ ਸਿੱਖਾਂ ਦੀ ਸਾਇਕੀ ਵਿੱਚ ਆ ਤੇ 85% ਆਬਾਦੀ ਵਾਲੇ ਹਿੰਦੁਸਤਾਨ ਦੇ ਲੋਕ ਜੇ ਹਿੰਦੂ ਕਹਿਣ ਵੀ ਸਾਡਾ ਹਿੰਦੂ ਰਾਸ਼ਟਰ ਆ ਤੇ ਉਹ ਚ ਕੀ ਕੀ ਗੱਲ ਗੱਲ ਆ? ਜੇ ਸਿੱਖਾਂ ਦਾ ਪੰਜਾਬ ਨੂੰ ਆਪਣਾ ਕਹਿਣਾ ਗਲਤ ਨਹੀਂ ਤੇ ਹਿੰਦੂਆਂ ਦਾ ਹਿੰਦੁਸਤਾਨ ਨੂੰ ਆਪਣਾ ਕਹਿਣਾ ਕਿਵੇਂ ਗਲਤ ਹੋ ਗਿਆ? ਦੁਨੀਆਂ ਦੇ ਵਿੱਚ ਆਫੀਸ਼ੀਅਲੀ ਪ੍ਰੈਕਟੀਕਲੀ ਹਿੰਦੁਸਤਾਨ ਹਿੰਦੂ ਰਾਜ ਆ, ਜਦ 85% ਆਬਾਦੀ ਉਹਨਾਂ ਦੀ ਆ ਤੇ ਉਹਨਾਂ ਦੇ ਵੋਟਾਂ ਦਾ ਮਾਨੇ ਆਉਣਾ ਤੇ ਦੁਨੀਆਂ ਦੇ ਵਿੱਚ ਆਫੀਸ਼ੀਅਲੀ ਅਨਾਊਂਸਡ ਜਿਹੜਾ ਹਿੰਦੂ ਰਾਜ ਆ ਉਹ ਨੇਪਾਲ ਆ
ਜੀ ਜੀ।
ਕੀ ਨੇਪਾਲ ਦੇ ਵਿੱਚ ਮੁਸਲਮਾਨ ਨਹੀਂ ਵੱਸਦੇ, ਨਾਸਤਕ ਨਹੀਂ ਵੱਸਦੇ, ਹਿੰਦੂ ਨਹੀਂ ਵੱਸਦੇ, ਨੇਪਾਲੀ ਨਹੀਂ ਵੱਸਦੇ, ਸਿੱਖ ਨਹੀਂ ਵੱਸਦੇ? ਹਿੰਦੂ ਰਾਜ ਆ ਉੱਥੇ, ਸਿੱਖ ਹੋਣ ਕਰਕੇ ਕਿਸੇ ਨੂੰ ਨਹੀਂ ਕੱਢਿਆ ਗਿਆ, ਹਿੰਦੂ ਹੋਣ ਕਰਕੇ ਕਿਸੇ ਨੂੰ ਨਹੀਂ ਕੱਢਿਆ ਗਿਆ
ਜੀ।
ਤੇ ਬਾਕੀ ਇਹ ਵੱਖਰੀ ਗੱਲ ਆ ਕਿ ਤਗੜੇ ਗੁਆਂਢੀ ਤੋਂ ਹਾਰੀ ਮਾੜਾ ਗੁਆਂਢੀ ਡਰਦਾ ਆ ਤੇ ਤਗੜਾ ਗੁਆਂਢੀ ਆਲੇ ਵਾਲੇ ਧੌਂਸ ਜਮਾਉਂਦਾ, ਨਾ ਨਾ ਸਾਡੇ ਸੰਬੰਧ ਪਾਕਿਸਤਾਨ ਨਾਲ ਠੀਕ ਆ, ਨਾ ਸਾਡੇ ਸੰਬੰਧ ਬਰਮਾ ਨਾਲ ਠੀਕ ਆ, ਨਾ ਲੰਕਾ ਨਾਲ ਠੀਕ ਆ, ਨਾ ਨੇਪਾਲ ਨਾਲ ਠੀਕ ਆ, ਨਾ ਭੂਟਾਨ ਨਾਲ ਠੀਕ ਆ, ਪਰ ਭੂਟਾਨ ਵਿਚਾਰਾ ਬੱਝਿਆ ਹੋਇਆ, ਸਿੱਖਮ ਨੂੰ ਆਪਾਂ ਵਿੱਚ ਮਲਾ ਹੀ ਲਿਆ ਹੋਇਆ ਵਾ ਤੇ ਚੀਨ ਸਾਡਾ ਬੂਥਾ ਸੇਕਦਾ, ਉਧਰ ਅਸੀਂ ਬੂਥਾ ਨਹੀਂ ਕਰਦੇ।
ਤਾਂ ਜੀ ਦੇਖੋ ਸਵਾਲ ਦੇਖੋ, ਇੱਕ ਇੱਕ ਸਿੱਖ ਨੂੰ ਖਾਲਸਾ ਰਾਜ ਬਾਰੇ ਕੁਐਸਚਨ ਪੁੱਛਿਆ ਜਾ ਰਿਹਾ ਪੱਤਰਕਾਰ ਵੱਲੋਂ, ਠੀਕ ਹੈ, ਜਿਹੜਾ ਕਿ ਪਤਾ ਹੀ ਹੈ ਮੋਰੇ ਆਨਸਰ ਕੀ ਆਣਾ ਹੈ, ਠੀਕ ਹੈ, ਉਹਨੂੰ ਕੜਿੱਕੀ ਚ ਫਸਾਇਆ ਜਾ ਰਿਹਾ। ਮੈਨੂੰ ਲੱਗਦਾ ਜੇ ਉਹੀ ਪੱਤਰਕਾਰ ਇਹ ਸਵਾਲ ਕੈਪਟਨ ਸਾਹਿਬ ਨੂੰ ਪੁੱਛੇ ਜਾ ਕੇ ਵੀ ਤੁਹਾਡਾ ਕੀ ਖਿਆਲ ਹੈ, ਹੁਣ ਇਹ ਪੁੱਛਣਾ ਚਾਹੀਦਾ, ਕਿਉਂਕਿ 1986 ਦੇ ਵਿੱਚ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ ਤੇ ਸਟੇਜ ਉੱਤੇ ਕੈਪਟਨ ਸਾਹਿਬ ਵੀ ਬਿਰਾਜਮਾਨ ਸਨ, ਉਹਨਾਂ ਦੇ ਵੀ ਹਸਤਾਖਰ ਹੋਏ ਹੋਏ ਨੇ, ਸਾਈਨ ਹੋਏ ਹੋਏ ਨੇ, ਸੋ ਇਹ ਸਵਾਲ ਉਹਨਾਂ ਨੂੰ ਨੀ ਪੁੱਛਣਾ ਚਾਹੀਦਾ ਜਾ ਕੇ?
ਸਿੱਖਾਂ ਦਾ ਨਿਸ਼ਾਨਾ ਜੋ ਸੀ ਉਹ ਨਿਸ਼ਾਨਾ ਮਿਥਿਆ ਗਿਆ ਸੀ, ਬਸ ਸਮਝ ਲਓ ਵੀ ਅਨੰਦਪੁਰ ਦੇ ਮਤੇ ਤੋਂ ਤਾਂ ਤੇ ਖਾਲਿਸਤਾਨ ਤੋਂ ਠਾਂ ਵਿਚਕਾਏ ਜੇ ਜਿਹੜਾ ਕੋਈ ਦਸਤਾਵੇਜ਼ ਬਣਾਇਆ ਗਿਆ ਸੀ ਉਹਦੇ ਤੇ ਸਿਮਰਨਜੀਤ ਸਿੰਘ ਮਾਨ, ਭਾਈ ਮਨਜੀਤ ਸਿੰਘ, ਗੁਰਚਰਨ ਸਿੰਘ ਟੌੜਾ, ਬਾਲਾ ਜੀ ਇੱਕ ਕੋਈ ਕਰਨਲ ਸੀ ਰਿਟਾਇਰ, ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਇਹਨਾਂ ਸਾਰਿਆਂ ਦੇ ਉਸ ਐਲਾਨਨਾਮੇ ਤੇ ਦਸਖਤ ਨੇ
ਜੀ। ਤੇ ਹੁਣ ਇਹ ਸਵਾਲ ਤਾਂ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ। ਖੈਰ ਇਹ ਵੀ ਪੋਲੀਟੀਕਲ ਰੋਟੀਆਂ ਸੇਕਣ ਦੀ ਟਰਾਈ ਆ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਉਹ ਖਾਲਿਸਤਾਨ ਖਾਲਿਸਤਾਨ ਦਾ ਰੌਲਾ ਪਾ ਕੇ ਨਾ ਜਿਹੜੀ ਵੋਟ ਹੈ ਸ਼ਹਿਰੀ ਵੋਟ ਹੈ ਉਹਨੂੰ ਡਰਾ ਲੈਂਦੇ ਨੇ ਤੇ ਉਹ ਕਹਿੰਦੇ ਨੇ ਨਹੀਂ ਜੀ ਇਹ ਤਾਂ ਫਿਰ ਬੀਜੇਪੀ ਤਾਂ ਅਕਾਲੀਆਂ ਦੀ ਭਾਈ ਬੰਦੀ ਇਹਨਾਂ ਨੇ ਬਣਾ ਦੇਣਾ ਤੇ ਕੈਪਟਨ ਸਾਹਿਬ ਨੂੰ ਵੋਟ ਪਾ
ਦੇਣਾ। ਮਾਂਜੇ ਨੂੰ ਪੰਜਾਬ ਦੇ ਲੋਕਾਂ ਨੇ ਮਾਂਜਿਆ ਜਿਹੜੀਆਂ ਗੱਲਾਂ ਤਾਂ ਉਹਨਾਂ ਚੋਂ ਮੇਨ ਗੱਲ ਇਹੀ ਸੀ ਸ਼ਹਿਰੀ ਵੋਟਾਂ 15 ਸੀਟਾਂ ਹੁਣ ਵੇਖਿਆ ਵੀ ਆ ਜਦੋਂ ਬਾਹਰਲੇ ਸਿੱਖ ਆ ਗਏ ਅਰਬਾਂ ਰੁਪਏ ਭੇਜਦੇ ਆ ਇਹਨਾਂ ਨੇ ਤੇ ਆ ਬੱਸਾਂ ਤੇ ਹਵਾਈ ਜਹਾਜ਼ ਭਰ ਭਰ ਕੇ ਆ ਗਏ ਪੰਜਾਬ ਦੇ ਵਿੱਚ ਤੇ ਖਾਲਿਸਤਾਨੀ ਆ ਗਏ
ਤੇ
ਖਾਲਿਸਤਾਨੀਆਂ ਦਾ ਰਾਜ ਨਾ ਆ ਜਾਵੇ ਉਹਨਾਂ ਨੇ ਬੀਜੇਪੀ ਨੂੰ ਛੱਡ ਕੇ 15 ਸੀਟਾਂ ਸ਼ਹਿਰੀ ਕਾਂਗਰਸ ਨੂੰ ਜਿਤਾ ਤੀਆਂ 15 ਦਾ ਮਤਲਬ ਵੀ 30 ਸੀਟਾਂ ਦਾ ਫਰਕ ਪੈ ਜਾਂਦਾ ਸੋ ਇਸ ਤਰ੍ਹਾਂ ਖਾਲਿਸਤਾਨ ਖਾਲਿਸਤਾਨ ਕਹਿ ਕੇ ਬਾਹਰਲੇ ਸਿੱਖਾਂ ਨੇ ਮਾਂਝੇ ਵਾਲਿਆਂ ਦਾ ਮਾਂਝਾ ਮਾਂਝਤਾ
ਉਹ ਆਪੇ ਚਲੋ ਇਹ ਤਾਂ ਪੋਲੀਟਿਕਸ ਤਾਂ ਜੀ ਇਹ ਤਾਂ ਹੋਣਾ ਹੀ ਹੋਣਾ ਆ ਖੈਰ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਤਾਂ ਜੀ ਕਿ ਬਹੁਤ ਸਾਰੇ ਜਿਹੜੇ ਗੁਰੂ ਘਰ ਨੇ ਹੁਣ ਖੁੱਲ ਚੁੱਕੇ ਨੇ ਉਹਦੇ ਵਿੱਚ 50 ਕੁ ਬੰਦਿਆਂ ਦੀ ਜਿਹੜੀ ਆ ਹਾਜ਼ਰੀ ਉਹ ਲੱਗ ਸਕਦੀ ਆ ਕੀਰਤਨ ਸੁਣ ਸਕਦੇ ਨੇ ਲੰਗਰ ਛਕ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਸੰਖਿਆ ਉਹ ਵਧਾਈ ਜਾਏਗੀ ਤੇ ਕੱਲ ਇੱਕ ਸਵਾਲ ਆਇਆ ਸੀ ਟਿੱਪਣੀ ਕਰਨ ਵਾਸਤੇ ਕਿ ਇੰਡੀਆ ਦੇ ਵਿੱਚ ਜਿਹੜੇ ਗੁਰਦੁਆਰੇ ਮੰਦਰ ਮਸਜਿਦ ਆ ਉਹ ਹਜੇ ਐਨੀ ਦਿਨੀ ਹਜੇ ਖੁੱਲਣੇ ਨੇ ਉਹਨਾਂ ਦੇ ਹਜੇ ਵਿਚਾਰਾਂ ਚੱਲ ਰਹੀਆਂ ਨੇ ਪਰ ਠੇਕਿਆਂ ਤੇ ਕੋਈ ਪ੍ਰੋਬਲਮ ਨਹੀਂ ਉੱਥੇ ਸਾਰਾ ਚੱਲ ਰਿਹਾ ਤੇ ਉਹ ਕਹਿੰਦੇ ਸੀ ਵੀ ਟਿੱਪਣੀ ਕਰੋ ਤੇ ਮੈਂ ਤਾਂ ਇਹੀ ਕਿਹਾ ਸੀਗਾ ਵੀ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਹਨਾ ਤੇ ਇਹ ਜਿਹੜੀਆਂ ਗੱਲਾਂ ਮਤਲਬ ਕਿ ਕਿਉਂ ਡਰ ਲੱਗਦਾ ਕਿ ਲੋਕ ਜਿਹੜੇ ਮੰਦਰਾਂ ਮਸਜਿਦਾਂ ਜਾਣਗੇ ਜਾਂ ਕੀ ਕਰਨਗੇ ਉੱਥੇ ਵੀ ਜਿਹੜੀ ਸ਼ਰਧਾ ਬਸ ਜਾਣਾ ਚਾਹੁੰਦੇ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਠੇਕਿਆਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ
ਇਹਦਾ ਜਵਾਬ ਤਾਂ ਤੁਸੀਂ ਉਹ ਬਾਣੀ ਦੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਤੁਕ ਹੈ ਨਾ ਉਹਦੇ ਨਾਲ ਹੀ ਦੇਤਾ ਸੌ ਹੱਥ ਰੱਸਾ ਸਿਰੇ ਤੇ ਗੰਢ ਬਾਕੀ ਉਗਤੀਆਂ ਜੁਗਤੀਆਂ ਨਾਲ ਜੇ ਅਸੀਂ ਗੱਲ ਕਰਨੀ ਹੋਵੇ ਤੇ ਗੁਰਦੁਆਰਿਆਂ ਚ ਧਰਮ ਮੰਦਰਾਂ ਦੇ ਵਿੱਚ ਲੋਕੀ ਜਾਣਗੇ ਚੜਾਵਾ ਚੜਾਉਣਗੇ ਉਹ ਸਰਕਾਰ ਨੂੰ ਨਹੀਂ ਮਿਲਣਾ ਉਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਖਜ਼ਾਨੇ ਵਿੱਚ ਜਾਣਾ ਜੇ ਉਹ ਜਾਣਗੇ ਠੇਕਿਆਂ ਤੇ ਸ਼ਰਾਬ ਖਰੀਦਣ ਉਹਦਾ ਜਿੰਨੀ ਉਨੀ ਸ਼ਰਾਬ ਦਾ ਮੁੱਲ ਨਹੀਂ ਹੁੰਦਾ ਜਿੰਨਾ ਟੈਕਸ ਸਰਕਾਰ ਨੂੰ ਪਹੁੰਚਦਾ ਤੇ ਫਿਰ ਸ਼ਰਾਬ ਪੀ ਕੇ ਉਹ ਨਸ਼ੇ ਵਿੱਚ ਬਰਾਜੇ ਰਹਿਣਗੇ ਉਹਨਾਂ ਦਾ ਧਿਆਨ ਨਹੀਂ ਜਾਊਗਾ ਸਰਕਾਰ ਦੀਆਂ ਊਣਤਾਨੀਆਂ ਵੱਲ ਸਰਕਾਰ ਦੇ ਮਿਸਮੈਨੇਜਮੈਂਟ ਵੱਲ ਲੋਕਾਂ ਦੇ ਦੁੱਖਾਂ ਵੱਲ ਉਹ ਆਪਣਾ ਵੀ ਦੁੱਖ ਭੁੱਲਣਗੇ ਤੇ ਉਹਨਾਂ ਨੂੰ ਲੋਕਾਂ ਦਾ ਦੁੱਖ ਵੀ ਨੀ ਚੇਤੇ ਆਊਗਾ ਇਸ ਲਈ ਦੋਹੀ ਹੱਥੀ ਨੀ ਸਰਕਾਰ ਦੇ ਕਿਉਂ ਹੱਥੀ ਲੱਡੂ ਸਮਝ ਲਓ ਠੇਕੇ ਖੁੱਲੇ ਰੱਖਣ ਲਈ ਤੇ ਦੂਜੀ ਗੱਲ ਵੀ ਮੇਰੀ ਸ਼ਾਇਦ ਮੇਰੀ ਜਾਣਕਾਰੀ ਤੁਹਾਡੇ ਨਾਲ ਪਛੜੀ ਹੋਈ ਹੋਵੇ ਮੇਰਾ ਖਿਆਲ ਸੀ ਵੀ ਪੰਜਾਬ ਆਸਟ੍ਰੇਲੀਆ ਚ ਗੁਰਦੁਆਰੇ ਜਿਹੜਾ 50 ਬੰਦੇ ਜਾਣ ਦੀ ਆਗਿਆ ਉਹ ਵੀ ਸ਼ਾਇਦ ਇਉਂ ਹੈ ਕਿ ਜਾਓ ਗੁਰਦੁਆਰਾ ਖੁੱਲਾ ਆ ਜਾਓ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਆ ਜਾਓ ਤੇ ਲੰਗਰ ਨਹੀਂ ਅਜੇ ਖੁੱਲਿਆ ਤੇ ਬਾਕੀ ਇਹ ਵੀ ਦੀਵਾਨ ਜਿਹੜੇ ਆ ਗੁਰਦੁਆਰਿਆਂ ਚ ਉਸ ਤਰ੍ਹਾਂ ਹੀ ਲੱਗ ਰਹੇ ਆ ਤਕਰੀਬਨ ਸਾਰੇ ਗੁਰਦੁਆਰੇ ਜਿਹੜੇ ਇੰਟਰਨੈਟ ਤੇ ਨੇ ਲੋਕੀ ਘਰਾਂ ਬੈਠ ਕੇ ਆਪਣੀ ਆਪਣੀ ਪਸੰਦ ਦੇ ਗੁਰਦੁਆਰਿਆਂ ਦਾ ਦੀਵਾਨ ਕਥਾ ਕੀਰਤਨ ਪਾਠ ਸੁਣ ਸਕਦੇ ਨੇ ਔਰ ਉੱਥੇ ਸੁਣਿਆ ਕਿ ਗੁਰਦੁਆਰੇ ਦੇ ਵਿੱਚ ਰੁਕਣ ਦੀ ਨਹੀਂ ਹੈਗੀ ਆਗਿਆ ਪਰ ਮੇਰੇ ਆਪਣਾ ਮੇਰੀ ਜਾਣਕਾਰੀ ਜਿਹੜੇ ਗੁਰਦੁਆਰੇ ਜਿਹੜੇ ਪਾਰਕ ਲਈ ਤੇ ਸੈਕਟਰੀ ਸਾਹਿਬ ਨੇ ਦੱਸਿਆ ਵੀ ਉਹ ਚਾਹੁੰਦੇ ਨੇ ਵੀ ਉਹ 50 ਥਾਵਾਂ ਤੇ ਥੋੜੇ ਥੋੜੇ ਫਰਕ ਰੱਖ ਕੇ 2-2 ਮੀਟਰ ਦਾ ਫਰਕ ਰੱਖ ਕੇ ਨਿਸ਼ਾਨੀਆਂ ਲਾ ਦੇਣ ਕਿ ਭਾਈ ਕੁਝ ਸਮੇਂ ਲਈ ਦਰਬਾਰ ਹਾਲ ਦੇ ਅੰਦਰ 50 ਬੰਦੇ ਕੁਝ ਸਮੇਂ ਲਈ ਬੈਠ ਵੀ ਸਕਦੇ ਨੇ
ਸਭਿਆਚਾਰ ਦੇ ਵਿਚ ਧਰਮ ਦੇ ਵਿਚ ਜਿਹੜੀ ਇੱਕ 2018 ਦੀ ਤੁਹਾਨੂੰ ਖਬਰ ਦੱਸਦੇ ਆ ਕਿ ਓਹਦੇ ਵਿਚ ਨਾ ਜਿਹੜੀ ਡੋਨੇਸ਼ਨ ਹੈ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਲਈ ਜਾਂ ਜਿੰਨੇ ਵੀ ਐਸ ਜੀ ਪੀ ਸੀ ਦੇ ਰਨ ਗੁਰਦੁਆਰੇ ਨੇ ਪਬਲਿਕ ਦੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਹੈ ਡੋਨੇਸ਼ਨ ਦਾ ਤੇ ਇਸ ਸਾਲ ਵੀ ਕਹਿੰਦੇ ਵੀ 40,000 ਟਨ ਜਿਹੜੀ ਕਣਕ ਹੈ ਉਹ ਡੋਨੇਟ ਹੋਈ ਹੈ ਹਾਂ ਲੋਕਾਂ ਨੇ ਨਾ ਮਤਲਬ ਇੰਨੀ ਕੁ ਕਣਕ ਡੋਨੇਟ ਕੀਤੀ ਹੈ ਇਸ ਸੀਜ਼ਨ ਤੋਂ ਆਪਣੇ ਬਾਅਦ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ
ਚੜਾਵਾ ਨਹੀਂ ਆ ਰਿਹਾ ਤੇ ਲੰਗਰ ਨਾ ਥੋੜ ਜਾਵੇ
ਹਾਂਜੀ
ਪਿਛਲੇ ਸਾਲ ਨਾਲ ਉਹ ਕਈ ਗੁਣਾ ਵੱਧ ਕਣਕ ਲੋਕਾਂ ਨੇ ਭੇਟਾ ਕੀਤੀ
ਹਾਂਜੀ ਭੇਟਾ
ਕੀਤੀ ਤੁਸੀਂ ਹੈਰਾਨ ਹੋ ਗਏ ਬਈ
ਗੁਰਦੁਆਰਾ ਸਾਹਿਬ ਬੰਦ ਹੋ ਗਏ ਨੇ ਉੱਥੇ ਲੰਗਰ ਨੀ ਬਣ ਰਿਹਾ ਪਰ ਉਹ ਜਿਹੜਾ ਲੰਗਰ ਹੈ ਨਾ ਜਿਹੜੇ ਪ੍ਰਸ਼ਾਸਨ ਹੈ ਉਹ ਉੱਥੋਂ ਲੈ ਕੇ ਜਿਹੜਾ ਵੰਡ ਰਿਹਾ ਜਿਹੜੇ ਲੋਕਡਾਊਨ ਹੋਏ ਨੇ ਉੱਥੇ ਉੱਥੋਂ ਹੀ ਜਾ ਰਹੇ ਨੇ ਲੰਗਰ ਹੋਰ ਉੱਥੇ ਡੀਸੀ ਨੇ ਘਰ ਸਟੋਵ ਤੇ ਥੋੜਾ ਬਣਦਾ ਲੰਗਰ ਉਹ ਗੁਰੂ ਘਰਾਂ ਚੋਂ ਜਾ ਰਿਹਾ ਠੀਕ ਹੈ ਨਾ।
ਉਹ ਤੇ ਮੈਂ ਵੀ ਜਦੋਂ ਇਹੋ ਜਿਹੀ ਗੱਲ ਆਉਂਦੀ ਹੈ, ਤੁਸੀਂ ਦੇਖੋ ਵਟਸਐਪ ਤੇ ਫੇਸਬੁੱਕ ਤੇ ਨਾਨ ਸਿੱਖ ਵੀ ਮੁੜ ਮੁੜ ਕਹਿੰਦੇ ਹੋ ਸਿੱਖਾਂ ਨੂੰ ਦੇ ਦਿਓ ਪ੍ਰਬੰਧ, ਕੋਈ ਭੁੱਖਾ ਨੀ ਸਹੂਗਾ, ਗੁਰਦੁਆਰਿਆਂ ਨੂੰ ਦੇ ਦਿਓ ਅਨਾਜ, ਸਰਕਾਰੀ ਗੋਦਾਮਾਂ ਵਿੱਚ ਜਿਹੜਾ ਸੜ ਰਿਹਾ ਵਾ ਤੇ ਜਿਹਦੇ ਤੇ ਪਾਣੀ ਪਾ ਕੇ ਜਿਹੜੇ ਆ ਚੌਂਕੀਦਾਰ ਉਹਨੂੰ ਸਾੜ ਕੇ ਤੇ ਕੌਡੀਆਂ ਦੇ ਭਾ ਵੇਚਦੇ ਆ, ਔਰ ਉਹ ਗੁਰਦੁਆਰਿਆਂ ਵਾਲਿਆਂ ਨੂੰ ਦਿਓ, ਤੇ ਉਹ ਜੇ ਕੋਈ ਵੀ ਬੰਦਾ ਭੁੱਖਾ ਨੀ ਸੋਏਗਾ ਜੇ ਇਹ ਪ੍ਰਬੰਧ, ਜੇ ਸਰਕਾਰ ਸਿਰਫ ਕੁਝ ਵੀ ਨਾ ਕਰੇ। ਕਿਸੇ ਨੇ ਕਿਹਾ ਵੀ ਇੰਨੇ ਲੱਖ ਕਰੋੜ ਪ੍ਰਧਾਨ ਮੰਤਰੀ ਦੇ ਰਾਹਤ ਕੋਸ਼ ਦੇ ਵਿੱਚ ਜਮਾਂ ਹੋ ਗਿਆ, ਉਹ ਦਿਓ ਲੋਕਾਂ ਨੂੰ ਸਾਰੇ ਟੱਬਰ ਨੂੰ 25,000 ਆ ਜੂਗਾ। ਤੇ ਮੈਂ ਕਿਹਾ ਵੀ ਉਹ 25,000 ਨਾਲ ਅਨਾਜ ਹੀ ਖਰੀਦਣਾ ਨਾ ਲੋਕਾਂ ਨੇ, ਉਹ ਅਨਾਜ ਗੋਦਾਮਾਂ ਚੋਂ ਜੇ ਸਰਕਾਰ ਲੋਕਾਂ ਨੂੰ ਨਹੀਂ ਸਹੀ ਤਰ੍ਹਾਂ ਪਹੁੰਚਾ ਸਕਦੀ, ਗੁਰਦੁਆਰੇ ਵਾਲਿਆਂ ਨੂੰ ਦਿਓ, ਕੋਈ ਭੁੱਖਾ ਨੀ ਸੌਣ ਦੇਣਗੇ। ਲੰਗਰ ਤੁਹਾਡੇ ਭੇਜ ਦਿੱਤੇ ਹੋਏ ਦਾਣਿਆਂ ਨੂੰ ਆਟੇ ਚ ਪੀ ਕੇ ਤੇ ਰੋਟੀਆਂ ਪਕਾ ਕੇ ਦਾਲ ਬਣਾ ਕੇ ਲੋਕਾਂ ਨੂੰ ਘਰੋ ਘਰੀ ਪਹੁੰਚਾਉਣਗੇ। ਤੇ ਉਹ ਗੱਲ ਮੈਂ ਵਿੱਚੋਂ ਕਰਨ ਲੱਗਾ ਤੇ ਭੁੱਲ ਚੱਲੀ ਸੀ। ਦੇਖੋ 1984 ਵਿੱਚ ਜਦੋਂ ਗੁਰਦੁਆਰਿਆਂ ਦੇ ਉੱਪਰ ਹਮਲੇ ਹੋਏ ਆ
ਜੀ,
ਤੇ ਸਰਕਾਰ ਫੌਜ ਸਭ ਕੁਝ ਲੁੱਟ ਕੇ ਲੈ ਗਈ ਆ, ਕੀਮਤੀ ਚੀਜ਼ਾਂ ਵੀ ਲੁੱਟ ਕੇ, ਲਾਇਬ੍ਰੇਰੀ ਵੀ, ਖਜ਼ਾਨੇ ਵੀ, ਗੋਲਕਾਂ ਵੀ ਲੁੱਟ ਕੇ ਲੈ ਗਈ। ਉਸ ਤੋਂ ਬਾਅਦ ਵੀ ਕੁਝ ਸਹੀ ਜੁਝਾਰੂ ਤੇ ਕੁਝ ਸਰਕਾਰ ਦੇ ਵਾੜੇ ਹੋਏ ਏਜੰਟ ਜੁਝਾਰੂਆਂ ਦੇ ਭੇਜ ਚ ਗੋਲਕਾਂ ਵੀ ਲੁੱਟ ਕੇ ਲੈ ਜਾਂਦੇ ਸੀ। 77 ਤੱਕ ਮੈਨੇਜਰਾਂ ਗ੍ਰੰਥੀਆਂ ਨੂੰ ਜਾ ਕੇ ਉਹਨਾਂ ਦੇ ਦਫ਼ਤਰਾਂ ਚ ਬੈਠੀਆਂ ਜਾਂ ਢਾ ਕੇ ਕੁੱਟ ਆਉਂਦੇ ਸੀ। ਮੇਰੇ ਭਾਈਆ ਜੀ ਉਹਨਾਂ ਦਿਨਾਂ ਵਿੱਚ ਰਾਮਸਰ ਸਾਹਿਬ ਦੇ ਜਹੇਦਾਰ ਹੁੰਦੇ ਸੀ ਤੇ ਉਹ ਕਹਿੰਦੇ ਵੀ ਇੱਥੇ ਦੇ ਲੋਕੀ ਆਪਣਾ ਸਿੱਖਾਂ ਦੇ ਭੇਸ ਦੇ ਵਿੱਚ ਗੋਲਕਾਂ ਲੁੱਟ ਕੇ ਲਈ ਜਾਂਦੇ ਆ, ਮੇਰੇ ਕੋਲ ਨਹੀਂ ਅਜੇ ਤਾਈਂ ਆਏ। ਤੇ ਇੱਥੇ ਅਸੀਂ ਸਾਹਮਣੇ ਬਾਗ ਦੇ ਵਿੱਚ ਪੁਲਿਸ ਵਾਲੇ ਵੀ ਤੇ ਉਹ ਵੀ ਆਪਸ ਵਿੱਚ ਬਥੇਰੇ ਗੱਲਾਂ ਬਾਤਾਂ ਕਰਦੇ ਆ ਤੇ ਮੈਨੂੰ ਕੀ ਕਰਨਾ ਚਾਹੀਦਾ। ਮੈਂ ਕਿਹਾ ਵੀ ਤੁਹਾਡੀ ਡਿਊਟੀ ਤੇ ਹੈਗੀ ਆ ਸਾਰਾ ਕੁਝ ਸਾਂਭਣ ਦੀ, ਪਰ ਜਦੋਂ ਅਗਲੇ ਸਾਰੇ ਪਾਸੇ ਲੁੱਟ ਮਚੀ ਆ ਤੇ ਤੁਹਾਡੇ ਕੋਲ ਕੁਝ ਲੁੱਟਣ ਆਉਂਦਾ ਆ ਤੇ ਕੀ ਪਤਾ ਉਹ ਸਹੀ ਜੁਝਾਰੂ ਹੋਵੇ ਤੇ ਤੁਸੀਂ ਆਪਣਾ ਪਰਾਂ ਚਲੇ ਜਾਓ ਤੇ ਸ੍ਰੀ ਸਾਹਿਬ ਤੁਸੀਂ ਵੱਡੀ ਗੱਲ ਪਾਉਂਦੇ ਹੋ ਤੇ ਜੇ ਫੇਰ ਵੀ ਨਾ ਰੋਕਣ ਦੇ ਬਾਵਜੂਦ ਤੁਹਾਨੂੰ ਕੋਈ ਆਣ ਕੇ ਨਿੱਜੀ ਤੌਰ ਤੇ ਕਰਦਾ ਆ ਤੇ ਫੇਰ ਤੁਸੀਂ ਸਿਰ ਲਾ ਦਿਓ ਗਾਂ ਗੱਲ ਗੱਲ ਫਿਰ ਵੇਖੀ ਜੂਗੀ ਕਿਰਪਾਨ ਤੁਹਾਡੇ ਕੋਲ ਵੱਡੀ ਹੈਗੀ ਆ। ਸੋ ਉਦੋਂ ਗੁਰਦੁਆਰਿਆਂ ਦੇ ਮੁਲਾਜ਼ਮਾਂ ਨੂੰ ਵਿਚਾਰਿਆਂ ਨੂੰ ਇਹ ਤਨਖਾਹ ਮਿਲਣੋਂ ਬੰਦ ਹੋ ਗਈ, ਗੁਰਦੁਆਰੇ ਦੇ ਖਰਚ ਰੁਕ ਗਏ, ਗੁਰਦੁਆਰ ਮੁਲਾਜ਼ਮਾਂ ਦੇ ਨਿਆਣੇ ਭੁੱਖੇ ਰਹਿਣ ਲੱਗੇ। ਉਦੋਂ ਅੱਜ ਵਾਂਗੂ ਲੰਗਰ ਪ੍ਰਸ਼ਾਦਾ ਛਕਣ ਦੀ ਮੁਲਾਜ਼ਮਾਂ ਨੂੰ ਆਗਿਆ ਨਹੀਂ ਸੀ ਹੁੰਦੀ ਤੇ ਸਾਲ ਦੇ ਵਿੱਚ ਵਿੱਚ ਹੀ ਜਦੋਂ ਪ੍ਰਬੰਧ ਆਇਆ ਵਾ, ਬਰਨਾਲੇ ਦੀ ਸਰਕਾਰ ਆਈ ਹੈ ਤੇ ਸ਼੍ਰੋਮਣੀ ਗੁਰੂ ਦਾ ਪ੍ਰਬੰਧ ਗੁਰਦੁਆਰਿਆਂ ਦਾ ਕਮੇਟੀ ਚੁਣੀ ਹੋਈ ਦੇ ਪ੍ਰੈਕਟੀਕਲੀ ਤੋਂ ਹੱਥ ਚ ਗਿਆ ਆ ਤੇ ਮੈਂ ਪੜ੍ਹਿਆ ਗੁਰਦੁਆਰਾ ਗਜ਼ਟ ਦੇ ਵਿੱਚ ਸਾਲ ਦੋ ਸਾਲ ਕੇ ਤਿੰਨ ਸਾਲਾਂ ਦੇ ਵਿੱਚ ਵਿੱਚ ਹੀ ਸ਼੍ਰੋਮਣੀ ਕਮੇਟੀ ਕੋਲ ਸਿੱਖਾਂ ਨੇ ਇੰਨਾ ਫੰਡ ਦੇ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੇ ਸਰਕਾਰ ਕੋਲ ਮੰਗ ਕੀਤੀ ਕਿ ਸਾਨੂੰ ਮੈਡੀਕਲ ਕਾਲਜ ਖੋਲਣ ਦੀ ਆਗਿਆ ਦਿਓ, ਸਾਨੂੰ ਇੰਜੀਨੀਅਰਿੰਗ ਕਾਲਜ ਖੋਲਣ ਦੀ ਆਗਿਆ ਦਿਓ, ਸਾਨੂੰ ਵੱਡੇ ਪੈਮਾਨੇ ਤੇ ਹਸਪਤਾਲ ਖੋਲਣ ਦੀ ਆਗਿਆ ਦਿਓ, ਸਾਨੂੰ ਘਿਓ ਦਾ ਕਾਰਖਾਨਾ ਲਾਉਣ ਦੀ ਆਗਿਆ ਦਿਓ, ਸਾਨੂੰ ਕਾਗਜ਼ਾਂ ਦਾ ਕਾਰਖਾਨਾ ਲਾਉਣ ਦੀ ਆਗਿਆ ਦਿਓ, ਇੱਥੋਂ ਦਾ ਸਾਨੂੰ ਬੈਂਕ ਖੋਲਣ ਦੀ ਆਗਿਆ ਦਿਓ। ਇੰਨੇ ਵਸੀਲੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਨੂੰ ਦੇ ਤੇ ਸੀ ਵਿਦਨ ਥੋੜੇ ਜਿਹੇ ਸਮੇਂ ਦੇ ਵਿੱਚ। ਸੋ ਇਹ ਹੈ ਵੀ ਇਹ ਜਿਵੇਂ ਸਰਕਾਰਾਂ ਸਿੱਖਾਂ ਤੇ ਜ਼ੁਲਮ ਕਰ ਲਈਆਂ, ਸਿੱਖ ਜਿਹੜੇ ਆ ਉਹ ਗੇਂਦ ਵਾਂਗੂ ਬਾਲ ਵਾਂਗੂ ਉਹਨਾਂ ਹੀ ਤਾਂ ਉੱਚਾ ਉੱਠਦੇ ਆ।
ਜੀ 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 ਬਿਲਕੁਲ ਬਿਲਕੁਲ, ਬਹੁਤ ਮਤਲਬ ਇਹੀ ਮੈਂ ਕਹਿਣਾ ਚਾਹੁੰਦਾ ਸੀ ਜਿਹੜੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਹੈ ਕਿ ਜੋ ਹੁਣ ਵੀ ਆ ਗੁਰਦੁਆਰਿਆਂ ਦੀ ਕਾਫੀ ਸਪੋਰਟ ਹੋ ਰਹੀ ਹੈ। ਮੈਂ ਇੱਥੇ ਵੀ ਆਪਣੇ ਸੱਜਣਾਂ ਨੂੰ ਜਿੰਨੇ ਮੈਨੂੰ ਫੋਨ ਵੀ ਆਉਂਦੇ ਨੇ, ਮੈਂ ਰੇਡੀਓ ਤੇ ਵੀ ਤਾਇਆ ਜੀ ਇਹ ਕਹਿਣਾ ਆ ਕਿ ਪਰਸੋਂ ਨਾ ਮੈਨੂੰ ਅਮਰੀਕ ਭਾਜੀ ਨੇ ਮੈਸੇਜ ਭੇਜਿਆ ਕਿ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਦੇ ਵਿੱਚ ਤਕਰੀਬਨ 10 ਮਿੰਟ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਮੈਂ ਕੋਸ਼ਿਸ਼ ਕਰ ਰਿਹਾ ਇਸ ਦਾ ਵੀਡੀਓ ਜਾਂ ਆਡੀਓ, ਹਾਂਜੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਤੇ ਇਸੇ ਤਰ੍ਹਾਂ
ਇੰਗਲੈਂਡ ਕੈਨੇਡਾ, ਅੱਛਾ ਨਿਊਜ਼ੀਲੈਂਡ ਵੀ, ਇੰਗਲੈਂਡ ਕੈਨੇਡਾ ਚ ਵੀ ਸੁਣਿਆ,
ਹਾਂਜੀ ਆਸਟ੍ਰੇਲੀਆ ਚ ਵੀ ਕੀਤੀ ਗਈ ਆ। ਤੇ ਹੁਣ ਮੈਂ ਇਹ ਕਹਿਣਾ ਆਪਣੇ ਸਾਰੇ ਸੱਜਣਾ ਮਿੱਤਰਾਂ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਕਿ ਜਿਹੜੀ ਨਾ ਅਸੀਂ ਕੈਂਪੇਨ ਦਾ ਅਣਚਾਹਿਆ ਹਿੱਸਾ ਬਣ ਗਏ ਸੀ, ਉਹ ਗੁਰੂ ਦੇ ਗੋਲਕ ਦੇ ਮਤਲਬ ਗੋਲਕ ਚੋਰ ਜੀ ਆ ਕਮੇਟੀ ਗੋਲਕ ਚੋਰ ਹਨਾ, ਇਹ ਗੋਲਕਾਂ ਚ ਨਾ ਪਾਓ ਪੈਸੇ, ਇਹ ਕੂੜ ਪ੍ਰਚਾਰ ਤੋਂ ਜਿਨ੍ਹਾਂ ਦੇ ਵਿੱਚ ਕਈ ਵਾਰੀ ਸਾਨੂੰ ਵੀ ਇੱਦਾਂ ਲੱਗਦਾ ਸੀ ਅਸੀਂ ਕੂੜ ਪ੍ਰਚਾਰ ਦੇ ਹਿੱਸਾ ਬਣ ਜਾਂਦੇ ਸੀ, ਪਰ ਨਹੀਂ, ਦੇਖਿਆ ਪ੍ਰਤੱਖ ਦੇਖ ਲਿਆ ਵੀ ਉਹ ਕੂੜ ਪ੍ਰਚਾਰ ਹੀ ਸੀ। ਜਿਹੜੇ ਲੋਕ ਕਹਿੰਦੇ ਸੀ ਨਾ ਗੋਲਕਾਂ ਚ ਪੈਸੇ ਨਾ ਪਾਓ, ਗੁਰਦੁਆਰਿਆਂ ਨੂੰ ਪੈਸੇ ਨਾ ਦਿਓ, ਉਹ ਹੁਣ ਵੀ ਕਿਤੇ ਕੁਛ ਨੀ ਦਿੰਦੇ ਨਜ਼ਰ ਆਏ। ਹੁਣ ਗੁਰਦੁਆਰੇ ਹੀ ਖੜੇ ਨੇ, ਗੁਰਦੁਆਰਿਆਂ ਦੇ ਹੀ ਜਿਹੜੇ ਗੋਲਕਾਂ ਚੋਂ ਜਾਂ ਗੁਰਦੁਆਰੇ ਚ ਪਹੁੰਚਦੀ ਰਸ਼ ਤੋਂ ਲੰਗਰ ਬਣ ਕੇ ਪਬਲਿਕ ਦੇ ਲਈ ਅਵੇਲੇਬਲ ਹੋਏ ਨੇ, ਇਹਨਾਂ ਵਿਦੇਸ਼ਾਂ ਦੇ ਵਿੱਚ ਵੀ। ਔਰ ਸਾਰੀਆਂ ਸਰਕਾਰਾਂ, ਮਤਲਬ ਅਮਰੀਕਾ ਦੀ ਸਰਕਾਰ ਤੋਂ ਲੈ ਕੇ ਸਾਰੀਆਂ ਸਰਕਾਰਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹਦੀ ਸ਼ਲਾਘਾ ਕੀਤੀ ਹੈ, ਤੇ ਫਿਰ ਇੱਕ ਮੂੰਹ ਤੇ ਚਪੇੜ ਵੱਜਣ ਵਾਲੀ ਉਹਨਾਂ ਬੰਦਿਆਂ ਤੇ ਬਣ ਜਾਂਦੀ ਹੈ ਜਿਹੜੇ ਕਹਿੰਦੇ ਨੇ ਕਿ ਗੁਰਦੁਆਰੇ ਜਿਹੜੇ ਨੇ ਚੋਰ ਨੇ, ਹਨਾ, ਉਹ ਗੋਲਕਾਂ ਜਿਹੜੀਆਂ ਨੇ ਚੋਰ ਨੇ। ਸੋ ਇਸ ਕਰਕੇ ਮੈਂ ਇਹੀ ਕਹਿਣਾ, ਮੇਰੀ ਤਾਂ ਇਹ ਬੇਨਤੀ ਆ ਕਿ ਅਗਰ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ, ਸਾਨੂੰ ਲੱਗਦਾ ਆ, ਵੈਸੇ ਤਾਂ ਕਰਨਾ ਚਾਹੀਦਾ, ਹਰ ਸਿੱਖ ਨੂੰ ਆਪਣਾ ਦਸਵੰਧ ਕੱਢਣਾ ਚਾਹੀਦਾ, ਤਾਂ ਉਹ ਆਪਣੇ ਨੇੜੇ ਵਾਲੇ ਗੁਰਦੁਆਰੇ ਦੇ ਵਿੱਚ ਜਾ ਕੇ ਦਾਨ ਕਰੇ, ਤਾਂ ਕਿ ਉਹਨਾਂ ਦਾ ਪਹਿਲਾਂ ਆਪਣਾ ਭਾਈਚਾਰਾ ਸਹੀ ਰਵੇ, ਫੇਰ ਉਹ ਬਾਹਰ ਜਾਣ।
ਤੁਸੀਂ ਇਹ ਵੀ ਦੇਖੋ ਵੀ ਜਿਹੜੇ ਜਿਹੜੇ ਸ਼੍ਰੋਮਣੀ ਕਮੇਟੀ ਜਾਂ ਇਲੈਕਟਡ ਗੁਰਦੁਆਰਿਆਂ ਦੀ ਕਮੇਟੀਆਂ ਦੇ ਪ੍ਰਬੰਧ ਵਾਲੇ ਗੁਰਦੁਆਰੇ ਨਹੀਂ ਵੀ ਹੈਗੇ ਨਾ
ਜੀ।
ਹੁਣ ਦੇਖੋ ਮਿਸਾਲ ਵਜੋਂ ਪਲਮਟਨ ਮੈਲਬਰਨ ਦੇ
ਬਿਲਕੁਲ
ਉਹ ਵਿਧੀ ਚੰਦੀਆਂ ਨਿਹੰਗ ਸਿੰਘਾਂ ਦਾ, ਤੇ ਕਿੰਨੀ ਉਹਨਾਂ ਨੇ ਸੇਵਾ ਲੋਕਾਂ ਨੂੰ ਘਰ ਘਰ ਅੰਨ ਪਹੁੰਚਾਉਣ ਦੀ, ਲੰਗਰ ਪਹੁੰਚਾਉਣ ਦੀ ਕੀਤੀ, ਹੁਣ ਕੰਬਲ ਵੰਡ ਰਹੇ ਆ, ਤੇ ਉਹਨਾਂ ਵੱਲ ਵੇਖ ਕੇ ਫਿਰ ਬਾਅਦ ਚ ਦੂਜੇ ਗੁਰਦੁਆਰੇ ਸ਼ੁਰੂ ਹੋਏ ਨੇ, ਹੋਰ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਆ। ਸੋ ਮੇਰਾ ਮਤਲਬ ਆ ਵੀ ਜਿੱਥੇ ਕੋਈ ਸਹੀ ਬੰਦਾ ਆ, ਚਾਹੇ ਉਹ ਇਲੈਕਟਡ ਪ੍ਰਧਾਨ ਆ ਤੇ ਚਾਹੇ ਉਹ ਮਹੰਤ ਆ ਤੇ ਚਾਹੇ ਗ੍ਰੰਥੀ ਆ, ਜੇ ਉਹ ਚੰਗਾ ਬੰਦਾ ਆ ਤੇ ਉਹ ਚੁਣੀ ਜਾਂ ਨਾ ਚੁਣੀ ਕਮੇਟੀ ਦਾ ਪ੍ਰਬੰਧ ਵਾਲੀ ਵੀ ਕੋਈ ਗੱਲ ਨਹੀਂ ਹੈਗੀ, ਉਹ ਹਰ ਥਾਂ ਹੀ ਚੰਗਾ ਕੰਮ ਹੋ ਰਿਹਾ ਵਾ। ਉਹ ਯੰਗ ਮੁੰਡਾ ਗੁਰਦਰਸ਼ਨ ਸਿੰਘ ਉੱਥੇ ਤੇ ਪਿਤਾ ਪੁੱਤਰ ਨੇ ਉਹਨਾਂ ਦੇ ਪਿਤਾ ਸਰਦਾਰ ਭਾਈ ਅਵਤਾਰ ਸਿੰਘ ਜੀ, ਤੇ ਉਹ ਕਿੰਨੀ ਸੇਵਾ ਉਦੋਂ ਦੀ ਕਰ ਰਹੇ, ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ, ਔਰ ਹਰ ਸ਼ਹੀਦੀ ਮੇਲੇ ਤੇ ਆਪਣਾ ਗ੍ਰਿਫ ਤੋਂ ਆਪਣਾ ਟਰੱਕ ਤੇ ਸਾਰਾ ਕੁਝ ਰਾਸ਼ਨ ਲੈ ਕੇ ਜਾ ਕੇ ਇੰਨਾ ਲੰਗਰ ਵਰਤਾਉਂਦੇ ਨੇ, ਕਮਾਲ ਹੀ ਹੋਈ ਪਈ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਇਹ ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਖਿਲਾਫ਼ ਨਾਸਤਕ, ਕਮਿਊਨਿਸਟ, ਕਾਂਗਰਸੀ, ਧਰਮ ਦੇ ਵਿਰੋਧੀ, ਸਿੱਖੀ ਦੇ ਵਿਰੋਧੀ, ਸ਼੍ਰੋਮਣੀ ਕਮੇਟੀ ਦੇ ਐਕਸ ਇੰਪਲਾਈ
ਜੀ,
ਉਹਨਾਂ ਨੇ ਕੁਝ ਮਾੜੀਆਂ ਗੱਲਾਂ, ਕਿਉਂਕਿ ਸਮਾਜ ਦੇ ਵਿੱਚ ਚੰਗਾ ਮਾੜਾ ਵੀ ਹੁੰਦਾ ਆ, ਉਹਨਾਂ ਨੂੰ ਲੈ ਕੇ ਜਦੋਂ ਨੌਕਰ ਨਹੀਂ ਰਹਿੰਦੇ ਜਾਂ ਛੱਡ ਆਉਂਦੇ ਆ ਜਾਂ ਰਿਟਾਇਰ ਹੋ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਆ
ਜੀ,
ਤੇ ਉਹ ਫਿਰ ਇਹੋ ਜਿਹਾ ਕੂੜ ਪ੍ਰਚਾਰ ਕਰਦੇ ਆ, ਤੇ ਮਹਾਤੜ ਸਾਹਿਬ ਸੁਣਨ ਵਾਲੇ ਉਵੇਂ ਹੀ ਨਾਲ ਹਾਂ ਚ ਹਾਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਿਨਾਂ ਵਿਚਾਰੇ ਬਿਨਾਂ ਵੇਖੇ ਗਾਂਹ ਪ੍ਰਚਾਰ ਕਰਨ ਤੁਰ ਪੈਂਦੇ। ਕੱਲ ਹੀ ਇੱਕ ਸੱਜਣ ਨੇ ਗੱਲ ਕੀਤੀ ਕਿ ਵਕੀਲਾਂ ਦੇ ਵਿੱਚ ਬੈਠਾ ਹੋਇਆ ਇੱਕ ਗੁਰਦੁਆਰੇ ਦਾ ਐਕਸ ਪ੍ਰੈਜ਼ੀਡੈਂਟ,
ਅੱਛਾ,
ਤੇ ਉਹ ਕਮਿਊਨਿਸਟ ਸੀ ਤੇ ਉਹ ਪ੍ਰਚਾਰ ਕਰੀ ਜਾਵੇ ਆਇਆ ਤੇ ਕਹਿੰਦਾ ਵੀ ਸਾਨੂੰ ਅਸੀਂ ਸੁਣੀ ਜਾਈਏ। ਅਖੀਰ ਕਈ ਚਿਰ ਤੋਂ ਬਾਅਦ ਫਿਰ ਮੈਂ ਉਹਨੂੰ ਕਿਹਾ ਵੀ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਕਿਵੇਂ ਹੋਵੇ ਜਦੋਂ ਤੇਰੇ ਵਰਗੇ ਸ਼ਰਾਬੀ ਤੇ ਨਾਸਤਕ ਬੰਦੇ ਗੁਰਦੁਆਰਿਆਂ ਦੇ ਪ੍ਰਬੰਧ ਪ੍ਰਧਾਨ ਬਣ ਜਾਣ ਤੇ ਉਦੋਂ ਉੱਥੇ ਪ੍ਰਬੰਧ ਕਿਵੇਂ ਸੁਧਰ ਜਾਊਗਾ? ਕਹਿੰਦਾ ਫੇਰ ਉਹਦਾ ਬੂਥਾ ਬੰਦ ਹੋਏ।
ਨਹੀਂ ਨਹੀਂ
ਪ੍ਰਚਾਰ ਕਰਦੇ
ਏਦਾਂ ਹੀ, ਮਤਲਬ ਜਿਹੜੀ ਨਾ ਇਹ ਚੀਜ਼ ਆ ਵੀ ਦੇਖੋ ਜੀ ਉਹ ਰੌਲਾ ਇਹ ਪਾਉਂਦੇ ਨੇ ਵੀ ਗੋਲਕ ਚ ਨਾ ਪਾਓ, ਉਹ ਚੋਰ ਨੇ ਸਾਨੂੰ ਦਿਓ, ਅਸੀਂ ਵੱਡੇ ਚੋਰ ਹਾਂ, ਮਤਲਬ ਸਾਨੂੰ ਦੇ ਦਿਓ, ਅਸੀਂ ਵੱਡੇ ਚੋਰ ਹਾਂ। ਮਤਲਬ ਦੇਖੋ ਗੁਰੂ ਦੀ ਗੋਲਕ ਜਿਹੜੀ ਆ, ਗੁਰੂ ਅਮਰਦਾਸ ਪਾਤਸ਼ਾਹ ਦਾ ਕੋਨਸੈਪਟ ਹੈ, ਲੰਗਰ ਵੀ ਉਹਨਾਂ ਦਾ ਕੋਨਸੈਪਟ ਹੈ ਜ਼ਿਆਦਾ ਜਿਹੜਾ। ਸੋ ਆਪਾਂ ਮਤਲਬ ਆਨੇ ਬਹਾਨੇ ਇਸ ਕੂੜ ਪ੍ਰਚਾਰ ਦਾ ਹਿੱਸਾ ਬਣ ਕੇ ਆਪਣੀ ਜਿਹੜੀ ਅਧਿਆਤਮਤਾ ਆ, ਆਪਣੇ ਗੁਰੂਆਂ ਦੀ ਤੋਹੀਨ ਕਰਦੇ ਹਾਂ। ਦੇਖੋ ਸਾਨੂੰ ਪਹਿਲਾਂ ਲੱਗਦਾ ਸੀਗਾ ਹਾਂ ਵੀ ਇੱਦਾਂ ਹੁੰਦਾ ਆ, ਪਰ ਹੁਣ ਜਦੋਂ ਵੱਡੀਆਂ ਵੱਡੀਆਂ ਸਰਕਾਰਾਂ ਆਪਣੇ ਪਾਰਲੀਮੈਂਟ ਦੇ ਵਿੱਚ ਇਹਨੂੰ ਸ਼ਲਾਘਾ ਕਰ ਰਹੀਆਂ ਨੇ, ਤਾਂ ਸਮਥਿੰਗ ਮਸਟ ਬੀ ਰਾਈਟ, ਹਨਾ, ਕੁਛ ਨਾ ਕੁਛ ਤਾਂ ਵੀ ਠੀਕ ਹੋਏਗਾ ਸਿਸਟਮ ਦੇ ਵਿੱਚ। ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਐਵੇਂ ਹੀ ਨਾ ਅਸੀਂ ਕੂੜ ਪ੍ਰਚਾਰ ਚ ਫਸੀਏ। ਔਰ ਦੇਖੋ ਇਸ ਘੜੀ ਦੇ ਵਿੱਚ ਨਾ ਜਿਹੜੇ ਤੁਹਾਡੇ ਲੋਕਲ ਗੁਰਦੁਆਰੇ ਆ, ਬਿਲਕੁਲ ਤੁਹਾਡੇ ਨੇੜੇ ਵਾਲਾ 10 ਕਿਲੋਮੀਟਰ, 5 ਕਿਲੋਮੀਟਰ, 20 ਕਿਲੋਮੀਟਰ, ਉਹਨੂੰ ਤੁਹਾਡੇ ਯੋਗਦਾਨ ਦੀ ਸਖ਼ਤ ਲੋੜ ਹੈ ਉੱਥੇ, ਕਿਉਂਕਿ ਖਰਚੇ ਚੱਲੀ ਜਾ ਰਹੇ ਨੇ, ਬਿਜਲੀ ਦੇ ਬਿੱਲ ਆਈ ਜਾ ਰਹੇ ਨੇ, ਕਿਸ਼ਤਾਂ ਉਹਨਾਂ ਦੀਆਂ ਚੱਲੀ ਜਾ ਰਹੀਆਂ, ਲੋਕੀ ਉੱਤੇ ਲੰਗਰ ਬਣੀ ਜਾ ਰਹੇ ਨੇ, ਭਾਈਆਂ ਦੀ ਤਨਖਾਹਾਂ ਜਾਈ ਜਾ ਰਹੀਆਂ ਨੇ। ਸੋ ਇਸ ਕਰਕੇ
ਬਹੁਤ ਸਾਰੇ ਗੁਰਦੁਆਰੇ ਇੱਥੇ ਆ ਵੀ ਜਿਨ੍ਹਾਂ ਨੇ ਅਜੇ ਬੈਂਕ ਦੀਆਂ ਕਿਸ਼ਤਾਂ ਦੇਣੀਆਂ, ਕਰਜ਼ਾ ਲਾਉਣਾ ਆ, ਵਿਆਜ ਭਰਦੇ ਆ,
ਹਾਂਜੀ,
ਤੇ ਸਟਾਫ ਦੀਆਂ ਤਨਖਾਹਾਂ ਚੱਲ ਰਹੀਆਂ, ਬਿੱਲ ਸਾਰੇ ਆ, ਤੇ ਆਮਦਨ ਸੰਗਤ ਨਹੀਂ ਆਉਂਦੀ, ਚੜਾਵਾ ਨਹੀਂ ਚੜਦਾ, ਕਿਉਂਕਿ ਇਹਨਾਂ ਗੁਰਦੁਆਰਿਆਂ ਦੀਆਂ ਪ੍ਰਾਪਰਟੀਆਂ ਥੋੜੀਆਂ ਕੋਈ ਭਾਈ ਜ਼ਮੀਨਾਂ ਤੋਂ ਠੇਕਾ ਆਜੂਗਾ ਜਾਂ ਦੁਕਾਨਾਂ ਦਾ ਮਕਾਨਾਂ ਦਾ ਕਿਰਾਇਆ ਆਜੂਗਾ, ਇਹ ਤੇ ਜੋ ਗੁਰਸੰਗਤ ਗੋਲਕ ਚ ਪਾਉਂਦੀ ਆ ਉਹਦੇ ਤੋਂ ਹੀ ਸਾਰੇ ਖਰਚ ਚੱਲਦੇ ਆ।
ਹਾਂਜੀ, ਮੈਂ ਇਹੀ ਬੇਨਤੀ ਕਰਦਾ ਕਿ ਉਹ ਆਪਣੇ ਲਾਗੇ ਦੇ ਗੁਰਦੁਆਰੇ ਨੂੰ ਸਪੋਰਟ ਕਰੋ। ਜਿਹੜੇ ਅਸੀਂ ਲਿਫਾਫਿਆਂ ਚ ਪਾ ਪਾ ਕੇ ਪੈਸੇ ਦਿੰਨੇ ਆ ਬਾਬਿਆਂ ਨੂੰ ਸੰਤਾਂ ਨੂੰ, ਉਹ ਸਾਲ ਕੁ ਬੰਦ ਕਰਕੇ ਆਪਣੇ ਗੁਰਦੁਆਰੇ ਨੂੰ ਸਪੋਰਟ ਕਰੋ। ਉਹੀ ਸੈਂਟਰ ਹੈ, ਉੱਥੇ ਹੀ ਸਾਡੀ ਸਿੱਖੀ ਦੀ ਸ਼ੋਭਾ ਹੋਣੀ ਆ, ਤੇ ਉੱਥੋਂ ਹੀ ਜਿਹੜੀ ਦਇਆ ਭਾਵਨਾ ਲੰਗਰ ਲੋਕਾਂ ਲਈ ਪਬਲਿਕ ਲਈ ਉੱਥੋਂ ਚੱਲਣੇ ਨੇ। ਆਪਾਂ ਇਹ ਤੋਂ ਮੁਨਕਰ ਨਾ ਹੋਈਏ, ਆਪਾਂ ਇਹਨਾਂ ਡੇਰੇ ਵਾਲਿਆਂ ਦੇ ਬਾਬਿਆਂ ਦੇ ਜਿਹੜੇ ਤੁਰੇ ਫਿਰਦੇ ਨੇ ਇਹਨਾਂ ਦੇ ਮਗਰ ਲੱਗ ਕੇ, ਜਿਹੜੇ ਉਹ ਕਹੀ ਜਾਂਦੇ ਜੀ ਇਹ ਪੁਜਾਰੀ ਆ ਫਲਾਨਾ ਹੈ ਧਿਮਕੜਾ, ਨਹੀਂ, ਉਹ ਸਾਡੇ ਆਪਣੇ ਬਣਾਏ ਹੋਏ ਗੁਰਦੁਆਰੇ, ਸਾਡੀਆਂ ਢਾਲਾਂ ਇਕੱਠੀਆਂ ਹੋ ਹੋ ਕੇ ਗੁਰਦੁਆਰੇ ਪਬਲਿਕ ਦੇ ਬਣੇ ਹੋਏ, ਉਹ ਸਾਡੇ ਆਪਣੇ ਨੇ। ਉੱਥੇ ਜਿਹੜੇ ਭਾਈ ਸਾਹਿਬ ਨੇ ਉਹ ਪੁਜਾਰੀ ਨਹੀਂ ਹੈਗੇ, ਉਹ ਸੇਵਾ ਕਰ ਰਹੇ ਨੇ, ਤੇ ਅਸੀਂ ਉਹਨਾਂ ਨੂੰ ਲਿਆਂਦਾ ਹੋਇਆ ਸੇਵਾ ਕਰਨ ਵਾਸਤੇ, ਜਿਹੜੀ ਸਾਡੇ ਤੇ ਨਹੀਂ ਹੋ ਰਹੀ, ਉਹ ਪੁਜਾਰੀ ਨਹੀਂ ਹੈਗੇ।
ਕੋਈ ਕੋਈ ਕੀਰਤਨ ਦੀ ਸੇਵਾ ਕਰ ਰਿਹਾ, ਕੋਈ ਪਾਠ ਦੀ ਸੇਵਾ ਕਰ ਰਿਹਾ, ਕੋਈ ਲੰਗਰ ਦੀ ਸੇਵਾ ਕਰ ਰਿਹਾ, ਤੇ ਨਾਲੇ ਮੈਂ ਤੁਹਾਨੂੰ ਖੁਸ਼ਖਬਰੀ ਦੱਸਾਂ ਵੀ ਤੁਹਾਡੇ ਬਚਨਾਂ ਤੋਂ ਤੁਹਾਡੇ ਵਿਚਾਰਾਂ ਤੋਂ ਪ੍ਰਸੰਨ ਆਕਾਸ਼ ਵੀ ਪ੍ਰਸੰਨ ਹੋ ਗਿਆ ਤੇ ਬੜੀ ਸੋਹਣੀ ਧੁੱਪ ਨਿਕਲ ਆਈ ਆ ਬਾਹਰ।
ਕਿਆ ਬਾਤ ਹੈ ਤਾਇਆ ਜੀ, ਇਹ ਤਾਂ ਹੁਣ ਏਦਾਂ ਹੈ ਵੀ ਤੁਹਾਡੇ ਬਚਨਾਂ ਤੋਂ ਹੁਣ ਫਿਰ ਮੈਂ ਕਹਾਂ ਰੋਣ ਲੱਗ ਗਿਆ, ਸਾਡੇ ਮੀਂਹ ਪੈਣ ਲੱਗ ਗਿਆ।
ਉਹ ਮੇਰੇ ਬਚਨ ਤਾਂ ਇਹੋ ਜਿਹਾ ਨਾ ਮੁਰਦਾ ਬੋਲੂ ਖੱਪਣ ਪਾੜੂ ਕਹਿੰਦੇ ਹੁੰਦੇ ਆ, ਤੇ ਮੈਂ ਵਿਚਾਰ ਨੀ ਨਾ ਕਰਦਾ ਵਿਚਾਰ ਕੱਢਣ ਵੇਲੇ, ਵਿਚਾਰਾਂ ਨੂੰ ਕੱਢਣ ਵੇਲੇ ਵਿਚਾਰ ਨੀ ਕਰਦਾ।
ਹਾਂਜੀ,
ਬਿਨਾਂ ਛਾਣੇ ਪੁਣੇ
ਪ੍ਰੋਗਰਾਮ ਆਪਾਂ ਸਿਰੇ ਤੱਕ ਲੈ ਕੇ ਜਾਣਾ ਅੱਜ 10 ਵਜੇ ਤੱਕ, ਤੇ ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆਪਣੇ ਵਪਾਰਕ ਸੁਨੇਹਾਂ ਦੀ, ਉਸ ਤੋਂ ਬਾਅਦ ਨਾ ਫਿਰ ਆਪਾਂ ਹਾਂਜੀ ਇੱਕ ਦੋ ਚਿੰਤਨ ਕਰਨੇ ਤੇ ਅਰਦਾਸ ਦੀ ਗੱਲ ਕਰਾਂਗੇ, ਕਿਉਂਕਿ ਪਿਛਲੀ ਵਾਰੀ ਆਪਾਂ ਅਰਦਾਸ ਦੀ ਬੈਕਗ੍ਰਾਉਂਡ ਦੇ ਬਾਰੇ ਜਾਣਿਆ, ਤੇ ਅੱਜ ਆਪਾਂ ਗਾਂ ਤੋਰਾਂਗੇ ਗੱਲ। ਬਹੁਤ ਸਾਰੇ ਸਰੋਤੇ ਇੰਤਜ਼ਾਰ ਕਰ ਰਹੇ ਨੇ,
ਤੁਹਾਡੇ ਲਫ਼ਜ਼ ਚਿੰਤਨ ਨੇ ਮੈਨੂੰ ਚਿੰਤਾ ਚ ਪਾਤਾ।
ਨਹੀਂ ਨਹੀਂ, ਤੁਸੀਂ ਚਿੰਤਨ ਕਰੋ ਜਦ ਤੱਕ 2 ਮਿੰਟ, ਤੇ ਮੈਂ ਆਇਆ ਵਾਪਸ ਹੁਣ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
24 ਘੰਟੇ ਸੱਤੇ ਦਿਨ ਹਰਮਨ ਰੇਡੀਓ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਔਰ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਹਾਜ਼ਰ ਨੇ। ਤਾਇਆ ਜੀ ਪਹਿਲਾਂ ਆਪਾਂ ਸੁਨੇਹੇ ਲੈ ਲਈਏ ਆਪਣੇ ਸੱਜਣਾ ਮਿੱਤਰਾਂ ਦੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਰਾਜਵਿੰਦਰ ਤੇ ਹਰਪ੍ਰੀਤ ਅਲਬਰੀ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਕਹਿੰਦੇ ਵੀ ਆਨੰਦ ਮਾਣ ਰਹੇ ਹਾਂ ਜੀ ਪ੍ਰੋਗਰਾਮ। ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਨੇ ਕਿ ਵੀਰ ਜੀ ਜਿਹੜੇ ਯੂਰਪੀਅਨ ਦੇਸ਼ਾਂ ਵਿੱਚ ਵਸਦੇ ਸਿੱਖ ਖਾਲਿਸਤਾਨ ਦੀ ਮੰਗ ਕਰ ਰਹੇ ਨੇ, ਜੇਕਰ ਖਾਲਿਸਤਾਨ ਬਣ ਗਿਆ ਤਾਂ ਉਹ ਵਾਪਸ ਜਾ ਕੇ ਉੱਥੇ ਰਹਿਣਗੇ। ਦੇਖੋ ਹੋ ਸਕਦਾ ਰਹਿ ਵੀ ਲੈਣਗੇ। ਤੇ ਨਰਿੰਦਰ ਰਾਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਨਰਿੰਦਰ ਜੀ। ਤੇ ਗੁਰਿੰਦਰ ਭੰਗਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਬੁਲਗੁਲਗੇ ਤੋਂ ਹੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਜਗਵੀਰ ਮਾਨੂਪੁਰੀਆ ਕਹਿੰਦੇ ਕਿ ਬਾਈ ਜੀ ਆਜ਼ਾਦੀ ਲੈਣ ਲਈ ਸਿੱਖਾਂ ਨੇ 80% ਕੁਰਬਾਨੀ ਦਿੱਤੀ, ਤਾਂ ਜੇਕਰ ਅੱਜ ਰਾਜ ਦੀ ਗੱਲ ਚੱਲਦੀ ਹੈ ਤਾਂ ਘੱਟੋ ਘੱਟ 50% ਹਿੱਸੇ ਦੀ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਲੋਕਾਂ ਨੇ ਆਪਣੀਆਂ ਵੋਟਾਂ ਲਈ ਭੜਕਾਉਣਾ ਬੰਦ ਲੋਕਾਂ ਨੂੰ ਆਪਣੀ ਵੋਟਾਂ ਲਈ ਭੜਕਾਉਣਾ ਬੰਦ ਕਰ ਦੇਣਾ ਚਾਹੀਦਾ ਜੀ। ਹਾਂਜੀ ਬਿਲਕੁਲ, ਥੈਂਕ ਯੂ। ਤੇ ਕਰਨੈਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆਨੰਦ ਮਾਣ ਰਹੇ ਹਾਂ ਜੀ। ਆਸਟ੍ਰੇਲੀਆ ਵਿੱਚ ਟੂਰਿਸਟ ਵੀਜ਼ੇ ਤੇ ਆਇਆ ਸੀ, ਪਤਾ ਨਹੀਂ ਕਦੋਂ ਖੁੱਲਣਗੀਆਂ ਫਲਾਈਟਸ। ਤੁਹਾਡਾ ਪ੍ਰੋਗਰਾਮ ਸੁਣਿਆ, ਗਿਆਨ ਚ ਵਾਧਾ ਹੋ ਰਿਹਾ ਤੇ ਮਨ ਪਰਚਾਵਾ ਵੀ ਨਾਲ ਨਾਲ ਹੋ ਰਿਹਾ। ਤੇ ਉਹ ਨਾ ਇੰਡੀਆ ਦੇ ਵਿੱਚ ਖੇਤੀਬਾੜੀ ਮਾਰਕੀਟਿੰਗ ਦੇ ਸੰਬੰਧ ਵਿੱਚ ਕੁਛ ਆਰਡੀਨੈਂਸ ਆਏ ਨੇ, ਉਹਨਾਂ ਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ। ਮੈਂ ਹਜੇ ਇਹਦੇ ਬਾਰੇ ਨਾ ਡਿਟੇਲ ਚ ਜੀ ਪੜਾਂਗਾ, ਸਟੱਡੀ ਕਰਾਂਗਾ ਤੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਇਸਦਾ ਜ਼ਿਕਰ ਕਰਾਂਗੇ। ਸੁਖਦੀਪ ਸਿੰਘ ਮਿੱਠਾਪੁਰੀਆ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਨਵਰਾਜ ਬੱਲ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਜ਼ਰੀ ਪ੍ਰਵਾਨ ਕਰੋ ਜੀ। ਤਾਂ ਜੀ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਅਰਦਾਸ ਬਾਰੇ ਗੱਲ ਸ਼ੁਰੂ ਕੀਤੀ ਸੀ ਕਿ ਅਰਦਾਸ ਦੀ ਬੈਕਗ੍ਰਾਉਂਡ ਤੁਸੀਂ ਦੱਸੀ ਕਿ ਆਪਣੇ ਆਪਣੇ ਜਿਹੜੇ ਜਥੇਬੰਦੀਆਂ ਨੇ ਜਾਂ ਆਪਣੇ ਆਪਣੇ ਟਕਸਾਲਾਂ ਨੇ ਉਹ ਆਪਣੀ ਅਰਦਾਸ ਕਰ ਸਕਦੀਆਂ ਨੇ, ਹਰ ਬੰਦਾ ਵੀ ਆਪਣੀ ਨਿੱਜੀ ਅਰਦਾਸ ਕਰ ਸਕਦਾ, ਪਰ ਜਦੋਂ ਅਸੀਂ ਸਾਂਝੀ ਅਰਦਾਸ ਕਰਨੀ ਆ, ਸਮੂਹਿਕ ਅਰਦਾਸ ਕਰਨੀ ਆ, ਤਾਂ ਸਾਡੀ ਜਿਹੜੀ ਏਕਤਾ ਆ ਉਹ ਝਲਕਦੀ ਆ ਤੇ ਅਕਾਲ ਤਖ਼ਤ ਤੋਂ ਪ੍ਰਵਾਨਿਤ ਜਿਹੜੀ ਸਾਂਝੀ ਅਰਦਾਸ ਹੈ ਉਹ ਆਪਾਂ ਕਰਦੇ ਹਾਂ, ਔਰ ਤਕਰੀਬਨ ਇਹੀ ਅਰਦਾਸ ਸਾਡੇ ਚੱਲ ਰਹੀ ਆ। ਪਿਛਲੀ ਗੱਲਬਾਤ ਦੇ ਦੌਰਾਨ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਇਹ ਗਿਆਨ ਚ ਵਾਧਾ ਕੀਤਾ ਸੀ ਕਿ ਅੱਜ ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਵੀ ਉੱਥੇ ਅਕਾਲ ਤਖ਼ਤ ਤੇ ਵੀ ਟਕਸਾਲ ਦੀ ਜਿਹੜੀ ਅਰਦਾਸ ਹੈ ਉਹ ਹੁਣ ਚੱਲਦੀ ਆ, ਸ਼ਾਇਦ ਉਹਨਾਂ ਦਾ ਜ਼ੋਰ ਹੋਵੇ, ਉਹਨਾਂ ਨੇ ਆਪਣੀ ਚਲਵਾ ਲਈ ਆ। ਤੇ ਬਾਕੀ ਜਿਹੜਾ ਪ੍ਰਸ਼ਾਸਨ ਹੈ,
ਪਰ ਮੇਰੇ ਮੰਨਣ ਚ ਨਹੀਂ ਆਉਂਦਾ, ਮੇਰੇ ਮੰਨਣ ਚ ਨਹੀਂ ਆਉਂਦਾ ਵੀ ਡਾਕਟਰ ਦਲਜੀਤ ਹੋਰਾਂ ਦੀ ਗੱਲ ਸਹੀ ਹੋਵੇ।
ਹਾਂਜੀ ਤੇ ਉਹ ਇਸ ਦੇ ਵਿੱਚ ਹੋਰ ਇਨਵੈਸਟੀਗੇਟ,
ਉਹ ਫੇਰ ਮੈਂ ਉਹ ਹਾਂ ਪਹਿਲੀ ਵਾਰੀ ਤੁਸੀਂ ਦੱਸਿਆ ਵੀ ਤੇ ਮੈਨੂੰ ਚੇਤਾ ਭੁੱਲ ਗਿਆ, ਮੈਂ ਕਿਹਾ ਮੈਂ ਟੈਲੀਫੋਨ ਕਰਕੇ ਪਤਾ ਕਰੂੰਗਾ ਵੀ ਇਹ ਸੱਚ ਹੈ ਗੱਲ।
ਜੀ ਜੀ
ਚਲੋ ਅੱਛਾ,
ਹਾਂਜੀ ਇਹ ਚਲੋ ਹੁਣ
ਮੈਂ ਹੁਣ ਫੇਰ ਅੱਜ ਕਰੂੰਗਾ,
ਲਿਖ ਲਓ ਇਹ ਨੋਟ ਬਣਾ ਲਓ ਤੇ ਆਪਾਂ ਇਹ ਕਲੈਰੀਫਾਈ ਕਰਨੀ ਆ। ਤੇ ਹੁਣ ਤਾਇਆ ਜੀ ਚਲੋ ਆਪਾਂ ਬੈਕਗ੍ਰਾਉਂਡ ਦੇ ਬਾਰੇ ਜਾਣਿਆ ਅਰਦਾਸ ਦੇ, ਜਿਹੜੇ ਲੋਕ ਸੱਜਣ ਮਿੱਤਰ ਨਹੀਂ ਸੁਣ ਸਕੇ ਉਹ ਸਾਡੇ ਪਿਛਲੇ ਪੋਡਕਾਸਟ ਦੇ ਵਿੱਚੋਂ ਸੁਣ ਸਕਦੇ, ਉਹ 15 ਦਿਨ ਪਹਿਲਾਂ ਪੋਡਕਾਸਟ ਹੋਇਆ ਸੀਗਾ। ਹੁਣ ਤਾਇਆ ਜੀ ਜਦੋਂ ਅਸੀਂ ਅਰਦਾਸ ਸ਼ੁਰੂ ਕਰਦੇ ਹਾਂ ਹਨਾ, ਉਹਦੀਆਂ ਜਿਹੜੀਆਂ ਪਹਿਲੀਆਂ ਭਗਤੀਆਂ ਹਨਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਹਨਾ, ਉੱਥੋਂ ਆਪਾਂ ਸ਼ੁਰੂ ਕਰੀਏ ਕਿ ਉਹਦੀ ਜਿਹੜੀ ਐਕਸਪਲੇਨੇਸ਼ਨ ਹੈ। ਜੀ ਤਾਇਆ ਜੀ,
ਹਾਂਜੀ ਹਾਂਜੀ, ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਹੀਂ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ।
ਅੱਛਾ ਜੀ,
ਇੱਥੋਂ ਅਰਦਾਸ ਸ਼ੁਰੂ ਹੁੰਦੀ ਹੈ। ਹਾਂਜੀ
ਠੀਕ।
ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਮਤਲਬ ਇਹ ਭਗਵਤੀ ਦੀ ਜਿਹੜੀ ਵਾਰ ਆ ਦਸਮ ਗ੍ਰੰਥ ਦੇ ਵਿੱਚ, ਉਹਦੇ ਵਿੱਚ ਇਹ ਪੌੜੀ ਹੈਗੀ ਆ ਆਰੰਭ ਦੇ ਵਿੱਚ, ਜਿਵੇਂ ਆਪਾਂ ਪਿਛਲੀਆਂ ਨੇ ਕਿਹਾ ਕਿ ਗਾਂ ਵਾਰ ਸ਼ੁਰੂ ਹੁੰਦੀ ਹੈ, ਖੰਡਾ ਪਰਤਮੇ ਸਾਰੀ ਕਹਿ ਜਿਵੇਂ ਸਭ ਸੰਸਾਰ ਉਪਾਇਆ, ਉਹ ਆਪਾਂ ਪਿਛਲੀ ਵਾਰੀ ਪੜ੍ਹ ਰਿਹਾ ਸੀ।
ਮੇਰਾ ਸਵਾਲ ਹੈ ਕਿ ਜਿਦਾਂ ਪ੍ਰਥਮ ਭਗਵਤੀ ਸਿਮਰ ਕੇ, ਜਿਦਾਂ ਕਈ ਜਿਹੜੇ ਸੱਜਣ ਮਿੱਤਰ ਖਾਸ ਕਰਕੇ ਸਿੱਖ, ਉਹਨਾਂ ਨੂੰ ਭਗਵਤੀ ਦਾ ਅਰਥ ਨਹੀਂ ਪਤਾ, ਤੇ ਭਗਵਤੀ ਦੇ ਬਾਰੇ ਆਪਾਂ ਥੋੜੀ ਗੱਲ ਕਰੀਏ ਵੀ ਭਗਵਤੀ ਕਿਸ ਫਨੋਮੇਨੇ ਦਾ ਨਾਮ ਹੈ, ਕਿਸ ਕ੍ਰਿਸ਼ਮੇ ਦਾ ਨਾਮ ਹੈ।
ਹਾਂਜੀ ਤੁਸੀਂ ਪਹਿਲਾਂ ਤੁਸੀਂ ਦੱਸੋ ਤੁਸੀਂ ਕੀ ਇਹਦੇ ਬਾਰੇ ਜਾਣਦੇ ਹੋ।
ਨਹੀਂ ਮੈਂ ਤਾਂ ਦੇਖੋ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ ਨਾ ਭਗਵਤੀ, ਕਾਫੀ
ਭਗਵਤੀ ਭਗਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਟ ਕਾ ਸੰਗ। ਹਾਂਜੀ
ਹਾਂਜੀ ਹਾਂਜੀ,
ਉਹ ਤੇ ਭਗਵਤ ਮਤਲਬ ਜਿਹੜੇ ਭਗਵੰਤ ਦੇ ਪਰਮਾਤਮਾ ਦੇ ਭਗਵਾਨ ਭਗਵੰਤ ਰੱਬ ਦੇ ਬੇਅੰਤ ਨਾਵਾਂ ਦੇ ਵਿੱਚੋਂ ਇੱਕ ਨਾਂ ਆ ਤੇ ਉਹ ਭਗਵਤੀ ਉਹਦੇ ਉਹਨੂੰ ਸਿਮਰਨ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਬਾਰੇ ਜ਼ਿਕਰ ਆ ਸੁਖਮਨੀ ਸਾਹਿਬ ਦੇ ਵਿੱਚ ਤੇ ਉਹ ਇਸ ਲਈ ਇੱਥੇ ਵੀ ਜੋ ਸਾਡਾ ਅਰਥ ਆ ਉਹੀ ਹੈ ਵਿਦਵਾਨ ਵਾਲ ਦੀ ਖਲ ਲਾਉਣ ਵਾਂਗ ਬਹੁਤ ਆਪਣੀ ਆਪਣੀ ਮਰਜ਼ੀ ਨਾਲ ਜਿਵੇਂ ਗਿਆਨ ਦੇ ਘਰ ਰਸਤਾ ਪਾਇਆ ਹਰ ਕੋਈ ਆਪਣੇ ਵੱਲ ਖਿੱਚਦਾ
ਜੀ
ਪਰ ਜਿਹੜੀਆਂ ਧਾਰਮਿਕ ਪਰੰਪਰਾਵਾਂ ਮਰਿਆਦਾਵਾਂ ਰਸਮਾਂ ਰੀਤਾਂ ਚੱਲਦੀਆਂ ਆ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਰ ਵਿਦਵਾਨ ਸੋ ਕਾਲਡ ਵਿਦਵਾਨ ਆਪਣੀ ਅਕਲ ਦੀ ਚੁੰਝ ਮਾਰ ਕੇ ਤੇ ਕਈ ਸ਼ੰਕੇ ਪੈਦਾ ਕਰ ਸਕਦਾ ਆ ਤੇ ਕਰਦਾ ਆ ਪਰ ਇਹ ਸਾਰੀਆਂ ਚੀਜ਼ਾਂ ਦਾ ਸਾਰੀਆਂ ਪਰੰਪਰਾਵਾਂ ਵਿਰਾਸਤਾਂ ਮਰਿਆਦਾਵਾਂ ਨੂੰ ਅਸੀਂ ਅੱਜ ਆਪਣੀ ਅਕਲ ਦੀ ਪਰਖ ਕਸਵੱਟੀ ਨਾਲ ਪਰਖ ਕੇ ਪੂਰਾ ਸਹੀ ਜਾਂ ਪੂਰਾ ਰੱਦ ਕਰਨ ਦੇ ਯੋਗ ਅਸੀਂ ਨਹੀਂ ਹਾਂ ਸਾਡੀ ਸੋਚ ਸੀਮਿਤ ਹੈ ਭਾਵੇਂ ਅਸੀਂ ਦੁਨਿਆਵੀ ਕਿੰਨੀ ਵੀ ਪੜ੍ਹਾਈ ਪੜ੍ਹ ਲਈ ਹੋਵੇ ਕਿਸੇ ਵੀ ਪੜ੍ਹਾਈ ਦੇ ਵਿੱਚ ਸ਼ਰਧਾ ਵਿਸ਼ਵਾਸ ਭਰੋਸਾ ਸੇਵਾ ਸਿਮਰਨ ਆਤਮਾ ਪਰਮਾਤਮਾ ਗੈਬੀ ਸ਼ਕਤੀਆਂ ਸਾਡੀ ਪਰਾ ਸਰੀਰਕ ਸ਼ਕਤੀਆਂ ਹਰਨ ਭਰਨ ਜਾਂ ਕਾ ਨੇਪਰ ਫੋਰ ਪਰਮਾਤਮਾ ਸ਼ਕਤੀਵਾਨ ਹੈ ਸਭ ਸ੍ਰਿਸ਼ਟੀਆਂ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ 84 ਲੱਖ ਜਿਉਂ ਨੇ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦਕਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੇਵਾ ਸਿਮਰਨ ਭਗਤੀ ਅਸੀਂ ਅੱਜ ਦੀਆਂ ਦੁਨਿਆਵੀ ਪੜ੍ਹਾਈਆਂ ਦੇ ਨਾਲ ਖੁੰਡੀ ਕੀਤੀ ਹੋਈ ਆਪਣੀ ਅਕਲ ਦੇ ਨਾਲ ਸਿੱਧ ਨਹੀਂ ਕਰ ਸਕਦੇ ਪਰ ਰੱਦ ਕਰਨ ਲਈ ਅਸੀਂ ਸ਼ੇਰ ਹੁੰਦੇ ਹਾਂ ਇਸ ਲਈ ਜੋ ਸਾਡੇ ਪੁਰਖਿਆਂ ਨੇ ਦਹਾਕੇ ਲਾ ਕੇ ਜੋ ਇਸ ਅਰਦਾਸ ਦਾ ਪੰਥਕ ਰੂਪ ਬਣਾਇਆ ਹੈ ਇਸ ਤੇ ਕਿੰਤੂ ਪਰੰਤੂ ਕਰਨ ਦੀ ਸਾਨੂੰ ਕੋਈ ਨਾ ਲੋੜ ਆ ਨਾ ਕੋਈ ਮਜਬੂਰੀ ਹੈ ਸੋ ਇਸ ਲਈ ਜਿਸ ਅਰਥਾਂ ਦੇ ਵਿੱਚ ਅਸੀਂ ਇੱਥੇ ਭਗਵਤੀ ਸ਼ਬਦ ਨੂੰ ਸਮਝਦੇ ਹਾਂ ਉਸ ਹੀ ਅਰਥ ਲਈ ਵਰਤਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰਕੇ ਫਿਰ ਆਪਾਂ ਕਿਹਨੂੰ ਯਾਦ ਕਰਨਾ ਆ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਨੂੰ ਅਸੀਂ ਧਿਆਉਣਾ
ਫਿਰ ਮੈਨੂੰ ਵੀ ਪੁੱਛਿਆ ਸੀ ਤੇ ਮੈਂ ਵੀ ਕਈ ਵਾਰੀ ਮੇਰੇ ਮਨ ਨੂੰ ਠੇਸ ਪਹੁੰਚਦੀ ਆ ਜਦੋਂ ਭਗਵਤੀ ਦੇ ਉੱਤੇ ਡਿਬੇਟ ਕਰਦੇ ਨੇ ਕੁਛ ਚਿੰਤਕ ਜਿਹੜੇ ਨੇ ਵਿਦਵਾਨ ਨੇ ਤੇ ਉਹ ਇਸ ਨੂੰ ਹਿੰਦੂ ਧਰਮ ਨਾਲ ਜੋੜ ਕੇ ਇਹਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦੇ ਨੇ ਆਹ ਦੇਖੋ ਜੀ ਇਹ ਤਾਂ ਐਂ ਜੀ ਇਹ ਤਾਂ ਓ ਜੀ ਇਹ ਤਾਂ ਓ ਜੀ ਦੇਖੋ ਅਰਦਾਸ ਦੇ ਵਿੱਚ ਕਿਉਂ ਸ਼ਾਮਿਲ ਹੋ ਗਿਆ ਐਂ ਹੋ ਗਿਆ ਓ ਹੋ ਗਿਆ ਪਰ ਜਦੋਂ ਅਸੀਂ ਗੁਰਬਾਣੀ ਦਾ ਓਟ ਆਸਰਾ ਲਈਏ ਅਧਿਐਨ ਕਰੀਏ ਤਾਂ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਉਚਾਰਿਆ ਤੁਸੀਂ ਗੁਰਬਾਣੀ ਦੀ ਸਾਂਝ ਪਾ ਚੁੱਕੇ ਹੋ ਸਾਡੇ ਨਾਲ ਹਨਾ ਕਿ ਉਸ ਸੁਖਮਨੀ ਸਾਹਿਬ ਦੇ ਵਿੱਚ ਦੇਖੋ ਆਪਾਂ ਥੋੜੇ ਵੱਡਾ ਪਿਕਚਰ ਲਈਏ ਕਿ ਸੁਖਮਨੀ ਸਾਹਿਬ ਹੈ ਕੀ ਸੁਖਮਨੀ ਸਾਹਿਬ ਇਹ ਹੈ ਕਿ ਮੈਂ ਇਹ ਤੱਕਦਾ ਤਾਇਆ ਜੀ ਕਿ ਦੁਨੀਆ ਦੇ ਕਿਸੇ ਵੀ ਧਰਮ ਦੇ ਵਿੱਚ ਜਿਹੜਾ ਰੱਬ ਦੇ ਪਹੁੰਚਣ ਦਾ ਰਾਹ ਤਾਂ ਦੱਸਿਆ ਆ ਦੱਸਦੇ ਆ ਵੀ ਤੁਸੀਂ ਏਦਾਂ ਦੇ ਕੱਪੜੇ ਪਾ ਲਓ ਏਦਾਂ ਦੇ ਰੋਜੇ ਰੱਖ ਲਓ ਏਦਾਂ ਦੇ ਤੁਸੀਂ ਸੇਵਾ ਕਰ ਲਓ ਅਗਰਵਾਸ ਕਰ ਲਓ ਜਾਂ ਤੁਸੀਂ ਸਮਾਧੀ ਲਾ ਲਓ ਹੁਣ ਪ੍ਰੋਬਲਮ ਕੀ ਆਈ ਹੈ ਸਿੱਖੀ ਦੇ ਵਿੱਚ ਵੀ ਹੈ ਚਲੋ ਨਾਮ ਦੀ ਹੈਗੀ ਆ ਜਪਜੀ ਸਾਹਿਬ ਹੈ ਆਨੰਦ ਸਾਹਿਬ ਹੈ ਹਨਾ ਕਿਤੇ ਵੀ ਜਦੋਂ ਪ੍ਰਾਪਤੀ ਹੋ ਗਈ ਤੁਸੀਂ ਉਸ ਅਵਸਥਾ ਤੱਕ ਪਹੁੰਚ ਗਏ ਕਿਸੇ ਵੀ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਵੀ ਉਹ ਪ੍ਰਾਪਤੀ ਕਰਨ ਤੋਂ ਬਾਅਦ ਕੀ ਕਰਨਾ ਹੈ ਠੀਕ ਹੈ ਉਹ ਤੋਂ ਬਾਅਦ ਕੀ ਕਰਦੇ ਰਹੇ ਨੇ ਪਰੰਪਰਾ ਦੇ ਮੁਤਾਬਕ ਕਈ ਧਰਮਾਂ ਦੇ ਵਿੱਚ ਜਿਹੜੇ ਸਿੱਧ ਪੁਰਸ਼ ਸੀ ਉਹ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਸੀ ਜੰਗਲਾਂ 'ਚ ਆਪਣੇ ਆਪ ਨੂੰ ਖਤਮ ਕਰ ਲੈਂਦੇ ਸੀ ਇੱਥੋਂ ਤੱਕ ਕਿ ਕੁਝ ਧਰਮਾਂ ਦੇ ਵਿੱਚ ਸੂਸਾਈਡ ਵੀ ਕਰ ਲੈਂਦੇ ਸੀ ਵੀ ਹੁਣ ਮੇਰੇ ਸਰੀਰ ਦਾ ਕੋਈ ਮਤਲਬ ਹੀ ਨਹੀਂ ਹੈਗਾ ਮੈਂ ਤਾਂ ਹੁਣ ਮੋਕਸ਼ ਪ੍ਰਾਪਤ ਹੋ ਗਿਆ ਠੀਕ ਹੈ ਉਹ ਸਾਰੀ ਕੀਤੀ ਹੋਈ ਮਿਹਨਤ ਨੂੰ ਕਹਿੰਦੇ ਨਹੀਂ ਹੁਣ ਠੀਕ ਹੈ ਗੁਰੂ ਨਾਨਕ ਪਾਤਸ਼ਾਹ ਦੇ ਇਹੀ ਲੜਾਈ ਸੀਗੀ ਇਹਨਾਂ ਦੇ ਨਾਲ ਵੀ ਨਹੀਂ ਤੁਸੀਂ ਹੁਣ ਪ੍ਰਾਪਤ ਕਰ ਲਿਆ ਵਾਪਸ ਸਮਾਜ ਦੇ ਵਿੱਚ ਜਾਓ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਦੱਸੋ ਉਹਨਾਂ ਦਾ ਤੁਸੀਂ ਪਾਰ ਤਾਰਾ ਕਰੋ ਮਤਲਬ ਉਹਨਾਂ ਨੂੰ ਟੈਕਨੋਲੋਜੀ ਦਿਓ ਇਹ ਸਾਰੀ ਟੈਕਨੀਕਸ ਦਿਓ ਸਿੱਖੀ ਦੇ ਵਿੱਚ ਉਹਨਾਂ ਨੇ ਇਹ ਪਰੰਪਰਾ ਲੈ ਕੇ ਆਉਂਦੀ ਆ ਫਿਰ ਦੇਖੋ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੂੰ ਕੰਪਲੀਟ ਕੀਤਾ ਮੈਂ ਇਹੋ ਤੱਕਦਾ ਆ ਮਾਡਰਨ ਟਰਮੀਨੋਲੋਜੀ ਦੇ ਵਿੱਚ ਭਾਸ਼ਾ ਦੇ ਵਿੱਚ ਕਿ ਸੁਖਮਨੀ ਸਾਹਿਬ ਹੈਗਾ ਪੋਸਟ ਗ੍ਰੈਜੂਏਟ ਡਿਪਲੋਮਾ। ਜਿਸ ਤਰ੍ਹਾਂ ਇੱਕ ਬਾਰਵੀਂ ਕਰਕੇ ਡਿਗਰੀ ਕਰਦਾ ਉਹ ਕੰਮ ਸਿੱਖਦਾ ਉਹ ਡਿਗਰੀ ਕਰ ਲੈਂਦਾ ਮਾਸਟਰਸ ਵੀ ਕਰ ਲੈਂਦਾ ਮਾਸਟਰਸ ਕਰਕੇ ਫਿਰ ਉਹ ਇੱਕ 2 ਸਾਲ ਦਾ ਡਿਪਲੋਮਾ ਕਰਦਾ ਸਾਲ ਦਾ ਛੋਟਾ ਜਿਹਾ ਪੋਸਟ ਗ੍ਰੈਜੂਏਟ ਡਿਪਲੋਮਾ ਤੇ ਹੁਣ ਇਹਨੂੰ ਲਾਗੂ ਕਿੱਦਾਂ ਕਰਨਾ ਆ ਕਮਿਊਨਿਟੀ ਚ ਜਾ ਕੇ ਠੀਕ ਹੈ। ਹੁਣ ਇਹ ਜਿਹੜਾ ਸੁਖਮਨੀ ਸਾਹਿਬ ਦਾ ਜੇ ਅਸੀਂ ਅਧਿਐਨ ਕਰੀਏ ਨਾ ਡੀਪ ਤਾਂ ਇਹਦੇ ਵਿੱਚ ਦੇਖੋ ਪੰਡਿਤ ਲਈ ਵੀ ਸ਼ਲੋਕ ਹੈਗੇ ਨੇ ਇਹਦੇ ਵਿੱਚ ਬ੍ਰਹਮਚਾਰੀ ਲਈ ਵੀ ਇਹਦੇ ਵਿੱਚ ਸੰਤ ਲਈ ਵੀ ਸਾਧ ਲਈ ਵੀ ਇਹਦੇ ਵਿੱਚ ਵੈਸ਼ਨੂ ਲਈ ਵੀ ਆਉਂਦੇ ਨੇ ਇਹਦੇ ਵਿੱਚ ਦਾਸ ਦੇ ਵੀ ਆਉਂਦੇ ਨੇ ਇਹਦੇ ਵਿੱਚ ਇੱਕ ਇੱਕ ਮੇਰਾ ਖਿਆਲ ਰਾਸ਼ਟਰਪਤੀ ਭਗੌਤੀ ਲਈ ਵੀ ਆ ਤੇ ਭਗੌਤੀ ਸੋ ਇਹ ਸਾਰੀਆਂ ਜਿਹੜੀਆਂ ਪਰੰਪਰਾਵਾਂ ਨੇ ਜਿਹਦੇ ਥਰੂ ਵੀ ਗੁਰੂ ਸਾਹਿਬ ਕਹਿੰਦੇ ਤੁਸੀਂ ਆਏ ਹੋ ਨਾ ਇਸ ਅਵਸਥਾ ਦੇ ਵਿੱਚ ਜੇ ਤੁਸੀਂ ਉਸ ਨੂੰ ਫੋਲੋ ਕਰਦੇ ਆ ਉਸ ਘਰਾਣੇ ਨੂੰ ਉਸ ਪਰੰਪਰਾ ਨੂੰ ਤਾਂ ਤੁਸੀਂ ਏਦਾਂ ਕੰਮ ਕਰਨਾ ਬਾਅਦ ਦੇ ਵਿੱਚੋਂ ਪ੍ਰਾਪਤ ਕਰਕੇ ਠੀਕ ਹੈ
ਬਿਲਕੁਲ
ਤੇ ਉਹ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਆ ਸੋ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਸੁਖਮਨੀ ਸਾਹਿਬ ਦੇ ਵਿੱਚ ਭਗੌਤੀ ਦਾ ਪ੍ਰੋਪਰ ਜ਼ਿਕਰ ਹੈ ਵੀ ਭਗੌਤੀ ਕੌਣ ਹੁੰਦੇ ਨੇ ਹੁਣ ਜੇ ਇਹ ਪੰਜਵੇਂ ਪਾਤਸ਼ਾਹ ਨੇ ਅਕਨੋਲੇਜ ਕੀਤਾ ਤੀਜੇ ਪਾਤਸ਼ਾਹ ਦਾ ਸ਼ਲੋਕ ਬੜਾ ਖੂਬਸੂਰਤ ਹੈ ਗੁਰਬਾਣੀ ਦੇ ਵਿੱਚ ਤੀਜੇ ਪਾਤਸ਼ਾਹ ਵੀ ਭਗੌਤੀ ਦੇ ਬਾਰੇ ਜ਼ਿਕਰ ਕਰਦੇ ਨੇ ਸੋ ਭਗੌਤੀ ਜੋ ਭਗਵੰਤ ਹੈ ਜਾਣੇ
ਹਨਾ
ਹੁਣ ਦੇਖੋ ਇਹਦਾ ਮਤਲਬ ਤੀਜੇ ਪਾਤਸ਼ਾਹ ਵੇਲੇ ਵੀ ਭਗੌਤੀਆਂ ਦੀ ਪਰੰਪਰਾ ਚੱਲਦੀ ਸੀ ਹੁਣ ਭਗੌਤੀ ਦਾ ਜਿਹੜਾ ਜੇ ਡੀਪ ਅਰਥ ਜਾਣੀਏ ਆਪਾਂ ਤਾਂ ਜਿਹੜਾ ਭਗ ਦਾ ਮਤਲਬ ਹੁੰਦਾ ਕਿ ਜਦੋਂ ਅਕਾਲ ਪੁਰਖ ਪੂਰਾ ਸੀ ਤਾਂ ਉਹਨੇ ਆਪਣਾ ਜਿਹੜਾ ਹਿੱਸਾ ਬਣਾਇਆ ਏਕਾ ਜੀਰੋ ਤੋਂ ਇੱਕ ਬਣਿਆ ਉਹ ਭੰਗ ਹੋਇਆ ਜਿਹਨੂੰ ਆਪਾਂ ਸਹਿ ਭੰਗ ਕਹਿੰਦੇ ਹਾਂ ਕਿ ਉਹ ਆਪਣੇ ਆਪ ਨੂੰ ਉਹਨੇ ਭੰਗ ਕੀਤਾ ਤੇ ਏਕਾ ਬਣਾਇਆ ਹੁਣ ਉਹ ਜਿਹੜਾ ਭੰਗ ਕਰਨ ਵਾਲਾ ਫਨੋਮੇਨਾ ਆ ਉਹਨੂੰ ਭਗਵੰਤ ਕਹਿੰਦੇ ਆ ਭਗਵਾਨ ਉਹਨੇ ਆਪੇ ਕੀਤਾ ਨਾ ਆਪਣੇ ਹਿੱਸਾ ਤੇ ਉਹ ਉਸ ਭਗ ਨੂੰ ਉਹੀ ਚਲਾਉਂਦਾ ਆ ਸੋ ਉਹ ਭਗਵਾਨ ਹੈ ਜਿਦਾਂ ਰਥਵਾਨ ਹੈ ਇਦਾਂ ਉਹ ਭਗ ਜਿਹੜਾ ਹਿੱਸਾ ਕੀਤਾ ਹੋਇਆ ਦੁਨੀਆ ਉਹਦਾ ਹਿੱਸਾ ਹੀ ਕੀਤਾ ਹੋਈ ਆ ਉਹਨੂੰ ਚਲਾਉਣ ਵਾਲਾ ਉਹੀ ਹੈ ਸੋ ਉਹਨੂੰ ਭਗਵਾਨ ਕਹਿੰਦੇ ਆ ਉਸ ਫਨੋਮੇਨੇ ਨੂੰ ਉਸ ਐਨਰਜੀ ਨੂੰ ਠੀਕ ਹੈ ਸੋ ਉਹ ਜਿਹੜੇ ਉਸ ਫਨੋਮੇਨੇ ਨੂੰ ਮੰਨਦੇ ਆ ਵੀ ਇਹ ਜਿਹੜਾ ਦੁਨੀਆ ਬਣਾਈ ਆ ਇਹ ਭਾਗ ਬਣਾਇਆ ਇਹ ਭੰਗ ਬਣਾਇਆ ਹਿੱਸਾ ਬਣਾਇਆ ਇਹਨੂੰ ਚਲਾਉਣ ਵਾਲਾ ਅਕਾਲ ਪੁਰਖ ਆਪ ਹੈ ਉਹਨੂੰ ਭਗੌਤੀ ਕਹਿੰਦੇ ਆ ਤੇ ਇੱਥੋਂ ਹੀ ਭਗਤੀ ਬਣਿਆ ਹੋਇਆ ਵੀ ਤੁਸੀਂ ਉਸ ਅਕਾਲ ਪੁਰਖ ਦੀ ਭਗਤੀ ਕਰਨੀ ਹੈ ਨਾ ਸੋ ਇਹ ਬਹੁਤ ਹੀ ਪਵਿੱਤਰ ਸ਼ਬਦ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਤਿੰਨ ਜਾਂ ਚਾਰ ਗੁਰੂ ਸਾਹਿਬਾਨਾਂ ਦੀ ਇਹ ਬਾਣੀ ਦੇ ਵਿੱਚ ਦਰਜ ਹੈ ਸੋ ਜੇ ਅਸੀਂ ਇਹ ਤੇ ਆਪਾਂ ਕਿੰਤੂ ਪਰੰਤੂ ਕਰਨੀ ਉਹ ਸਰਾਸਰ ਆਪਣੀ ਸਾਡੀ ਬੇਵਕੂਫੀ ਹੈ ਗਲਤੀ ਹੈ ਸੋ ਭਗੌਤੀ ਬੜਾ ਹੀ ਪਵਿੱਤਰ ਸ਼ਬਦ ਹੈ ਇਹ ਅਕਾਲ ਪੁਰਖ ਨੂੰ ਹੀ ਸੰਬੋਧਿਤ ਹੈ ਹੋਰ ਕਿਸੇ ਨੂੰ ਨਹੀਂ ਹੈਗਾ ਸੋ ਮੇਰੀ ਇਸ ਸਰਚ
ਜੀ ਬਹੁਤ ਬਹੁਤ ਹੀ ਗਹਿਰੀ ਤੇ ਬਹੁਤ ਹੀ ਸਾਰਥਕ ਤੇ ਬਹੁਤ ਹੀ ਸਮਝ ਆਉਣ ਵਾਲੀ ਤੁਸੀਂ ਇਹ ਵਿਆਖਿਆ ਦਿੱਤੀ ਹੈ ਬਹੁਤ ਸ਼ਾਬਾਸ਼ ਤੇ ਮਤਲਬ ਵੀ ਉਹ ਕਿੰਤੂ ਪਰੰਤੂ ਬਸ ਕਰਨ ਵਾਲੇ ਵੀ ਆ ਵੀ ਕਿਉਂ ਉਹ ਕਹਿੰਦੇ ਵੀ ਨਸਵਾਰ ਲੈਣ ਵਾਲਾ ਬੰਦਾ ਕਹਿੰਦਾ ਰੱਬ ਬੜਾ ਖਰਾਬ ਸੀ ਉਹਦੀ ਨਾਸਾਂ ਜੇ ਤਾਂ ਕਰ ਦਿੰਦਾ ਤੇ ਸਾਨੂੰ ਉਂਗਲ ਨਾ ਰੱਖਣੀ ਪੈਂਦੀ ਅੱਗੇ ਮਤਲਬ ਵੀ
ਇਹਦੇ ਵਿੱਚ ਨਾ ਅਸਲ ਚ ਨਫ਼ਰਤ ਕੰਮ ਕਰ ਰਹੀ ਹੁੰਦੀ ਆ ਨਾ ਕਿ ਪ੍ਰੇਮ ਪਿਆਰ ਨਹੀਂ ਕੰਮ ਨਫ਼ਰਤ ਕੰਮ ਕਰ ਰਹੀ ਹੁੰਦੀ ਏਦਾਂ ਦੀ ਗਿਆਨਾਂ ਦੇ ਵਿੱਚ ਚਲੋ ਹੁਣ ਤਾਂ ਜੀ ਆਪਾਂ ਅੱਗੇ ਚੱਲਦੇ ਹਾਂ ਕਿ ਪਹਿਲਾਂ ਅਕਾਲ ਪੁਰਖ ਨੂੰ ਸਿਮਰ ਲਈਏ ਤੇ ਉਸ ਤੋਂ ਬਾਅਦ ਗੁਰੂ ਨਾਨਕ ਲੈ ਤੇ ਆਏ ਇੱਥੋਂ ਚੱਲਦੇ ਹੁਣ ਆਪਾਂ ਅੱਗੇ
ਹਾਂਜੀ ਗੁਰੂ ਨਾਨਕ ਨੂੰ ਧਿਆਉਣਾ ਕਿ ਅਸਲ ਚ ਸਿੱਖ ਅਰਦਾਸ ਹੈ ਨਾ ਜਿਹੜੀ ਇਹ 2-3 ਮਿੰਟ ਦੀ ਅਰਦਾਸ ਸਮੁੱਚੇ ਹੀ ਰੱਬ ਤੋਂ ਲੈ ਕੇ ਤੇ ਸਾਰਾ ਹੀ ਸਿੱਖ ਇਤਿਹਾਸ ਇਹਦੇ ਵਿੱਚ ਬਰੀਫ ਵਿੱਚ ਆ ਜਾਂਦਾ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਹਾਂਜੀ ਤੇ ਫਿਰ ਅੰਗਦ ਕਿਉਂਕਿ ਗੁਰੂ ਰੱਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਇੱਕੋ ਹੀ ਲਾਈਨ ਦੇ ਵਿੱਚ ਤਿੰਨ ਗੁਰੂ ਸਾਹਿਬਾਨ ਦਾ ਜ਼ਿਕਰ ਆ ਗਿਆ ਕਿਉਂਕਿ ਅਤ ਬਰੀਫ ਹਿਸਟਰੀ ਹੈ ਨਾ ਦੱਸੀ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਲਾਏ ਅਗਲੀ ਤੁਕ ਦੇ ਵਿੱਚ ਫਿਰ ਤਿੰਨ ਗੁਰੂ ਸਾਹਿਬਾਨ ਦਾ ਨਾਂ ਆ ਗਿਆ ਹਾਂਜੀ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਰਾਏ ਇਹਨਾਂ ਨੂੰ ਯਾਦ ਕਰੋ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਇੱਥੇ ਸਭ ਤੋਂ ਜਾਏ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਧਿਆਈਏ ਯਾਦ ਕਰੀਏ ਜਿਨ੍ਹਾਂ ਦੇ ਦਰਸ਼ਨ ਕਰਨ ਵਾਲੀ ਦੁੱਖ ਦੂਰ ਹੋ ਜਾਂਦੇ ਸਨ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ, ਗੁਰੂ ਤੇਗ ਬਹਾਦਰ ਨੂੰ ਯਾਦ ਕਰੀਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸਮਰਿੱਧੀ, ਘਰ ਨਾਉਣ ਦੇ ਆਵੇ ਧਾਏ। ਨਾਉ ਨਿਧਾਂ ਇਹ ਪੁਰਾਣੇ ਸੀਗਾ ਨਾ ਵਿਚਾਰ, ਇਹ ਸ਼ਕਤੀਆਂ ਇਹ ਕਰਾਮਾਤਾਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਘਰ ਦੇ ਵਿੱਚ ਸਮਰੱਥਾ ਖੁਸ਼ਹਾਲੀ ਆਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੀਏ। ਸਭ ਥਾਈ ਹੋਏ ਸਹਾਇ, ਗੁਰੂ ਸਾਹਿਬਾਨ ਸਾਰੇ ਥਾਵਾਂ ਤੇ ਆਪਣੇ ਸਿੱਖਾਂ ਲਈ ਸਹਾਇਕ ਹੁੰਦੇ ਹਨ। ਕਿਉਂ ਜੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਓ। ਹੁਣ ਇਹ ਤੇ ਪੌੜੀ ਸੀ ਜਿਹੜੀ ਉੱਥੇ ਰੰਭ ਚ ਆਉਂਦੀ ਹੈ। ਗਾਂ ਫਿਰ ਗੁਰੂ ਕੇ ਸਿੱਖ ਵਿਦਵਾਨਾਂ ਨੇ ਆ ਜੋੜਿਆ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਏ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹਰ ਸਕੈਂਜ਼ਾ, ਹਰ ਪੈਰਾਗ੍ਰਾਫ ਜਿੱਥੇ ਕੋਈ ਇੱਕ ਗੱਲ ਪੂਰੀ ਹੁੰਦੀ ਹੈ ਨਾ, ਉਸ ਤੋਂ ਬਾਅਦ ਬੋਲੋ ਜੀ ਵਾਹਿਗੁਰੂ ਕਹਾਇਆ ਗਿਆ ਆ। ਉਹਦਾ ਮਤਲਬ ਵੀ ਅਸੀਂ ਉਹਨਾਂ ਨੂੰ ਯਾਦ ਕਰਕੇ ਧੰਨਵਾਦੀ ਹੋਈਏ ਤੇ ਨਾਲ ਪੈਰਾਗ੍ਰਾਫ ਪੂਰਾ ਹੋਏ।
ਦੇਖੋ
ਬੋਲੋ ਜੀ ਵਾਹਿਗੁਰੂ ਕਿਸ ਨੂੰ? ਹਾਂਜੀ
ਤਾਂ ਦੇਖੋ ਮੈਂ ਨਾ ਇਸ ਦੀ ਬਣਤਰ ਦੇਖੋ, ਜਿਹੜੇ ਵੀ ਆਪਣੇ ਅਰਦਾਸ ਕੰਪਾਈਲ ਕੀਤੀ ਜਿਹਨਾਂ ਨੇ, ਇਹਨੂੰ ਕਹਿੰਦੇ ਜੋੜੀ ਹੈ ਹਨਾ, ਇਕੱਠੀ ਕੀਤੀ ਹੈ ਉਹ। ਦੇਖੋ ਉਹਦੇ ਆਪਾਂ ਬਣਤਰ ਦੀ ਗੱਲ ਕਰੀਏ ਤਾਂ ਬੇਮਿਸਾਲ, ਮਤਲਬ ਇਹੋ ਜਿਹੀ ਮਿਸਾਲ ਕਿਤੇ ਹੋਰ ਮਿਲਦੀ ਨਹੀਂ ਜਿਸ ਹਿਸਾਬ ਨਾਲ ਇਹ ਅਰਦਾਸ ਨੂੰ ਇਕੱਤਰ ਕੀਤਾ ਗਿਆ। ਔਰ ਦੇਖੋ ਆਪਾਂ ਪਹਿਲੇ 10 ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਆਪਾਂ ਦੇਖੀਏ ਨਾ, ਆਪਾਂ ਇਹਨਾਂ ਦੇ ਪਰਤਾਂ ਅਰਦਾਸ ਚੋਂ ਖੋਲਣੀਆਂ ਸ਼ੁਰੂ ਹੋ ਜਾਣ ਤਾਂ ਪੂਰਾ ਜੀਵਨ ਹੀ ਇੱਕ ਇੱਕ ਲਾਈਨ ਇੱਕ ਇੱਕ ਅੱਖਰ ਦੇ ਵਿੱਚ ਸ਼ਾਮਿਲ ਹੈ। ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ 8ਵੇਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਨਾਲ ਹੀ ਤੁਹਾਡੇ ਦੁੱਖ ਦੂਰ ਹੋ ਜਾਂਦੇ ਨੇ ਹਨਾ, ਜੇ ਆਪਾਂ ਉਹਨਾਂ ਦੀ ਫਿਰ ਇਤਿਹਾਸ ਪੜ੍ਹਨਾ ਸ਼ੁਰੂ ਕੀਤੀ ਤਾਂ ਉਹ ਸਾਰੀ ਇੱਕ ਲਾਈਨ ਚ ਹੀ ਸਮੋਤਾ ਤੇ 9ਵੇਂ ਪਾਤਸ਼ਾਹ ਦੇ 9 ਨੇਦੇ ਆ ਗਏ ਹਨਾ। ਸੋ ਉਹ ਜਿਹੜੇ 9ਵੇਂ ਪਾਤਸ਼ਾਹ ਦੇ ਬਾਰੇ ਗੱਲ ਕੀਤੀ, ਇੱਕ ਤਾਂ 9 ਆ ਗਿਆ, 9ਵਾਂ ਆ ਗਿਆ ਵੀ ਉਹ 9ਵੇਂ ਪਾਤਸ਼ਾਹ ਸੀ ਹਨਾ। ਦੂਜਾ ਜਿਹੜਾ 9 ਆ ਗਿਆ, 9 ਦਾ ਮਤਲਬ 9 ਨਿਧਾਂ, ਮਤਲਬ 9 ਖਜ਼ਾਨੇ, 9 ਦਾ ਮਤਲਬ ਐਸੇ ਗੁਰਬਾਣੀ ਚ ਇਹ ਵੀ ਕਹਿੰਦੇ ਵੀ 9 ਨਾਮ ਜਿਹੜਾ 9 ਤੋਂ ਹੀ ਬਣਿਆ ਵੀ ਉਹ 9 ਹੈ, ਨਾਮ ਹੀ 9 ਨਿਧ ਹੈ। ਸੋ ਉਹ ਸਾਰੀਆਂ ਚੀਜ਼ਾਂ ਦੇਖੋ ਕਿੰਨੀਆਂ ਮਤਲਬ ਸੂਝਵਾਨ ਤਰੀਕੇ ਦੇ ਨਾਲ ਇਕੱਠੀਆਂ ਕੀਤੀਆਂ ਨੇ ਇੱਕ ਥਾਂ ਦੇ ਉੱਤੇ ਹਨਾ। ਤੇ ਫਿਰ ਚਲੋ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਦਰਸ਼ਨ ਤੇ ਦੀਦਾਰ ਹਨਾ। ਦੇਖੋ ਪਹਿਲੇ
ਜ਼ਮਾਨੇ
ਪਾਠ ਦੀਦਾਰ, ਦੇਖੋ ਪਹਿਲੇ ਜ਼ਮਾਨੇ ਦੇ ਵਿੱਚ ਨਾ ਅਸੀਂ, ਮੈਂ ਆਪਣੀ ਗੱਲ ਦੱਸਦਾ, ਜੇ ਅਸੀਂ ਛੋਟੇ ਹੁੰਦੇ ਸੀ ਸਾਨੂੰ ਪਤਾ ਨਹੀਂ ਸੀ ਹੁੰਦਾ ਬਹੁਤਾ, ਅਸੀਂ ਅਧਿਐਨ ਤਾਂ ਕੀਤਾ ਨਹੀਂ ਹਨਾ, ਹੌਲੀ ਹੌਲੀ ਕਰਦੇ ਅਸੀਂ ਨਾ ਜਦੋਂ ਮੱਥਾ ਟੇਕਣ ਜਾਣਾ ਤੇ ਕਿਤੇ ਸਾਨੂੰ ਪੰਨਿਆਂ ਦੇ ਦਰਸ਼ਨ ਹੋ ਜਾਣੇ, ਕਿਉਂਕਿ ਰਮਾਲਿਆ ਸਾਹਿਬ ਦੇ ਹੁੰਦੇ ਉਦੋਂ ਮਹਾਰਾਜ ਦੀ ਬੀੜ ਨਾ ਹੇਠਾਂ ਹੀ ਪੀੜੀ ਤੇ ਰੱਖੀ ਹੁੰਦੀ ਸੀ, ਉਦੋਂ ਉੱਚੀਆਂ ਉੱਚੀਆਂ ਪਾਲਕੀਆਂ ਨਹੀਂ ਸੀ ਹੁੰਦੀਆਂ ਠੀਕ ਹੈ। ਤੇ ਕਿਤੇ ਖੰਡ ਪਾਠ ਸਾਹਿਬ ਘਰੇ ਰੱਖਣਾ ਤਾਂ ਛੋਟੀ ਪੀੜੀ ਤੇ ਹੁੰਦਾ, ਤੇ ਜਦੋਂ ਨਾ ਸਾਨੂੰ ਉਹ ਪੰਨਾ ਦਿਸ ਜਾਣਾ ਗੁਰੂ ਗ੍ਰੰਥ ਸਾਹਿਬ ਦਾ ਜਿਹਨੂੰ ਹੁਣ ਆਪਾਂ ਕਹਿੰਦੇ ਦਰਸ਼ਨ ਦੀਦਾਰ ਹਨਾ, ਤੇ ਉਹ ਦੀਦਾਰ ਹੋ ਜਾਣੇ ਤਾਂ ਸਾਡੇ ਮੇਰੇ ਸਰੀਰ ਦੇ ਵਿੱਚ ਜਾਂ ਤਕਰੀਬਨ ਸਾਰਿਆਂ ਦੇ ਇੱਦਾਂ ਹੀ ਆ ਕਿ ਉਹ ਇੱਕ ਝੁਣ ਚੁਣੀ ਜਿਹੀ ਆਉਂਦੀ ਹੁੰਦੀ ਸੀਗੀ ਵੀ ਕਿੰਨੇ ਪਵਿੱਤਰ ਪੰਨੇ ਹੋਣਗੇ ਹਨਾ, ਕਿੰਨੇ ਪਵਿੱਤਰ ਪੰਨੇ ਆ, ਮਨ ਦੇ ਵਿੱਚ ਲੋਚਾ ਹੋਣੀ ਕਿ ਨਹੀਂ ਵੀ ਅਸੀਂ ਵੀ ਪਾਠ ਕਰ ਸਕਦੇ ਹਾਂ, ਪਰ ਫਿਰ ਕਹਿਣਾ ਨਹੀਂ ਅਸੀਂ ਇੰਨੇ ਪਵਿੱਤਰ ਨਹੀਂ ਹੈਗੇ, ਅਸੀਂ ਤਾਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ। ਮਤਲਬ ਦੇਖੋ ਕਿੱਡੀ ਮਹਾਨਤਾ, ਕਿੰਨੀ ਫੀਲਿੰਗ ਆਉਂਦੀ ਹੁੰਦੀ ਸੀ ਪੱਤਰਿਆਂ ਦੇ ਦਰਸ਼ਨ ਕਰਕੇ ਹੀ, ਤੇ ਉਹ ਫੀਲਿੰਗ
ਤੇ ਉਹ ਗੱਲ ਵਿੱਚੋਂ ਚੇਤੇ ਆ ਗਈ ਵੀ ਤੁਸੀਂ ਕਿਹਾ ਨਾ ਵੀ ਵੱਡੀਆਂ ਪਾਲਕੀਆਂ, ਦੇਖੋ ਪਾਲਕੀ ਜਿਹੜੀ ਹੁੰਦੀ ਆ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਸਤੇ ਹੁੰਦੀ ਹੈ। ਤੇ ਦੁਨਿਆਵੀ ਵੀ ਹਾਕਮ ਪਾਤਸ਼ਾਹ ਜਿਹੜੇ ਹੁੰਦੇ ਸੀ ਪੁਰਾਣੇ ਸਮੇਂ ਚ, ਉਹ ਇੱਕ ਥਾਂ ਤੋਂ ਦੂਜੀ ਥਾਂ ਜੋ ਜਾਂਦੇ ਸੀ ਪਾਲਕੀ ਤੇ ਜਾਂਦੇ ਸੀ, ਤੇ ਪਰ ਜਦੋਂ ਆਪਣਾ ਦਰਬਾਰ ਲਾਉਂਦੇ ਸੀ ਤਖ਼ਤ ਤੇ ਬਹਿੰਦੇ, ਤਖ਼ਤ ਪਾਲਕੀ ਨਹੀਂ ਸੀ ਹੁੰਦੀ। ਹੁਣ ਅਸੀਂ ਵੇਖੋ ਵੇਖੀ ਹਰ ਗੁਰਦੁਆਰੇ ਦੇ ਵਿੱਚ ਲੱਖਾਂ ਲੱਖਾਂ ਡਾਲਰ ਲਾ ਕੇ ਸੁਨਹਿਰੀ ਪਾਲਕੀਆਂ ਬਣਾਈ ਜਾਂਦੇ ਆ, ਇਹ ਬੜੀਆਂ ਹੀ ਇਹ ਗੁਰਮਤ ਤੋਂ ਅਸਲੀ ਮਰਿਆਦਾ ਤੋਂ ਉਲਟ ਪਾਲਕੀ ਦੇ ਵਿੱਚ ਪ੍ਰਕਾਸ਼ ਕਰਨਾ ਨੀ। ਹਾਂਜੀ ਇਹ ਤੇ ਮਤਲਬ ਵੇਸਟ ਮਨੀ ਵੀ ਵੇਸਟ ਕਰੀ ਜਾਂਦੇ ਆ ਵੇਖੋ ਵੇਖੀ ਅਸੀਂ, ਤੇ ਮਰਿਆਦਾ ਤੋਂ ਵੀ ਉਲਟ ਕਰੀ ਜਾਂਦੇ ਆ। ਹਰਿਮੰਦਰ ਸਾਹਿਬ ਦੇ ਵਿੱਚ ਪਾਲਕੀ ਨੀ ਹੈਗੀ, ਅਕਾਲ ਤਖ਼ਤ ਸਾਹਿਬ ਦੇ ਵਿੱਚ ਪਾਲਕੀ ਨੀ ਹੈਗੀ, ਤੇ ਮਤਲਬ ਵੀ ਇਹਦੇ ਵਿੱਚ ਵੀ ਲੋਕੀ ਜਿਹੜਾ ਕੋਈ ਕਹਿ ਦੇਵੇ ਭਾਈ ਨਹੀਂ ਪਾਲਕੀ ਦੀ ਲੋੜ ਉਹਨੂੰ ਨਾਸ਼ਤਾ ਕਹਿ ਦੇਣਗੇ, ਲੈ ਇਹ ਵੀ ਕੋਈ ਗਿਆਨੀ ਵੱਡਾ ਗਿਆਨੀ ਕਹਿੰਦਾ ਪਾਲਕੀ ਨੀ ਚਾਹੀਦੀ
ਨਹੀਂ ਰੌਲਾ ਪਾ ਲੈਂਦੇ ਜੀ। ਮੇਰੀ ਗੱਲ ਸੁਣੋ ਨਹੀਂ ਆਪਾਂ ਇੱਥੇ ਗੱਲ ਕਰਾਂਗੇ ਔਰ ਲੋਕੀ ਚਾਨਣੀਆਂ ਦੇ ਰੌਲਾ ਪਾਈ ਜਾਂਦੇ ਨੇ ਇਹ ਆਹ ਨੀ ਹੋਣੀ ਚਾਹੀਦੀ ਉਹ ਪਾਲਕੀ ਐ ਹੋਣੀ ਚਾਹੀਦੀ ਮਰਿਆਦਾ। ਦੇਖੋ ਇੰਨਾ ਕੁ ਆਲੇ ਦੁਆਲੇ ਮੈਂ ਸਾਡੀ ਮੇਰੀ ਤਾਂ ਇਹ ਸੋਚ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਜਾਂਦੇ ਹਾਂ ਤੇ ਸਾਡੇ ਹੁੰਦੇ ਹੀ ਨਹੀਂ ਉੱਥੇ ਦਰਸ਼ਨ, ਉਹ ਆਲੇ ਦੁਆਲੇ ਘੇਰਾ ਹੀ ਇੰਨਾ ਪਿਆ ਹੋਇਆ ਇੰਨਾ ਉੱਚਾ ਹੈ ਕਿ ਸਾਨੂੰ ਪੱਤਰੇ ਦਿਖਾਈ ਨਹੀਂ ਦਿੰਦੇ ਗੁਰੂ ਸਾਹਿਬ ਨੂੰ। ਮਤਲਬ ਦੇਖੋ ਤੁਸੀਂ ਤੁਸੀਂ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਕਰ ਰਹੇ ਹੋ ਤੇ ਤੁਹਾਨੂੰ ਗੁਰੂ ਸਾਹਿਬ ਦਿਖਾਈ ਨਹੀਂ ਦੇ ਰਹੇ, ਹਨਾ ਕਿਆ ਬਾਤ ਹੈ।
ਨਹੀਂ ਬੁਰਾ ਅਸਲ ਚ ਉਹ ਨਾ ਦੇਖੋ ਅਸੀਂ ਆਪਣੇ ਸ਼ੌਕ ਕਹਿ ਲੋ, ਸ਼ਰਧਾ ਕਹਿ ਲੋ, ਵੇਖਾ ਵੇਖੀ ਕਹਿ ਲੋ, ਅੰਧ ਵਿਸ਼ਵਾਸ ਕਹਿ ਲੋ, ਮਹਾਰਾਜ ਦੇ ਪ੍ਰਕਾਸ਼ਾਂ ਦੇ ਇੰਨਾ ਕੁਝ ਅਸੀਂ ਅਡੰਬਰ ਰਚ ਦਿੰਦੇ ਹਾਂ, ਪਲਾਸਟਿਕ ਦੇ ਗੁਲਦਸਤੇ, ਕਾਗਜ਼ਾਂ ਦੇ ਫੁੱਲ, ਲੜੀਆਂ ਬੱਤੀਆਂ ਦੀਆਂ ਲੜੀਆਂ, ਇੰਨਾ ਕੁਝ ਅਸੀਂ ਕਰੀ ਜਾਂਦੇ ਹਾਂ ਵੀ ਜਿਹਨਾਂ ਦੀ ਕੋਈ ਲੋੜ ਨਹੀਂ ਹੈਗੀ। ਉੱਥੇ ਸਾਦਗੀ ਚਾਹੀਦੀ ਹੈ। ਉਹ ਹੈਰਾਨੀ ਹੋਊਗੀ ਤੁਹਾਨੂੰ ਵੀ ਇੱਥੇ ਇੱਕ ਰਾਗੀ ਜਥਾ ਆਇਆ ਤੇ ਉਹ ਸੀ ਮਾਡਰਨ ਵਿਚਾਰਾਂ ਦਾ, ਕਹਿੰਦੇ ਵੀ ਮਰਿਆਦਾ ਤੋਂ ਉਲਟ ਆ, ਪਾਲਕੀ ਨਹੀਂ ਇੱਥੇ ਹੋਣੀ ਚਾਹੀਦੀ। ਉਹਨਾਂ ਨੇ ਪਾਲਕੀ ਚੁੱਕ ਕੇ ਨਾ ਕਮਰੇ ਚ ਰੱਖ ਦਿੱਤੀ ਆਪਣਾ ਪਾਰਕਲੀ ਗੁਰਦੁਆਰੇ। ਮੈਂ ਸ਼ਾਇਦ ਅੱਗੇ ਵੀ ਕਦੇ ਜ਼ਿਕਰ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਪਾਲਕੀ ਕਹਿੰਦੇ ਜੀ ਅਸੀਂ ਇੱਥੇ ਰੱਖਤੀ ਆ ਤੇ ਇਹ ਮਰਿਆਦਾ ਚ ਨਹੀਂ ਕਿ ਮੈਂ ਕਿਹਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਹ ਤੁਹਾਡਾ ਕੰਮ ਸਿਰੇ ਨਹੀਂ ਚੜ੍ਹਨਾ। ਜਿਹਨੇ ਪਾਲਕੀ ਇੰਨੇ ਹਜ਼ਾਰਾਂ ਖਰਚ ਕੇ ਇੰਡੀਆ ਤੋਂ ਮੁਕਾ ਕੇ ਇੱਥੇ ਸਟੇਬਲਿਸ਼ ਕਰਵਾਈ ਹੈ ਉਹਨੇ ਰੌਲਾ ਪਾਉਣਾ ਤੇ ਸੰਗਤ ਨੇ ਰੌਲਾ ਪਾਉਣਾ ਤੇ ਕਮੇਟੀ ਨੂੰ ਮਜਬੂਰ ਹੋ ਕੇ ਪਾਲਕੀ ਰੱਖਣੀ ਪੈਣੀ ਹੈ। ਉਹੋ ਹੀ ਗੱਲ ਹੋਈ ਉਹਨਾਂ ਨੂੰ ਪਾਲਕੀ ਉਹਨਾਂ ਨੇ ਲਿਆ ਕੇ ਮੁੜ ਕੇ ਰੱਖੀ ਤੇ ਪਰ ਬਹਾਨਾ ਲਾਇਆ ਜੀ ਇਹ ਜੀ ਮੁਰੰਮਤ ਹੋਣ ਵਾਲੀ ਸੀ ਅਸੀਂ ਤਾਂ ਕਮਰੇ ਚ ਰੱਖੀ ਬਹਾਨਾ ਲਾਇਆ।
ਚਲੋ ਹੁਣ ਆਪਾਂ ਇੱਥੇ ਗੱਲ ਮੈਂ ਵੀ ਐਗਜ਼ਾਮਪਲ ਦੇ ਦਿੰਦਾ। ਇੱਕ ਨਾ ਮੈਲਬਨ ਦੇ ਗੁਰੂ ਘਰ ਦੇ ਵਿੱਚ ਇਹ ਸਮੱਸਿਆ ਆਈ ਕਿ ਸੰਗਤ ਦੀ ਆਪਸ ਦੀ ਜਿਹੜੀ ਲਾਗਡਾਟ ਹੈ ਨਾ ਇੱਕ ਦੂਜੇ ਨੂੰ ਨੀਵਾਂ ਦਿਖਾਲਣ ਦੀ, ਉਹ ਫਿਰ ਉਹ ਕਈ ਵਾਰੀ ਗੁਰੂ ਘਰ ਜਾ ਕੇ ਕੱਢਦੇ ਨੇ ਹਨਾ। ਤੇ ਉਹ ਉਹਨਾਂ ਨੇ ਵਿਚਾਰਿਆਂ ਨੇ ਇੱਕ ਪਰਿਵਾਰ ਨੇ ਨਾ ਮਤਲਬ ਕਾਫੀ ਸਮੇਂ ਤੋਂ ਇੱਛਾ ਸੀ ਕਿ ਗੁਰੂ ਸਾਹਿਬ ਦੇ ਸਾਰੇ ਬਸਤਰ ਉਹਨਾਂ ਨੇ ਬਣਾਉਣੇ ਆ, ਨਿਸ਼ਾਨ ਸਾਹਿਬ ਉਹਨੂੰ ਵੀ ਬਸਤਰ ਹੀ ਗਿਣਿਆ ਜਾਂਦਾ, ਫਿਰ ਪਾਲਕੀਆਂ ਡੈਕੋਰੇਸ਼ਨ ਆਲੇ ਦੁਆਲੇ ਝਾਲਣਾ ਉਹ ਸਾਰਾ ਉਹਨਾਂ ਨੇ ਨਾ ਤਿੰਨ ਚਾਰ ਮਹੀਨੇ ਸ਼ਰਧਾ ਵੱਸ ਹੋ ਕੇ ਬਣਾਇਆ, ਸੀਨਤਾ ਲਿਆ ਕੇ ਉੱਥੇ ਲਾਇਆ। ਤੇ ਚਲੋ ਉਹਨਾਂ ਦੇ ਜਿਹੜੇ ਕੰਪੈਟੀਟਰ ਸੀਗੇ ਜਾਂ ਜਲਣ ਵਾਲੇ ਸੀ ਜਾਂ ਦੂਜੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਪਰਿਵਾਰ ਇੱਦਾਂ ਕਰ ਰਿਹਾ ਆ ਤੇ ਉਹ ਨਾ ਬਣ ਰਿਹਾ ਤੇ ਇਹਨਾਂ ਦੀ ਤਾਂ ਚੜ੍ਹਾਈ ਹੋ ਜਾਊਗੀ। ਸੋ ਉਹਨਾਂ ਨੇ ਵੀ ਚੁੱਪ ਚੁਪੀਤੇ ਬਣਾਉਣਾ ਸ਼ੁਰੂ ਕਰ ਲਿਆ ਆਪ ਹੀ।
ਅੱਛਾ
ਹਾਂ ਉਹਨਾਂ ਨੇ ਵੀ ਸ਼ੁਰੂ ਕਰ ਲਿਆ। ਤੇ ਦੇਖੋ ਜਿਹੜਾ ਪਹਿਲਾ ਪਰਿਵਾਰ ਸੀ ਉਹਨਾਂ ਨੇ ਤਾਂ ਕਮੇਟੀ ਨੂੰ ਦੱਸਿਆ ਹੋਇਆ ਸੀ, ਬੁਕਿੰਗ ਕਰਾਈ ਹੋਈ ਸੀ, ਲੰਗਰ ਕਰਵਾਉਣਾ ਸੀ ਸੰਗਤ ਤੇ ਅਸੀਂ ਇਹ ਲੰਗਰ ਤੋਂ ਪਹਿਲਾਂ ਨਾ ਸ਼ੁੱਕਰਵਾਰ ਨੂੰ ਸਾਰੇ ਅਸੀਂ ਲਾ ਜਾਣਾ ਤੇ ਫਿਰ ਸ਼ਨਿਚਰਵਾਰ ਐਤਵਾਰ ਨੂੰ ਪਾਠ ਹੋਣੇ ਆ, ਭੋਗ ਪੈਣੇ ਆ ਤੇ ਫਿਰ ਉਦੋਂ ਅਰਦਾਸ ਹੋਏਗੀ ਵੀ ਚਲੋ ਇਹ ਗੁਰੂ ਸਾਹਿਬ ਦੇ ਵਸਤਰ ਜਿਹੜੇ ਸਾਲ ਭਰ ਨਾ ਕਮੇਟੀ ਨੂੰ ਖਰਚਾ ਨਹੀਂ ਕਰਨਾ ਪਏਗਾ, ਅਸੀਂ ਕਰ ਦਾਂਗੇ ਹਨਾ। ਚਲੋ ਉਹ ਕਰ ਗਏ ਉਹਨਾਂ ਨੇ ਪੂਰਾ ਕੀਤਾ ਵਧੀਆ ਹੋਇਆ। ਤੇ ਉਹ ਬੰਦੇ ਜਿਹੜੇ ਦੂਜੇ ਸੀਗੇ ਉਹਨਾਂ ਦੇ ਲਾਗਡਾਟ ਵਾਲੇ ਉਹ ਅਗਲੇ ਉਦਣ ਹੀ ਐਤਵਾਰ ਸ਼ਾਮ ਨੂੰ ਹੀ ਕਮੇਟੀ ਨੂੰ ਕਹਿ ਕੇ ਅਗਲੇ ਹਫ਼ਤੇ ਅਸੀਂ ਚੜਾਉਣੇ ਆ ਵਸਤਰ ਸਾਡੀ ਬੁਕਿੰਗ ਕਰ ਦੇ। ਦੇਖੋ ਨਾ ਕਮੇਟੀ ਨਾ ਕਰਨ ਵਾਲੀ ਤੇ ਨਾ ਕਮੇਟੀ ਹਾਂ ਕਰਨ ਵਾਲਿਆਂ ਚੋਂ, ਠੀਕ ਹੈ। ਉੱਥੇ ਚੰਗਾ ਰੇੜਕਾ ਪਿਆ ਸਿਰਫ ਇਸੇ ਕਰਕੇ ਉਹ ਕਹਿੰਦੇ ਵੀ ਦੱਸੋ ਹਜੇ ਪਿਛਲੇ ਹਫ਼ਤੇ ਤਾਂ ਇਹ ਚੇਂਜ ਕੀਤੇ ਨੇ ਸਾਰੇ, ਇੱਕ ਦੋ ਸਾਲ ਇਹ ਰਹਿ ਜਾਣੇ ਆ, ਕੋਈ ਪ੍ਰੋਬਲਮ ਨਹੀਂ ਹੈਗੀ, ਇੰਨਾ ਖਰਚਾ ਕੀਤਾ ਵੀ ਹੁਣ ਤੁਸੀਂ ਛੇਆਂ ਮਹੀਨਿਆਂ ਬਾਅਦ ਕਰ ਲਿਓ, ਸਾਲ ਬਾਅਦ ਕਰ ਲਿਓ। ਕਹਿੰਦੇ ਨਹੀਂ ਜੀ ਅਸੀਂ ਵੀ ਮੈਂਬਰ ਹਾਂ, ਅਸੀਂ ਅਗਲੇ ਹਫ਼ਤੇ ਹੀ ਕਰਨਾ ਹੈ। ਮਤਲਬ ਉਹ ਆਪਣੀ ਹੋਮੇ ਦਾ ਜਿਹੜਾ ਪਾਵਾ ਆ ਉਹਦੇ ਵਿੱਚ ਫਸਾ ਕੇ ਚੂਲ ਬਹਿ ਗਏ ਹਨਾ। ਸੋ ਇਸ ਤਰ੍ਹਾਂ ਜਿਹੜੀ ਆ ਕਈ ਵਾਰੀ ਅਸੀਂ ਆਪਣੀ ਹੋਮੇ ਜਿਹੜੀ ਆ ਕਮਿਊਨਿਟੀ ਦੇ ਵਿੱਚ ਲਾਗਡਾਟ ਪਰਿਵਾਰਾਂ ਦੇ ਵਿੱਚ ਜਿਹੜੀ ਸਾਡੀ ਖਿੱਚ ਧੂ ਹੈ ਅਸੀਂ ਉੱਥੇ ਤਾਂ ਬੜੇ ਸੋਹਣੇ ਇੱਕ ਦੂਜੇ ਨਾਲ ਜੱਪੀਆਂ ਪਾ ਪਾ ਕੇ ਮਿਲਦੇ ਹਾਂ, ਪਰ ਗੁਰੂ ਘਰਾਂ ਦੇ ਵਿੱਚ ਜਾ ਕੇ ਫਿਰ ਅਸੀਂ ਇਹੋ ਜਿਹੇ ਕੰਮ ਕਈ ਵਾਰੀ ਕਰ ਬਹਿੰਦੇ ਹਾਂ ਜਿਹੜੇ ਕਿ ਫਿਰ
ਉਹ ਇੱਥੇ ਕਹਿੰਦੇ ਬਹੁਤ ਸਾਲਾਂ ਦੀ ਗੱਲ ਹੈ ਕਿ ਪੱਤਰਕਾਰ ਆਇਆ ਸਿੰਗਾਪੁਰੋਂ, ਉਹ ਕਹਿੰਦਾ ਵੀ ਸਿੱਖ ਕੰਮਾਂ ਤੇ ਵੀ ਇਕੱਠੇ ਹੁੰਦੇ ਆ, ਲੜਨ ਭਿੜਨ ਨੂੰ ਵੀ ਇਕੱਠੇ ਹੁੰਦੇ ਆ, ਖੇਡ ਦੇ ਮੈਦਾਨਾਂ ਵਿੱਚ ਵੀ ਇਕੱਠੇ ਹੁੰਦੇ ਆ, ਘਰਾਂ ਚ ਪਾਰਟੀਆਂ ਖਮਾਰਾਂ ਦੇ ਖੁਸ਼ੀ ਗਮੀ ਤੇ ਇਕੱਠੇ ਹੁੰਦੇ ਆ, ਸ਼ਰਾਬ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਮੂੰਹ ਖੋ ਕੇ ਸ਼ਰਾਬਾਂ ਪੀਂਦੇ ਆ, ਜਦੋਂ ਵੀ ਇਹ ਗੁਰਦੁਆਰੇ ਆਉਂਦੇ ਆ ਪਤਾ ਨੀ ਉਹਨਾਂ ਨੂੰ ਕੀ ਮਾਰ ਵਗਦੀ ਆ, ਉੱਥੇ ਹੀ ਲੜਾਈਆਂ ਕਰਦੇ ਆਣ ਕੇ ਤੇ ਸ਼ਾਮ ਨੂੰ ਪਾਰਟੀ ਚ ਸ਼ਰਾਬ ਪਾਰਟੀ ਫਿਰ ਇਕੱਠੇ ਹੁੰਦੇ ਆ। ਉਹ ਕਹਿੰਦੇ ਨੇ ਵੀ ਸਿੱਖ ਗੁਰਦੁਆਰੇ ਲੜਦੇ ਕਿਉਂ, ਚੁਟਕਲਾ ਕਿਹਨੇ ਬਣਾਇਆ ਸੱਚਾ ਜਾਂ ਝੂਠਾ? ਇੰਗਲੈਂਡ ਦੇ ਵਿੱਚ ਨਾ ਸੀ ਆਈ ਡੀ ਵਾਲੇ ਜਿਹੜੇ ਸੀ ਨਾ ਉਹ ਗਿਆ ਭੇਜਿਆ ਬੰਦਾ ਸਰਕਾਰ ਨੇ ਵੀ ਗੁਰਦੁਆਰੇ ਜਾ ਕੇ ਵੇਖੋ ਵੀ ਕਿਹੜੀ ਗੱਲੋਂ ਲੜਦੇ ਆ। ਉਹ ਜੀ ਸਵੇਰੇ ਹੀ ਆ ਗਿਆ, ਮਹਾਰਾਜ ਦਾ ਪ੍ਰਕਾਸ਼ ਹੋਇਆ, ਉਧਰੋਂ ਚਾਹ ਦਾ ਲੰਗਰ ਵਰਤ ਰਿਹਾ, ਬਿਸਕੁਟ ਵਰਤ ਰਿਹਾ, ਦੁੱਧ ਵਾਲਿਆਂ ਨੂੰ ਦੁੱਧ, ਚਾਹ ਵਾਲਿਆਂ ਨੂੰ ਚਾਹ ਮਿਲ ਰਹੀ ਆ, ਤੇ ਬੜੀ ਗਹਿਮਾ ਗਹਿਮ ਹੋ ਰਹੀ ਆ। ਫਿਰ ਸੁਖਮਨੀ ਸਾਹਿਬ ਦਾ ਪਾਠ ਹੋਇਆ ਵਾ, ਫਿਰ ਆਸਾ ਦੀ ਵਾਰ ਦਾ ਕੀਰਤਨ ਹੋਇਆ, ਫਿਰ ਕਥਾ ਹੋਈ ਹੈ, ਫਿਰ ਕਹਿੰਦਾ ਵੀ ਆਪਣਾ ਦੀਵਾਨ ਅਰਦਾਸ ਸਾਰਾ ਕੁਝ ਹੋ ਕੇ ਕੜਾਹ ਪ੍ਰਸ਼ਾਦ ਵਰਤਿਆ, ਤੇ ਫਿਰ ਉੱਥੇ ਚੋਣ ਸੀ, ਚੋਣ ਤੇ ਲੜਾਈ ਹੋ ਪਈ। ਉਹਨੇ ਫਿਰ ਰਿਪੋਰਟ ਦਿੱਤੀ ਵੀ ਕਹਿੰਦਾ ਵੀ ਇਹਨਾਂ ਦਾ ਬਾਕੀ ਦੇ ਸਾਰਾ ਕੁਝ ਠੀਕ ਆ, ਇਹ ਕਹਿੰਦਾ ਸਵੀਟ ਪੁਡਿੰਗ ਵਰਤਾਉਂਦੇ ਆ, ਉਹ ਸਵੀਟ ਪੁਡਿੰਗ ਦੇ ਵਿੱਚ ਪਤਾ ਨੀ
ਕੈਂਡੀ 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 ਚ ਪਾਉਂਦੇ ਕਹਿੰਦੇ ਕੁਝ, ਬੱਕਰੇ ਬੱਕਰੇ ਅੰਦਾਜ਼ ਹੀ। ਅਸੀਂ ਵੀ ਜਦੋਂ ਕਿਤੇ ਗੱਲ ਕਰਦੇ ਆ, ਆਪਾਂ ਗੱਲ ਕਰਦੇ ਆ ਚਲੋ ਗੁਰਦੁਆਰੇ, ਫਿਰ ਬਾਅਦ ਦੇ ਵਿਚ ਖਿੱਚ ਤੂੰ ਕਈ ਵਾਰੀ ਹੋ ਜਾਂਦੀ ਆ। ਉਹ ਕਹਿੰਦਾ ਵੀ ਅਸੀਂ ਤਾਂ ਬਾਹਰ ਐਗਜ਼ਾਮਪਲ ਦੇਈ ਦੀ ਹੁੰਦੀ ਆ, ਉਹ ਭਾਈ ਤੁਸੀਂ ਕਹਿੰਦਾ ਐਵੇਂ ਇੱਥੇ ਲੜੀ ਜਾਂਦੇ ਆ, ਹਨਾ ਬਾਹਰ ਵੀ ਲੜੀ ਜਾਂਦੇ ਆ, ਤੇ ਕਹਿੰਦਾ ਦੇਖੋ ਤੁਸੀਂ ਸਿੱਖਾਂ ਵੱਲ ਦੇਖੋ, ਕਹਿੰਦਾ ਉਹ ਬਾਹਰ ਦੇਖੋ ਕਿੰਨੀ ਉਹਨਾਂ ਦੀ ਏਕਤਾ ਆ, ਬਾਹਰ ਨੀ ਕਿਸੇ ਨੂੰ ਸ਼ੋਅ ਕਰਦੇ ਵੀ ਅਸੀਂ ਲੜਦੇ ਹਾਂ, ਹਨਾ ਤੇ ਉਹ ਸਾਰੇ ਇਕੱਠੇ ਆ ਪਾਰਟੀਆਂ ਚ ਇਕੱਠੇ, ਜਿੱਦਾਂ ਤੁਸੀਂ ਗਣਾਏ ਸਾਰੇ ਥਾਂ ਇਕੱਠੇ ਆ। ਉਹ ਜੇ ਉਹ ਲੜੂਗੇ ਨਾ, ਉਹ ਲੜਦੇ ਗੁਰੂ ਦੇ ਮੂਹਰੇ ਹੀ ਲੜਦੇ, ਅੰਦਰ ਜਾ ਕੇ ਅੰਦਰ ਵੜ ਵੜ ਲੜਦੇ ਆ, ਉਹ ਤੁਹਾਡੇ ਮੰਗਰ ਸਟੀਟਾਂ ਚ ਨੀ ਲੜਦੇ, ਦੰਗੇ ਨੀ ਕਰਦੇ, ਇਹ ਵੱਖਰਾ ਨਜ਼ਰੀਆ, ਇਹ ਵੱਖਰੇ। ਕਹਿੰਦਾ ਉਹ ਅੰਦਰ ਗੁਰੂ ਸਾਹਿਬ ਗੁਰੂ ਦੇ ਮੂਹਰੇ ਹੀ ਲੜਦੇ ਆ, ਫਿਰ ਕਹਿੰਦੇ ਉਹਨਾਂ ਨੂੰ ਉੱਥੇ ਚੁੱਪ ਕਰਾ ਦਿੰਦੇ ਇੱਕ ਦੂਜੇ ਨੂੰ, ਕਹਿੰਦਾ ਇੰਨੀ ਏਕਤਾ ਆ ਉਹਨਾਂ ਚ, ਵੱਖਰਾ ਵੱਖਰਾ ਐਂਗਲ ਹੈ ਨਾ,
ਪੋਜ਼ਿਟਿਵ ਥਿੰਕਿੰਗ ਹੈ ਨਾ।
ਚਲੋ ਬੱਲੇ ਬੱਲੇ, ਇੱਧਰ ਸਾਡੇ ਨਾਲ ਮੇਰੇ ਹੀ ਨਾਮ ਹੀ ਹੈ ਅਮਨਦੀਪ ਸਿੰਘ ਹੁਣੀ ਜੁੜੇ ਹੋਏ ਨੇ ਗਲਾਸਗੋ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਗਵਤੀ ਬਾਰੇ ਵਧੀਆ ਵਿਚਾਰ ਲੱਗੇ ਨੇ।
ਉਹ ਨਾ ਗਲਾਸਗੋ ਤੋਂ ਚੇਤਾ ਆ ਗਿਆ ਵੀ ਇੱਕ ਮਜ਼ਦੂਰ ਸੀਗਾ, ਤੇ ਉਹਦਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਆਇਆ ਇੰਡੀਆ ਤੋਂ, ਉਹਨੇ ਫੋਰਮੈਨ ਨੂੰ ਕਹਿੰਦਾ ਕੰਮ ਤੇ ਲਾਉਣਾ ਸੀ ਕਹਿ ਕੇ।
ਅੱਛਾ।
ਤੇ ਉਹਨੇ ਕੰਮ ਨੂੰ ਕਿਹਾ ਵੀ ਮੇਰਾ ਮਿੱਤਰ ਆਇਆ, ਤੇ ਉਹਨੇ ਕੰਮ ਦੇ ਤਾ ਜੀ ਉਹਨੂੰ, ਤੇ ਫਿਰ ਖੁਸ਼ ਹੋ ਗਿਆ ਵੀ ਮੇਰੀ ਸਿਫਾਰਿਸ਼ ਮੰਨੀ ਗਈ ਤੇ ਮੈਂ ਹੁਣ ਇਹਨੂੰ ਖੁਸ਼ ਕਰਾਂ।
ਅੱਛਾ।
ਤੇ ਅੰਗਰੇਜ਼ੀ ਵਿਚਾਰੇ ਨੂੰ ਗਿਆਨੀ ਸੰਤੋਖ ਸਿੰਘ ਜਿੰਨੀ ਕੁ ਆਉਂਦੀ ਸੀ, ਤੇ ਉਹਨੂੰ ਕਹਿੰਦਾ ਨਾਂ ਲੈ ਕੇ ਦਿਸ ਈਵਨਿੰਗ ਯੂ ਗੋ ਮੀ ਗੋ ਗਲਾਸਗੋ, ਤੇ ਉਹਨੂੰ ਲਿਜਾਣਾ ਸੀ ਨਾ ਪੱਬ ਵਿੱਚ ਲਿਜਾਣਾ ਸੀ, ਉਹਨੇ ਸਮਝਿਆ ਗਲਾਸਗੋ ਗਲਾਸਗੋ ਕਹਿੰਦਾ, ਕਹਿੰਦਾ ਨਹੀਂ ਨਹੀਂ ਆਈ ਹੈਵ ਟੂ ਆਸਕ ਮਾਈ ਵਾਈਫ ਟੂ ਗੋ ਦੇਅਰ, ਆਈ ਕਾਂਟ ਗੋ ਵਿਦਆਊਟ ਪਰਮਿਸ਼ਨ ਮਾਈ ਵਾਈਫ, ਓ ਨੋ 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 ਯੂ ਗੋ ਮੀ ਗੋ ਗਲਾਸਗੋ
ਗਲਾਸਗੋ। ਉਹ ਤਾਂ ਗਲਾਸ ਪੀਣ ਜਾਣਾ ਸੀ ਉਹਨੇ, ਉਹ ਗਲਾਸਗੋ ਸਮਝ ਗਿਆ,
ਇੰਗਲੈਂਡ ਗਿਆ ਵਾ, ਉਹ ਸਾਊਥ ਹਾਲ ਇਹੋ ਜਿਹਾ ਖਿੱਚਦਾ ਮੈਨੂੰ, ਜੋ ਮੈਂ ਹੀਰੋ ਤੋਂ ਉਤਰਦਾ ਆ ਤੇ ਬੱਸ ਤੇ ਬਹਿ ਕੇ ਸਾਊਥ ਹਾਲ ਪਹੁੰਚ ਜਾਣਾ ਤੇ ਉੱਥੇ ਹੀ ਮੈਂ ਰਹਿ ਜਾਂਦਾ ਆ। ਕਈ ਵਾਰੀ ਸੋਚਿਆ ਮੈਂ ਵੀ ਗਲਾਸਗੋ ਜਾਵਾਂ, ਪਰ ਆਇਰਲੈਂਡ ਜਾਵਾਂ, ਉਥੋਂ ਪਿੱਛੇ ਨੂੰ ਯੂਰਪ ਨੂੰ ਤੇ ਚਲੇ ਜਾਣਾ, ਉਹ ਗਲਾਸਗੋ ਰਹਿ ਬੰਦਾ ਮਿਲਿਆ ਉੱਥੋਂ
ਤਾਇਆ ਜੀ, ਤੁਸੀਂ ਤੁਸੀਂ ਗਲਾਸਗੋ ਨੀ ਜਾਂਦੇ, ਤੁਸੀਂ ਗਲਾਸੀ ਜੰਕਸ਼ਨ ਜਾਣ,
ਉੱਥੇ ਕੀ ਉਹਨੂੰ ਕਹਿੰਦੇ ਨੇ ਪਾਰਕ ਐਵਨਿਊ ਦੇ ਨੁੱਕਰ ਤੇ ਸਾਹਮਣੇ ਗੁਰਦੁਆਰਾ ਤੇ ਸਾਹਮਣੇ ਗਲਾਸੀ ਜੰਕਸ਼ਨ ਹੈ, ਤੇ ਮੇਰੇ ਖਿਆਲ ਹੁਣ ਨਹੀਂ ਸ਼ਾਇਦ ਨਹੀਂ ਹੈਗੀ, ਤੇ ਟੂ ਵੀ ਫਰੈਂਕ ਮੈਂ ਕਹਿੰਦਾ ਆਈ ਆਈ ਫੀਲ ਐਟ ਹੋਮ ਮੋਰ ਦੈਨ ਐਵਰੀਵੇਅਰ ਐਲਸ ਸਾਊਥ ਹਾਲ, ਮੈਂ ਸਾਊਥ ਹਾਲ ਜਾਵਾਂ ਤੇ ਮੈਨੂੰ ਨਾ ਆਪਣਾ ਆਪਣਾ ਜਿਹਾ ਲੱਗਦਾ ਉੱਥੇ, ਪਤਾ ਨੀ ਕੀ ਗੱਲ, ਨਾ ਹੀ ਅੰਮ੍ਰਿਤਸਰ ਓਨਾ ਆਪਣਾ ਲੱਗਦਾ, ਨਾ ਹੀ ਸਿਡਨੀ ਆਪਣਾ ਲੱਗਦਾ ਇੰਨਾ ਜਿੰਨਾ ਉੱਥੇ ਮੈਂ, ਜਾਂ ਤਾਂ ਹੈ ਵੀ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ, ਜੋ ਮੈਂ 75 ਚ ਪਹਿਲੀ ਵਾਰੀ ਗਿਆ ਤੇ ਗੁਰਦੁਆਰੇ ਦੇ ਕਾਬਜ਼ ਸੀ ਅਕਾਲੀ, ਮੇਰਾ ਮੂੰਹ ਤੇ ਦਾੜੀ ਇੱਕੋ ਰੰਗ ਦੇ ਸੀ ਉਸ ਵੇਲੇ, ਤੇ ਗਰਮਾ ਗਰਮ ਮੈਂ ਲੈਕਚਰ ਕਰਦਾ ਸੀ ਖਲੋ ਕੇ ਤੇ ਓਹਦੇ ਕਰਕੇ ਓਹਨਾ ਨੇ ਮੈਨੂੰ ਹੱਥਾਂ ਤੇ ਚੁੱਕ ਲਿਆ। ਉਹ ਪਹਿਲਾ ਇੰਪ੍ਰੈਸ਼ਨ ਬਣਿਆ ਹੋਇਆ ਉਹ ਟੁੱਟਦਾ ਨੀ। ਉਮਰ ਦੇ ਨਾਲ ਦਾੜੀ ਦਾ ਰੰਗ ਬਦਲ ਗਿਆ, ਮੂੰਹ ਦਾ ਰੰਗ ਨੀ ਬਦਲਿਆ। ਉਹ
ਦਿਲ ਦਿਲ ਕਾਲਾ ਦਿਲ ਕਾਲਾ ਜੀ
ਦਿਲ ਵੀ ਕਾਲਾ ਮੂੰਹ ਵੀ ਕਾਲਾ ਮੂੰਹ ਵੀ ਕਾਲਾ ਜੀ।
ਹਾਂਜੀ ਤੇ ਹਾਂਜੀ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣੀ ਕੈਨਬਰਾ ਤੋਂ ਜੁੜੇ ਨੇ, ਕਹਿੰਦੇ ਅਰਦਾਸ ਸਿੱਖੀ ਦਾ ਮੁੱਢਲਾ ਬੁਨਿਆਦੀ ਸਬਕ ਦੋ ਵਕਤ ਦ੍ਰਿੜ ਕਰਾਉਣ ਦਾ ਪੰਥਕ ਵਿਦਵਾਨਾਂ ਵੱਲੋਂ ਸਿਰਜਿਆ ਗਿਆ ਜੀ ਯਤਨ ਹੈ। ਤੇ ਜੀ ਬਿਲਕੁਲ ਬਹੁਤ ਵਧੀਆ ਜੀ, ਰੈਪੀਟੇਟਿਵ ਇਸ ਤਰ੍ਹਾਂ ਜਦੋਂ ਹੁੰਦਾ
ਜਿੰਨਾ ਉਹਨਾਂ ਵਿਦਵਾਨਾਂ ਨੇ ਨਾ ਸਮੁੰਦਰ ਚ ਕੁਜਾ ਸੋਰੀ ਸਮੁੰਦਰ ਚ ਕੁਜੇ ਨੂੰ ਬੰਦ ਕੀਤਾ ਨਾ ਇਤਿਹਾਸ ਸਾਰਾ, ਤੇ ਉਸ ਤਰ੍ਹਾਂ ਹੀ ਅਜਮੇਰ ਸਿੰਘ ਹੋਰਾਂ ਨੇ ਆ ਜਿਹੜੀ ਵਿਆਖਿਆ ਦਿੱਤੀ ਨੇ ਅਰਦਾਸ ਦੀ, ਇਹ ਵੀ ਕੁਜੇ ਵਿੱਚ ਸਮੁੰਦਰ ਬੰਦ ਵਾਂਗ ਦਿੱਤੀ ਹੈ
ਜੀ। ਬਿਲਕੁਲ ਬਿਲਕੁਲ, ਚਲੋ ਆਪਾਂ ਇਹਨੂੰ ਅਗਲੇ ਹਫਤੇ ਨਾ ਅਗਲੇ 15ਵੇਂ ਦਿਨ ਤੇ ਆਪਾਂ ਹੋਰ ਗਾਂ ਜਿਹੜੇ ਹੱਠੀ ਜੱਪੀ ਤੱਪੀ ਜਿਹਨਾਂ ਉਹ ਸਾਰਿਆਂ ਦੇ ਬੁੰਗਿਆਂ ਦੇ ਬਾਰੇ ਆਪਾਂ ਗੱਲ ਕਰਨੀ ਆ, ਪਰ ਹੁਣ ਸੁਨੇਹੇ ਕਾਫੀ ਆ ਰਹੇ ਨੇ ਜਿਹੜੇ ਆਪਾਂ ਉਹ ਸਾਰਿਆਂ ਨੂੰ ਪ੍ਰੋਗਰਾਮ ਚ ਵੀ ਸ਼ਾਮਲ ਕਰਨਾ, ਕਿਉਂਕਿ ਦਿਲ ਵਾਲੀਆਂ ਗੱਲਾਂ ਨੇ ਸਾਰਿਆਂ ਦੇ ਸੁਨੇਹੇ ਆਣੇ ਜਾਣੇ ਆ। ਤੇ ਰਣਜੀਤ ਸਿੰਘ ਮੁਦਕੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਕਹਿੰਦੇ ਨੇ ਭਾਜੀ ਵੱਟ ਕੱਟ ਤੇ ਅੱਜ ਤਾਂ, ਕਹਿੰਦੇ ਮੈਂ ਕਿਹਾ ਉਹ ਤਾਇਆ ਸਾਡੇ ਨਾਲ ਹੋਵੇ ਤਾਂ ਵੱਟ ਨਾ ਨਿਕਲ ਤਾਂ ਫੇਰ ਗੱਲ ਕਾਹਦੀ ਬਣੀ। ਤੇ ਅਮਰੀਕ ਸਿੰਘ ਫਲੋਰਾ ਵੀ ਕਹਿੰਦੇ ਵੀ ਕਮਾਲ ਕਰੀ ਜਾਂਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਰਾਜਨਦੀਪ ਸਿੰਘ ਕੈਨਬਰਾ ਤੋਂ ਹੱਸ ਰਹੇ ਨੇ ਤੇ ਗੁਰਨਾਮ ਸਿੰਘ ਭੁੱਲਰ ਵੀ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਕਹਿੰਦੇ ਵੀ ਬਹੁਤ ਖੂਬ ਜੀ ਬਾਜ਼ਾਰ ਸੁਣ ਰਹੇ ਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਉਧਰ ਸਾਡੇ ਗੁਰਵੀਰ ਸਿੱਧੂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਕਹਿੰਦੇ ਰੇਡੀਓ ਹੁਣੇ ਆਨ ਕੀਤਾ ਜੀ, ਗਿਆਨੀ ਜੀ ਨੂੰ ਸਤਿ ਸ੍ਰੀ ਅਕਾਲ। ਦੇਖੋ ਜੇ ਹੁਣੇ ਆਨ ਕੀਤਾ ਤਾਂ ਤੁਸੀਂ ਪੋਡਕਾਸਟ ਤੇ ਪ੍ਰੋਗਰਾਮ ਜ਼ਰੂਰ ਸੁਣ ਲਿਓ। ਤੇ ਉਹਨਾਂ ਨੇ ਕੁਝ ਤਸਵੀਰਾਂ ਭੇਜੀਆਂ ਜੀ ਆਪਣੇ ਮਨੀ ਪਲਾਂਟ ਦੀਆਂ, ਕੁਝ ਪੱਤਿਆਂ ਨੂੰ ਪ੍ਰੋਬਲਮ ਆ ਰਹੀ, ਸੁੱਕ ਰਹੇ ਨੇ ਤੇ ਉਹ ਇਹਦਾ ਹੱਲ ਪੁੱਛ ਰਹੇ ਨੇ। ਤੇ ਉਹ ਮੈਂ ਦੱਸ ਦਿੱਤਾ ਜੀ, ਤੁਹਾਨੂੰ ਵੱਡੇ ਗਮਲੇ ਦੀ ਲੋੜ ਹੈ, ਹੋਰ ਵੱਡੇ ਗਮਲੇ ਦੀ ਲੋੜ ਹੈ। ਤੇ ਮੈਨੂੰ ਲੱਗਦਾ ਇਹ ਬਾਹਰ ਪਿਆ ਇਸ ਕਰਕੇ ਥੋੜੀ ਜਿਹੀ ਇਹਨੂੰ ਠੰਡ ਵੀ ਮਾਰ ਕਰ ਰਹੀ ਆ, ਤੇ ਬਰਾਂਡੇ ਦੇ ਵਿੱਚ ਇਹ ਟੈਂਪਰੇਚਰ ਦੀ ਪ੍ਰੋਬਲਮ ਹੈ, ਪੱਤੇ ਸੁਕਾ ਰਹੇ ਆ। ਪਰ ਤੁਸੀਂ ਪੋਟ ਵੱਡਾ ਰੱਖੋ ਤੇ ਪਾਣੀ ਜਿਹੜਾ ਆ ਉਹ ਇੱਕ ਗਲਾਸ ਅੱਧਾ ਗਲਾਸ ਡੇਲੀ ਪਾਈ ਜਾਓ। ਸੋ ਨਾਲ ਦੀ ਨਾਲ ਆਪਾਂ ਕੁਦਰਤ ਦਾ ਵੀ ਖਿਆਲ ਰੱਖਣਾ। ਸੋ ਤਾਇਆ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਆਪਣੇ ਜਿਹੜੇ ਸਮਾਜ ਦੇ ਵਿੱਚ ਹਰ ਐਂਗਲ ਤੋਂ ਹਰ ਜਿਹੜੀਆਂ ਚੀਜ਼ਾਂ ਉਹ ਬੈਲੈਂਸ ਹੋਣੀਆਂ ਚਾਹੀਦੀਆਂ, ਹੈ ਨਾ, ਜਿਹੜਾ ਕਈ ਵਾਰੀ ਟੂ ਮੱਚ ਧਰਮ ਵੀ ਆਪਾਂ ਫੋਲੋ ਕਰਦੇ ਹਾਂ ਉਹ ਵੀ ਕਈ ਵਾਰੀ ਲਾਹੇਵੰਦ ਨਹੀਂ ਹੁੰਦਾ, ਅਸੀਂ ਆਪਣੀਆਂ ਕਬੀਲਦਾਰੀਆਂ ਗ੍ਰਹਿਸਤੀਆਂ ਨੂੰ ਵੀ ਪਿੱਛੇ ਸੁੱਟ ਲੈਂਦੇ ਹਾਂ। ਸੋ ਬੈਲੈਂਸ ਜੇ ਆਪਾਂ ਰੱਖੀਏ ਧਰਮ ਜਿਹੜਾ ਆ ਲੋਕਾਂ ਦੇ ਉੱਤੇ ਟੋਕਰੇ ਭਰ ਭਰ ਕੇ ਸਿੱਟਣ ਨਾਲੋਂ ਜੇ ਅਸੀਂ ਆਪਣੇ ਅੰਦਰ ਪਰਸਨਲ ਡਿਵੈਲਪਮੈਂਟ ਦੇ ਲਈ ਕਰ ਲਈਏ। ਆਪਾਂ ਕਈ ਵਾਰੀ ਕੀ ਹੁੰਦਾ ਨਾ ਅਸੀਂ ਆਪਣੇ ਜਿੱਤੋਂ ਤਾਂ ਕਰ ਰਹੇ ਹੁੰਦੇ ਹਾਂ ਵੀ ਅਸੀਂ ਬਹੁਤ ਧਰਮੀ ਹਾਂ, ਅਸੀਂ ਬਹੁਤ ਪਾਠ ਕਰ ਰਹੇ ਹਾਂ, ਅਸੀਂ ਬਹੁਤ ਮਰਿਆਦਾ ਨੂੰ ਫੋਲੋ ਕਰ ਰਹੇ ਹਾਂ। ਕਈ ਵਾਰੀ ਅਸੀਂ ਆਪਣੇ ਨਾਲ ਦੇ ਪਾਰਟਨਰ ਨੂੰ ਹੀ ਤੰਗ ਕਰ ਲਈਦਾ ਇਹਨਾਂ ਇਹ ਗੱਲਾਂ ਕਰ ਕਰਕੇ, ਇਹੋ ਜਿਹੇ ਵੀ ਕਈ ਵਾਰੀ ਕੇਸ ਆਉਂਦੇ ਨੇ, ਹੈ ਨਾ, ਤੇ ਉਹ ਮਤਲਬ ਫਾਇਦਾ ਕਰਨ ਦੀ ਬਜਾਏ ਟੱਬਰ ਦੇ ਵਿੱਚ ਉਹ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਸਾਡੇ ਘਰ ਚ ਤੇ ਇਉਂ ਨਹੀਂ ਹੋਇਆ ਤੇ ਤਜਰਬਾ ਨਹੀਂ ਹੈਗਾ। ਤੇ ਦੁਨੀਆਦਾਰੀ ਦੇ ਦੇਖੋ ਜੀ, ਗੁਰੂ ਸਾਹਿਬਾਨ ਦੀ ਤੇ ਗੁਰੂ ਕੇ ਸਿੰਘਾਂ ਦੀਆਂ ਸਾਡੇ ਸਾਹਮਣੇ ਮਿਸਾਲਾਂ ਨੇ, ਆਪਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ। ਉਹ ਸਾਰਾ ਕੁਝ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵਾਂਦਿਆਂ ਵਿੱਚ ਹੋਇਆ ਮੁਕਤ। ਅਸੀਂ ਜੀਵ ਹਾਂ ਸੰਸਾਰ ਦੇ ਵਿੱਚ, ਅਸ਼ਰਫ ਉਲ ਮਖਲੂਕਾਤ ਜਿਹਨੂੰ ਕਿਹਾ ਜਾਂਦਾ ਹੈ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਗੁਰੂ ਅਰਜਨ ਸਾਹਿਬ ਨੇ ਕਿਹਾ ਅਵਰ ਜੋਨ ਤੇਰੀ ਪਨਿਹਾਰੀ। ਤੇ ਅਸੀਂ ਪਤੀ ਵੀ ਹਾਂ, ਪੁੱਤਰ ਵੀ ਹਾਂ, ਬੱਚੇ ਮਤਲਬ ਕਿ ਪੇਰੈਂਟਸ ਵੀ ਹਾਂ, ਮਾਤਾ ਪਿਤਾ ਵੀ ਹਾਂ, ਅਸੀਂ ਪੁੱਤਰ ਧੀਆਂ ਵੀ ਹਾਂ, ਅਸੀਂ ਜੀਵਨ ਸਾਥੀ ਵੀ ਹਾਂ। ਅਸੀਂ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ, ਜਿਸ ਧਰਮ ਵਿੱਚ ਰਹਿੰਦੇ ਹਾਂ, ਦੇਸ਼ ਵਿੱਚ ਰਹਿੰਦੇ ਹਾਂ, ਉਹਨਾਂ ਪ੍ਰਤੀ ਵੀ ਸਾਡੀਆਂ ਫਰਜ਼ ਨੇ। ਉਹ ਸਾਰੇ ਹੀ ਭੁਗਤਾਉਂਦਿਆਂ ਹੋਇਆਂ ਹੱਥ ਕਾਰ ਵੱਲ ਤੇ ਦਿਲ ਨਿਰੰਕਾਰ ਵੱਲ, ਦੁਨੀਆਂ ਵਾਲੇ ਕਹਿ ਦਿਓ ਦਿਲ ਯਾਰ ਵੱਲ ਕਹਿ ਦਿਓ, ਤੇ ਯਾਰ ਵੀ ਨਾਲ ਰੱਬ ਨੂੰ ਵੀ ਨਾਲ ਯਾਰ ਹੀ ਕਿਹਾ। ਗੁਰੂ ਅਰਜਨ ਸਾਹਿਬ ਨੇ ਕਿਹਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਇਸ ਮੋਹਨ ਲਾਲ ਪਿਆਰੇ ਹਮ ਫਿਰੋਂ ਖੋਜੰਤੀ ਆ, ਇਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀਰੀ ਜੈ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ ਤਸੰਤੀ ਆ। ਜਲ ਨਾਨਕ ਗੁਰਪੂਰਾ ਪਾਇਆ ਮੇਰੀ ਸਗਲੀ ਤੇ ਖੱਬ ਜਾਂਦੀ ਆ। ਸੋ ਕਹਿਣ ਤੋਂ ਭਾਵ ਆ, ਹਾਂ ਇਹ ਵੀ ਗੱਲ ਆ, ਯਾਰ ਜ਼ਾਰ ਤੇ ਜਾਰ
ਫਰਕ,
ਇਹ ਤਿੰਨ ਸਪੈਲਿੰਗ ਨੇ ਤੇ ਤਿੰਨਾਂ ਦੇ ਅਰਥ ਵੱਖ ਵੱਖ ਨੇ। ਕਈ ਯਾਰ ਤੇ ਜਾਰ ਦੇ ਵਿੱਚ ਫਰਕ ਨਹੀਂ ਸਮਝਦੇ, ਤੇ ਕਈ ਉਹ ਨਵਾਂ ਜਿਹਨੂੰ ਬਿੰਦੀ ਲਾਉਣ ਵਾਲੇ ਹੱਥਾਂ ਜ਼ਾਰ ਹੀ ਲਿਖੀ ਜਾਣਗੇ। ਹੁਣ ਯਾਰ ਜਿਹੜਾ ਆ ਉਹ ਸ਼ੁੱਧ ਤੇ ਰੱਬ ਰੂਪ ਆ, ਜਿਹੜੀ ਸੱਚੀ ਯਾਰੀ ਹੋਣੀ ਰੱਬ ਨਾਲ ਆ ਜਾਂ ਸੰਸਾਰ ਨਾਲ ਆ। ਤੇ ਇੱਕ ਆ ਯਾਰ, ਉਹਦੇ ਬਾਰੇ ਇੱਥੇ ਤੇ ਕਿਹਾ ਨਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ, ਏਡਾ ਵੱਡਾ ਉੱਚਾ ਜਿਹਦੇ ਅੱਗੇ ਗੁਰੂ ਅਰਜਨ ਸਾਹਿਬ ਬੇਨਤੀ ਕਰ ਰਹੇ ਨੇ, ਤੇ ਦੂਜੇ ਪਾਸੇ ਬਾਣੀ ਚ ਕਹਿ ਰਿਹਾ ਚੋਰ ਯਾਰ ਜੁਆਰ ਕਿਹੜੇ ਕਹਾਣੀਆਂ। ਫਿਰ ਉੱਥੇ ਯਾਰ ਆ ਤੇ ਇੱਥੇ ਯਾਰ ਆ ਨਾ, ਤੇ ਦੋਵਾਂ ਦੇ ਸਪੈਲਿੰਗ ਇੱਕ ਨਹੀਂ ਹੈਗੇ, ਇੱਕ ਥਾਂ ਜਈਆ ਆ ਸੁਣ ਯਾਰ, ਦੂਜੇ ਥਾਂ ਜੱਜਾ ਆ। ਜੱਜੇ ਵਾਲੇ ਯਾਰ ਨੂੰ ਚੋਰ ਤੇ ਜੁਆਰੀਏ ਦੇ ਨਾਲ ਮਿਲਿਆ ਗਿਆ, ਤੇ ਇਹਨੂੰ ਕਹਾਣੀ ਚ ਪੀੜਨ ਵਾਲੀ ਸਜ਼ਾ ਮਿਲਣ ਵਾਸਤੇ ਕਿਹਾ ਗਿਆ ਬਾਣੀ ਦੇ ਵਿੱਚ। ਤੇ ਤੀਜਾ ਹੈਗਾ ਜ਼ਾਰ, ਸੀ ਜ਼ੈਡ ਏ ਆਰ, ਉਹ ਲਿਖਿਆ ਤੇ ਹੁੰਦਾ ਕਜ਼ਾਰ ਪਰ ਉਹਨੂੰ ਬੋਲਣਾ ਹੈ ਜ਼ਾਰ, ਜਿਜੇ ਬਿੰਦੀ ਵਾਲੇ ਜਿਜੇ ਦੇ ਨਾਲ ਜ਼ਾਰ। ਉਹ ਸੀ ਗੱਦੀ ਤੋਂ ਲੱਥਾ ਲਾਇਆ ਗਿਆ ਰੂਸ ਦਾ, ਸੋਵੀਅਤ ਯੂਨੀਅਨ ਦਾ, ਰੂਸ ਦਾ ਜਿਹੜਾ ਹਾਕਮ ਸੀ ਬਾਦਸ਼ਾਹ ਸੀ ਉਹਦੀ ਪਦਵੀ ਜ਼ਾਰ ਹੁੰਦੀ ਸੀ, ਜਿਵੇਂ ਇਰਾਨ ਦੇ ਬਾਦਸ਼ਾਹ ਦੀ ਪਦਵੀ ਸ਼ਾਹ ਹੁੰਦੀ, ਸ਼ਾਹ ਆ ਇੰਗਲੈਂਡ ਵਾਲੀ ਦੀ ਕਿੰਗ ਜਾਂ ਕੁਵੀਨ ਆ, ਕਿਤੇ ਸੁਲਤਾਨ ਆ, ਹਾਂਜੀ ਸੁਲਤਾਨੇਟ ਜਿਹੜਾ ਟਰਕੀ ਦਾ ਸੀ ਪੁਰਾਣਾ ਰਾਜ, ਓਟੋਮਨ ਅੰਪਾਇਰ, ਉਹਦਾ ਮੁਖੀ ਨੂੰ ਸੁਲਤਾਨ ਕਿਹਾ ਜਾਂਦਾ ਸੀ। ਇਸ ਤਰ੍ਹਾਂ ਰੂਸ ਵਾਲੇ ਨੂੰ ਜ਼ਾਰ ਕਿਹਾ ਜਾਂਦਾ ਸੀ, ਲਿਖਿਆ ਜਾਂਦਾ ਸੀ ਸੀ ਜ਼ੈਡ ਏ ਆਰ। ਸੋ ਇਹਨਾਂ ਤਿੰਨਾਂ ਸ਼ਬਦਾਂ ਦੇ ਥੋੜੇ ਜਿਹੇ ਫਰਕ ਦੇ ਨਾਲ ਤਿੰਨਾਂ ਦੇ ਵੱਖ ਵੱਖ ਅਰਥ ਨੇ, ਜਿਹੜੇ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ। ਹਾਂਜੀ ਫਰਮਾਓ।
ਨਹੀਂ ਬਹੁਤ ਵਧੀਆ ਤਾਇਆ ਜੀ, ਆਹ ਵੀ ਜਾਣਕਾਰੀ, ਚਲੋ ਅੱਜ ਕਹਿ ਲਓ ਕਿ ਲੂੰਗਾ ਲੈ ਲਿਆ ਫਿਰ ਜਾਂਦੇ ਜਾਂਦੇ ਆਓ, ਮਤਲਬ ਆਹ ਤਾਂ ਬਹੁਤ ਵਧੀਆ ਗੱਲ।
ਨਹੀਂ ਨਹੀਂ ਗੱਲ ਸੁਣੋ, ਉਹ ਗੱਲ ਸੁਣੋ, ਮੈਂ ਤੇ ਅਜੇ ਜਲ ਪਾਣੀ ਨੂੰ ਜਲ ਆਖਿਆ, ਪਤਾ ਤੇ ਉਦੋਂ ਲੱਗ ਜਦੋਂ ਖੀਰ ਨੂੰ ਤਸਮੇ ਵੀ
ਲੈ ਆਖਿਆ, ਉਦੋਂ ਪਤਾ ਲੱਗੂ ਮੇਰਾ ਗਿਆਨ ਕਿੱਥੇ ਤੱਕ। ਚਲੋ ਇਹ ਇੱਦਾਂ ਸੀਗਾ ਵੀ ਇੱਕ ਜੱਟ ਸਾਧ ਬਣ ਕੇ ਸੰਸਕ੍ਰਿਤ ਦਾ ਅਧਿਐਨ ਕਰਦਾ ਤੇ ਫਿਰ ਉਹ ਸੰਸਕ੍ਰਿਤ ਵਰਤਦਾ, ਤਾਂ ਫਿਰ ਇਹ ਚੁਟਕਲਾ ਇਸ ਤਰ੍ਹਾਂ ਹੈ। ਖੈਰ ਗੁਰਵਿੰਦਰ ਸਿੰਘ ਨੱਤ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ, ਤਾਇਆ ਜੀ ਰਿਲੈਕਸੇਸ਼ਨ ਹੋ ਰਹੀ ਹੈ ਤੇ ਐਜੂਕੇਸ਼ਨ ਥੈਰੇਪੀ ਵੀ ਇਕੱਠੀਆਂ ਹੀ ਹੋ ਰਹੀਆਂ ਨਾਲ ਦੀ ਨਾਲ। ਤੇ ਚਲੋ ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਡਾਰਵਿਨ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹ ਕਹਿੰਦੇ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਨਿਸ਼ਾਨ ਸਾਹਿਬ ਦੀ ਗੱਲ ਜ਼ਰੂਰ ਕਰਿਓ ਤੇ ਨਿਸ਼ਾਨ ਸਾਹਿਬ ਦਾ ਕੀ ਇਤਿਹਾਸ ਹੈ ਇਹ ਵੀ ਲੈ ਕੇ ਆਇਓ। ਸੋ ਤਾਇਆ ਜੀ ਮਾਰਕ ਕਰ ਲਓ, ਲਿਖ ਲਓ ਪਲੀਜ਼ ਡਾਰਵਿਨ ਵਾਲਿਆਂ ਤੋਂ।
ਸੋ ਝੰਡਾ ਹੋ ਗਿਆ ਨਾ ਝੰਡੇ, ਹਾਂਜੀ
ਹਾਂਜੀ ਝੰਡਾ ਨਿਸ਼ਾਨ ਸਾਹਿਬ,
ਸੋ ਨਿਸ਼ਾਨ ਸਾਹਿਬ ਝੰਡਾ ਝੰਡੇ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ
ਇਹ ਉਹਦੇ ਚ ਆ ਜਾਏਗਾ। ਹਾਂਜੀ ਇਹ ਸਾਰਾ ਕੁਛ ਅਸੀਂ ਉਹਦੇ ਦੇ ਵਿੱਚ ਜਦੋਂ ਉਹ ਸੈਕਸ਼ਨ ਆਏਗਾ ਨਾ ਉਹਦੇ ਚ ਆਪਾਂ ਡੂੰਗੀ ਅਧਿਐਨ ਕਰਕੇ ਲਿਆਵਾਂਗੇ। ਤੇ ਸਾਡੇ ਨਾਲ ਕੈਲੀਫੋਰਨੀਆ ਤੋਂ ਦਵਿੰਦਰ ਸ਼ਰਮਾ ਹੁਣੀ ਜੁੜੇ ਨੇ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸੋ ਦਵਿੰਦਰ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕਾਫੀ ਦੇਰ ਬਾਅਦ ਮੈਸੇਜ ਪਾਇਆ, ਵੈਸੇ ਤੁਸੀਂ ਕਾਫੀ ਦੇਰ ਤੋਂ ਸੁਣਦੇ ਹੋ, ਬਹੁਤ ਸਾਰੇ ਸੱਜਣ ਪਿਆਰੇ ਮਿੱਤਰ ਸਾਡੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਦੇ ਨੇ। ਸੋ ਅਸੀਂ ਪੋਡਕਾਸਟ ਬੜੀ ਛੇਤੀ ਚੜਾ ਦਿੰਦੇ ਹਾਂ, ਸੋ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰਿਆ ਕਰੋ। ਸੋ ਗਿਆਨੀ ਜੀ ਤੁਹਾਡੇ ਫੇਸਬੁੱਕ ਪੇਜ ਤੇ ਵੀ ਚੜ੍ਹ ਜਾਏਗਾ ਇਹ ਪ੍ਰੋਗਰਾਮ, ਤੁਸੀਂ ਵੀ ਗਾਂ ਤੋਰਨਾ। ਤੇ ਹੁਣ ਸਮਾਂ ਜਾਚ ਨਹੀਂ ਦੇ ਰਿਹਾ ਤੇ ਕਿੱਦਾਂ ਫਿਰ, ਧੁੱਪ ਖਿੜੀ ਹੋਈ ਹੈ ਹਜੇ ਪਿਆ ਪੈਣ ਲੱਗਾ ਮੀਂਹ ਮੁੜ ਕੇ,
ਹੁਣ ਹੌਲੀ ਹੌਲੀ ਨਹੀਂ ਹੈਗੀ ਅਜੇ, ਪਰ ਹੁਣ ਹੌਲੀ ਹੌਲੀ ਉਹਦਾ ਤੇਜ ਘਟਿਆ ਹੋਇਆ। ਅੱਛਾ, ਉਹ ਜਦੋਂ ਅੱਗੇ ਕਦੇ ਬਦਲੀ ਆ ਜਾਂਦੀ ਆ ਉਦੋਂ ਫੇਰ ਥੋੜਾ ਜਿਹਾ ਘਟ ਜਾਂਦਾ, ਕਿਉਂਕਿ ਆਲੇ ਦੁਆਲੇ ਬੱਦਲ ਘੁੰਮ ਰਹੇ ਨਾ। ਤੇ ਚੰਗਾ ਰਾਤ ਭਰ ਮੀਂਹ ਛੱਡ ਪੈਂਦਾ ਰਿਹਾ ਵਾ, ਸਵੇਰੇ ਤੇ ਪੈ ਰਿਹਾ ਸੀ ਥੋੜਾ ਥੋੜਾ 3 ਵਜੇ, ਤੇ ਮੈਂ ਉੱਠਿਆ 3 ਵਜੇ ਤੇ ਉਦੋਂ ਛੱਤ ਦੇ ਉੱਤੇ ਪੈ ਰਹੀਆਂ ਕਣੀਆਂ, ਤੇ ਹੁਣ ਮੀਂਹ ਨਹੀਂ ਪੈ ਰਿਹਾ। ਚਲੋ ਗੁਰੂ ਪਰੇ ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜਿੰਦ ਸਭ ਸੁਖੀ ਵਸਾਇਆ, ਗਿਆ ਕਲੇਸ਼ ਭਇਆ ਦੁੱਖ ਨਾਠਾ, ਹਰ ਹਰ ਨਾਮ ਸੰਭਾਲੀ ਜੀਓ। ਤੇ ਮੀਂਹ ਜਦੋਂ ਪਾਉਂਦਾ ਪਰਮੇਸ਼ਰ ਪਾਉਂਦਾ ਤੇ ਜੀ ਜਿੰਦ ਸੁਖੀ ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਚੌਹਾਂ ਦੇ ਚਾਰ ਚੀਜ਼ਾਂ ਦੇ ਚਾਰ ਜੋਨੀਆਂ ਦੇ ਵਿੱਚ ਸ਼ਕਤੀ ਮਤਲਬ ਉਤਸ਼ਾਹ ਪੈਦਾ ਹੁੰਦਾ, ਖੁਸ਼ੀ ਪ੍ਰਸੰਨਤਾ ਆਉਂਦੀ ਆ।
ਕਿਹੜੇ?
ਨਾਗਾਂ, ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ। ਰਸੀ ਪੁਰਸ਼ਾਂ ਦੇ ਜਿਹਨਾਂ ਦੇ ਘਰ ਵਿੱਚ ਧਨ ਆ, ਅਮੀਰ ਲੋਕਾਂ ਵਾਲੇ ਨੇ, ਚੌਹਾਂ ਨੂੰ ਅਮਾਹ ਪੈਦਾ ਹੁੰਦਾ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ। ਤੇ ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਚੌਹਾਂ ਨੂੰ ਵਿਛੋੜਾ ਵੀ ਹੁੰਦਾ
ਤੇ
ਮੀਂਹ ਪੈਣ ਨਾਲ। ਕਿਹੜਾ? ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਜੋਏ। ਗਾਈ ਪੁੱਤਾਂ ਮਤਲਬ ਬਲਦਾਂ ਨੂੰ, ਵੀ ਮੀਂਹ ਪਿਆ ਵਾ, ਧਰਤੀ ਵੱਤਰ ਆਈ ਆ ਤੇ ਬਲਦਾਂ ਨੂੰ ਜੋਇਆ ਜਾਂਦਾ, ਉਹਨਾਂ ਨੂੰ ਹਲੇ ਵਗਣਾ ਪੈਂਦਾ। ਕਿਉਂ? ਤੇ ਗਾਈ ਪੁੱਤਾਂ ਨਿਰਧਨਾ, ਹਾਂ ਨਾ ਨਾ ਘਾਹ ਪੈਦਾ ਹੁੰਦਾ ਆ, ਗਾਈਆਂ ਗਾਈਆਂ ਚਰਨ ਜਾਂਦੀਆਂ ਨੇ ਤੇ ਉਹਨਾਂ ਦੇ ਵੱਛੇ ਜਿਹੜੇ ਘਰਾਂ ਚ ਬੱਝੇ ਰਹਿ ਜਾਂਦੇ ਆ, ਗਾਈ ਪੁੱਤਾਂ ਗਾਈ, ਤੇ ਉਹ ਵੀ ਜੋ ਵਗਦੇ ਆ ਉਹ ਵੀ ਲਾ ਲੋ ਵਿੱਚ ਆ ਸਕਦਾ। ਗਾਈ ਪੁੱਤਾਂ ਨਿਰਧਨਾ, ਜਦੋਂ ਕਿ ਮੀਂਹ ਪੈਣ ਦੇ ਨਾਲ ਮਜ਼ਦੂਰੀ ਰੁਕ ਗਈ ਆ ਤੇ ਗਰੀਬ ਜਿਹੜੇ ਰੋਜ਼ ਕਮਾਈ ਕਰਕੇ ਆਉਂਦਾ ਸੀਗਾ ਉਹਦੀ ਕਮਾਈ ਰੁਕ ਗਈ। ਹਾਂਜੀ, ਤਾਂ ਨਿਰਧਨਾ ਪੰਥੀ ਜੋ ਰਲ ਕੇ ਸਫ਼ਰ ਤੇ ਚੱਲਦੇ ਸੀ ਉਹ ਮੀਂਹ ਪੈਣ ਕਰਕੇ ਘਰੀ ਚੁੱਪ ਕਰਕੇ ਬਹਿ ਗਏ, ਉਹਨਾਂ ਨੂੰ ਵਿਛੋੜਾ ਪੈਦਾ ਹੋਇਆ। ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ, ਚਾਕਰ ਉਦੋਂ ਚਾਕਰੀ ਕੀ ਹੁੰਦੀ ਸੀ, ਜ਼ਿਆਦਾ ਫੌਜੀ ਹੁੰਦੇ ਸੀ ਨਾ, ਫੌਜ ਮਿਲ ਕੇ ਇਕੱਠੇ ਹਮਲਾ ਕਰਦੀ ਸੀ, ਇਕੱਠੇ ਜਾਂਦੇ ਸੀ, ਸੱਜਣ ਮਿੱਤਰ ਇਕੱਠੇ ਵਿਚਰਦੇ ਸੀ। ਉਹ ਮੀਂਹ ਪੈਣ ਨਾਲ ਮੁਹਿੰਮਾਂ ਜਿਹੜੀਆਂ ਲੜਾਈ ਦੀਆਂ ਰੋਗੀਆਂ ਉਹ ਵੀ ਘਰੀ ਬਹਿ ਗਏ। ਸੋ ਇਹ ਗੁਰਬਾਣੀ ਦੇ ਵਿੱਚ ਦੱਸਿਆ, ਚੌਹਾਂ ਨੂੰ ਉਤਸ਼ਾਹ ਪੈਦਾ ਹੁੰਦਾ ਆ, ਚੌਹਾਂ ਦੇ ਵਿੱਚ ਵਿਛੋੜਾ ਹੁੰਦਾ ਹੈ ਮੀਂਹ ਪੈਣ ਦੇ ਨਾਲ, ਪਰ ਸਾਰੇ ਹੀ ਜੀ ਜੰਤ ਸਭ ਸੁਖੀ ਵਸਾਇਆ, ਸੁਖ ਸਭ ਨੂੰ ਪ੍ਰਾਪਤ
ਹੁੰਦਾ। ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਬੜਾ ਹੀ ਤਹਿ ਦਿਲੋਂ ਧੰਨਵਾਦ ਹੈ। ਆਉਣ ਵਾਲੇ 15ਵੇਂ ਚ ਫੇਰ ਆਪਾਂ ਮਿਲਾਂਗੇ ਐਤਵਾਰ ਨੂੰ, ਤੇ ਸ਼ੁਕਰਾਨਾ।
ਤੁਸੀਂ ਪੋਸਟ ਕਰੋ ਜਿਵੇਂ ਹੁਣ ਮੈਨੂੰ ਭੁੱਲ ਹੀ ਗਿਆ ਸੀਗਾ ਵੀ ਆਇਆ ਐਤਵਾਰ ਆਪਾਂ ਗੁਫ਼ਤਗੂ ਕਰਨੀ ਆ, ਤੇ ਇਸ ਤਰ੍ਹਾਂ ਕਿਸੇ ਤਰ੍ਹਾਂ ਜੇ ਕੋਈ ਸਮਾਂ ਲੰਘਦਾ ਹੋਵੇ ਨਾ ਤੇ ਸਰੋਤਿਆਂ ਨੂੰ ਵੀ ਤੇ ਮੈਨੂੰ ਵੀ ਸਹੂਲਤ ਰਹੇਗੀ ਵੀ ਹਰ ਵੀਕ ਦੇ ਵਿੱਚ ਇੱਕ ਦਿਨ ਰੱਖੋ, ਭਾਵੇਂ ਟਾਈਮ ਘੰਟੇ ਦੀ ਬਜਾਏ ਡੇਢ ਘੰਟੇ ਦੀ ਬਜਾਏ ਪੌਣਾ ਘੰਟਾ ਵੀ ਰੱਖ ਸਕਦੇ ਹੋ, ਇੱਕ ਘੰਟਾ ਵੀ ਰੱਖ ਸਕਦੇ ਹੋ।
ਠੀਕ ਹੈ ਤਾਂ ਜੀ, ਕੋਸ਼ਿਸ਼ ਕਰਦੇ ਹਾਂ,
ਯਤਨ ਕਰੋ,
ਯਤਨ ਕਰਦੇ ਹਾਂ ਜੀ। ਸ਼ੁਕਰਾਨਾ ਜੀ,
ਅਸੀਂ ਅਸੀਂ ਦੱਸੋ ਜੀ ਸਾਰਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵੀ ਤੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤਾਇਆ ਜੀ ਆਉਂਦੇ ਨੇ, ਬੜਾ ਧੰਨਵਾਦ ਹੈ ਉਹਨਾਂ ਦਾ। ਸੋ ਤੁਸੀਂ ਵੀ ਜੁੜਦੇ ਹੋ ਦੇਸ਼ ਵਿਦੇਸ਼ ਤੋਂ, ਬਹੁਤ ਸਾਰੇ ਮੈਸੇਜ ਕਈ ਵਾਰੀ ਰਹਿ ਜਾਂਦੇ ਆ, ਮਾਫੀ ਚਾਹੁੰਦੇ ਆ ਗੱਲਬਾਤ ਦੇ ਦੌਰਾਨ। ਔਰ ਪੋਡਕਾਸਟ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ, ਔਰ ਅਸੀਂ ਜੋ ਅਚੀਵ ਕਰਨਾ ਚਾਹੁੰਦੇ ਹਾਂ ਉਹ ਕਰ ਰਹੇ ਹੋਵੋਗੇ। ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੁਹਾਨੂੰ ਵੀ ਸੰਤੁਸ਼ਟੀ ਹੁੰਦੀ ਹੋਵੇਗੀ। ਕੋਈ ਵੀ ਗੱਲਬਾਤ ਤੁਸੀਂ ਸੁਣਨਾ ਚਾਹੁੰਦੇ ਹੋ ਸਾਡੇ ਨਾਲ ਸਾਂਝਾਂ ਪਾ ਸਕਦੇ ਹੋ, ਔਰ ਅਸੀਂ ਆਦਾਨ ਪ੍ਰਦਾਨ ਵਿਚਾਰਾਂ ਦਾ ਕਰਦੇ ਰਹਾਂਗੇ ਪ੍ਰੋਗਰਾਮਾਂ ਦੇ ਰਾਹੀਂ। ਹਰਮਨ ਰੇਡੀਓ ਨਾਲ ਜੁੜੇ ਰਹੋ। ਔਰ ਮੈਂ ਇੱਕ ਸੋਹਣਾ ਜਿਹਾ ਗੀਤ ਮਨਮੋਹਨ ਵਾਰਿਸ ਦਾ ਤੁਹਾਡੇ ਲਈ ਲਾ ਰਿਹਾ, 2002 ਦੇ ਵਿੱਚ ਆਇਆ ਸੀ, ਤੇ ਇਸ ਉਪਰੰਤ ਗੀਤ ਸੰਗੀਤ ਹੋਰ ਪ੍ਰੋਗਰਾਮ ਚੱਲਦੇ ਰਹਿਣਗੇ। ਸੋ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਕੌਣ